ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਅਮਨਦੀਪ ਸਿੰਘ ਸਿੱਧੂ ਵੱਲੋਂ ਕਾਫ ਸਾਰਬਰ ਸਟੂਡੀਓ ਤੋਂ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ ਜੀ ਚੜ੍ਹਦੇ ਗੱਲਾਂ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਅਸੀਂ ਅਮਰੀਕ ਸਿੰਘ ਫਲੋਰਾ ਹੁਣਾਂ ਨਾਲ ਗੱਲਬਾਤ ਕਰਾਂਗੇ ਬਹੁਤ ਸਾਰੇ ਮਸਲਿਆਂ ਤੇ ਚਿੰਤਨ ਕਰਾਂਗੇ ਗੀਤ ਸੰਗੀਤ ਹੋਏਗਾ ਮੌਸਮ ਦੀ ਜਾਣਕਾਰੀ ਹੋਏਗੀ ਗੱਲਾਂ ਬਾਤਾਂ ਹਾਸਾ ਠੱਠਾ ਸੀਰੀਅਸ ਗੱਲਾਂ ਵਿਚਾਰਾਂ ਵੀ ਆਪਾਂ ਕਰਨੀਆਂ ਇਸ ਪ੍ਰੋਗਰਾਮ ਦੇ ਰਾਹੀਂ ਇਸ ਵੇਲੇ ਦਿਨ ਸ਼ਨਿਚਰਵਾਰ ਚੜ ਚੁੱਕਾ ਜੀ ਆਸਟ੍ਰੇਲੀਆ ਦੇ ਵਿਚ ਤੇ 18 ਅਪ੍ਰੈਲ ਦੀ ਤਰੀਕ ਹੋ ਚੁੱਕੀ ਹੈ 2020 ਦੀ 8:01 ਹੋਇਆ ਹੈ ਸਿਡਨੀ ਸਮੇਂ ਦੇ ਮੁਤਾਬਿਕ ਇਹੀ ਸਮਾਂ ਮੈਲਬਰਨ ਹੋਬਰਟ ਕੈਨਬਰਾ ਬ੍ਰਿਸਬੇਨ ਕੇਨਸ ਦਾ ਹੈ ਔਰ ਐਡਲੇਡ ਦੇ ਵਿਚ ਅੱਧਾ ਘੰਟਾ ਕਿਉਂਕਿ ਉਹ ਪਿੱਛੇ ਹੈ 7:31 ਸਵੇਰ ਦੇ ਹੋਏ ਨੇ ਪਰਥ ਦੇ ਵਿਚ 6:01 ਹੋਇਆ ਹੈ ਸੁਬਹ ਦਾ ਔਰ ਚਲਦੇ ਆ ਭਾਰਤ ਔਰ ਉਥੇ ਇਸ ਵੇਲੇ ਸਮਾਂ ਹੋਇਆ ਹੈ 3:31 ਦਾ ਤੜਕਾ ਚੱਲ ਰਿਹਾ ਬਹੁਤ ਸਾਰੇ ਸਰੋਤੇ ਸਾਡੇ ਨਾਲ ਉਥੋਂ ਵੀ ਜੁੜਦੇ ਨੇ ਜੀ ਆਇਆਂ ਨੂੰ ਲੰਡਨ ਦੇ ਵਿਚ 11:01 ਹੋਏ ਨੇ ਅੱਧੀ ਰਾਤ ਹੋਣ ਵਾਲੀ ਹੈ 17 ਤਰੀਕ ਹਜੇ ਚੱਲ ਰਹੀ ਹੈ ਤੇ ਨਿਊਯਾਰਕ ਦੇ ਵਿਚ ਸ਼ਾਮ ਪੈ ਗਈ ਹੈ 6:02 ਹੋ ਗਏ ਨੇ ਟੋਰੋਂਟੋ ਦੇ ਵਿਚ ਵੀ ਇਹੀ ਸਮਾਂ ਚੱਲ ਰਿਹਾ ਵੈਨਕੂਵਰ ਅਤੇ ਐਲਏ ਦੇ ਵਿਚ ਦੁਪਹਿਰ ਢਲ ਰਹੀ ਹੈ 3:02 ਹੋ ਚੁੱਕੇ ਨੇ ਇਹ ਸੀ ਸਮਾਂ ਸਾਰਨੀ ਵੱਖ ਵੱਖ ਇਲਾਕਿਆਂ ਦੀ ਦੁਨੀਆਂ ਦੇ ਉੱਤੇ ਧਰਤੀ ਗੋਲ ਹੈ ਉਹਦੇ ਉੱਤੇ ਜਿੱਥੋਂ ਜਿੱਥੋਂ ਸਾਡੇ ਨਾਲ ਸਰੋਤੇ ਜ਼ਿਆਦਾ ਜੁੜਦੇ ਨੇ ਜਿਹਨਾਂ ਇਹਨਾਂ ਦੇਸ਼ਾਂ ਤੋਂ ਵੈਸੇ ਸਾਰੇ ਪਾਸਿਓਂ ਜੁੜਦੇ ਨੇ ਸਾਰਿਆਂ ਦਾ ਸਵਾਗਤ ਹੈ ਅਗਰ ਤੁਸੀਂ ਪੋਡਕਾਸਟ ਤੇ ਪ੍ਰੋਗਰਾਮ ਸੁਣ ਰਹੇ ਹੋ ਤਾਂ ਵੀ ਤੁਹਾਡਾ ਸਵਾਗਤ ਹੈ ਆਪਣੇ ਖੱਬੇ ਹੱਥ ਤੇ ਘੜੀ ਦੇਖੋ ਜਾਂ ਫੋਨ ਤੇ ਟਾਈਮ ਦੇਖੋ ਇੰਨਾ ਟਾਈਮ ਹੋ ਗਿਆ ਹੈ ਜਿੰਨਾ ਤੁਹਾਡੇ ਫੋਨ ਤੇ ਹੈ ਤੁਹਾਡੇ ਕੋਲ ਅੱਜ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਮਤਕਾਰ ਇਹ ਹੋਇਆ ਸੁਬਹਾ ਉੱਠ ਕੇ ਕਿ ਜਾਗ ਆ ਗਈ ਪਹਿਲਾਂ ਤਾਂ ਇਹੀ ਬਹੁਤ ਵੱਡਾ ਚਮਤਕਾਰ ਹੁੰਦਾ ਹੈ ਕਿਉਂਕਿ ਕਈ ਤਾਂ ਸੁੱਤੇ ਪਏ ਰਹਿ ਜਾਂਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੁਬਹਾ ਨੂੰ ਜਾਗ ਆਉਣਾ ਉੱਠ ਖੜਨਾ ਇਹ ਵੀ ਇੱਕ ਚਮਤਕਾਰ ਹੀ ਹੈ ਕਿੱਥੇ ਗਏ ਹੋਏ ਸੀ ਪਤਾ ਹੀ ਨਹੀਂ ਸੀਗਾ ਕਿੰਨੇ ਘੰਟੇ ਕਿੱਥੇ ਰਹੇ ਅਸੀਂ ਹਨਾ ਸੋ ਤਾਂ ਬੜਾ ਅਚੰਬਾ ਲੱਗਦਾ ਜਦੋਂ ਸੁਬਹਾ ਨੂੰ ਉੱਠਦੇ ਹਾਂ ਸੋ ਇਸ ਕਰਕੇ ਜਦੋਂ ਵਿਚਾਰ ਆਇਆ ਕਿ ਅੱਜ ਵਿਚਾਰ ਸਾਂਝਾ ਕਰਨਾ ਕਈ ਦਿਨਾਂ ਤੋਂ ਮਨ ਦੇ ਵਿਚ ਇੱਕ ਵਿਚਾਰ ਸੀ ਦਿਲ ਦੇ ਵਿਚ ਗੱਲ ਸੀ ਉਹ ਸੀ ਕਿ ਅਸੀਂ ਕੀ ਸਿੱਖ ਰਹੇ ਹਾਂ ਹਮੇਸ਼ਾ ਵੈਸੇ ਸਿੱਖਣਾ ਬਣਦਾ ਵੀ ਹੁਣ ਅਸੀਂ ਕੀ ਸਿੱਖ ਰਹੇ ਹਾਂ ਇਹਦੇ ਬਾਰੇ ਕੱਲ ਅਮਰੀਕ ਭਾਜੀ ਨੂੰ ਫੋਨ ਕੀਤਾ ਉਹਨਾਂ ਨਾਲ ਚਿੰਤਾ ਜ਼ਾਹਰ ਕੀਤੀ ਸਰਬਜੀਤ ਨਾਲ ਮੇਰੀ ਪਰਸੋਂ ਗੱਲ ਚੱਲ ਰਹੀ ਸੀ ਤੇ ਹੁਣ ਕਹਾਣੀ ਬਚਤ ਵੱਲੋਂ ਤੁਰੀ ਆ ਮੈਂ ਸੋਚ ਹੀ ਰਿਹਾ ਸੀ ਤੇ ਅਚਾਨਕ ਮੈਂ ਕਿਤਾਬ ਕੱਢੀ ਆਪਣੀ ਅਲਮਾਰੀ ਦੇ ਵਿਚੋਂ ਜਿਹੜੀ ਤੁਸੀਂ ਅਕਸਰ ਵੀਡੀਓ ਦੇ ਬੈਕਗਰਾਉਂਡ ਦੇ ਵਿਚ ਦੇਖਦੇ ਹੋ ਤੇ ਉਹਦੇ ਵਿਚ ਨਾ ਖਿੜਕੀਆਂ ਕਿਤਾਬ ਨਿਕਲੀ ਨਰਿੰਦਰ ਸਿੰਘ ਕਪੂਰ ਹੋਣਾ ਦੀ ਹੁਣ ਇੰਗਲਿਸ਼ ਜਿਹਨੂੰ ਵਿੰਡੋਜ਼ ਵੀ ਕਹਿੰਦੇ ਆ ਬਿਲ ਗੇਟ ਜਿਹੜੀਆਂ ਵੇਚਦਾ ਵਿੰਡੋਜ਼ ਤੇ ਨਰਿੰਦਰ ਕਪੂਰ ਹੁਣੀ ਖਿੜਕੀਆਂ ਕਿਤਾਬ ਕੱਢੀ ਸੀ ਤੇ ਉਸ ਦਾ 176 ਪੰਨੇ ਤੇ 354 ਵਿਚਾਰ ਪਹਿਲਾ ਹੀ ਪੇਜ ਉਹ ਨਿਕਲਿਆ ਜੋ ਮੇਰੇ ਦਿਲ ਦੀ ਗੱਲ ਸੀ ਨਾ ਐਨ ਉਹੀ ਨਿਕਲੀ ਆ ਹੁਣ ਕਿਉਂਕਿ ਇਹ ਇਤਫਾਕ ਇਹ ਮੈਨੂੰ ਇਉਂ ਲੱਗ ਰਿਹਾ ਕਿ ਮੈਂ ਨਹੀਂ ਬੋਲ ਰਿਹਾ ਅਸਲ ਦੇ ਵਿਚ ਘਟਨਾਕ੍ਰਮ ਹੀ ਇੱਦਾਂ ਬਣ ਰਿਹਾ ਕਿ ਗਾਈਡ ਕੀਤਾ ਜਾ ਰਿਹਾ ਹੁਣ ਨਰਿੰਦਰ ਸਿੰਘ ਕਪੂਰ ਬਚਤ ਬਾਰੇ ਕੀ ਕਹਿੰਦੇ ਨੇ ਸੇਵਿੰਗ ਸਾਨੂੰ ਕਰਨੀ ਚਾਹੀਦੀ ਹੈ ਹੁਣ ਪਤਾ ਲੱਗਦਾ ਸਾਡਾ ਜਿਹੜਾ ਸਾਡੀ ਕੌਮ ਸਾਡਾ ਸਰਮਾਇਆ ਸਾਡੀ ਬਿਲਟ ਇਨ ਜਿਹੜੀ ਹੈ ਸਾਡੇ ਮਹਾਂਦੀਪ ਦੀ ਉਹ ਸੇਵਿੰਗ ਹੈ ਕਿ ਮਾੜੇ ਟਾਈਮ ਬਹੁਤ ਆਏ ਨੇ ਤੇ ਅਸੀਂ ਮਾੜੇ ਟਾਈਮ ਚ ਸਰਵਾਈਵ ਕਿੱਦਾਂ ਕਰਨਾ ਹੈ ਹੁਣ ਕਪੂਰ ਸਾਹਿਬ ਕਹਿੰਦੇ ਨੇ ਕਿ ਕੰਮ ਕਰੋ ਬਚਤ ਕਰੋ ਖੁਸ਼ਹਾਲ ਹੋਵੋ ਬਚਤ ਨਾਲ ਚਰਿੱਤਰ ਮਜ਼ਬੂਤ ਹੁੰਦਾ ਹੈ ਮਨ ਅਤੇ ਬੁੱਧੀ ਤਿੱਖੀ ਹੁੰਦੀ ਹੈ ਲੋੜ ਬਚਤ ਨਾਲੋਂ ਵੀ ਵਧੇਰੇ ਬਚਤ ਕਰਨ ਦੀ ਆਦਤ ਦੀ ਹੈ ਕੰਜੂਸੀ ਮਨੁੱਖ ਨੂੰ ਕਮੀਨਾ ਬਣਾ ਦਿੰਦੀ ਹੈ ਬਜਟ ਨਾਲ ਸਵੈ ਕਾਬੂ ਅਤੇ ਅਨੁਸ਼ਾਸਨ ਉਪਜਦਾ ਹੈ ਇਸ ਨਾਲ ਸਮੱਸਿਆ ਦੇ ਉਪਜਣ ਤੋਂ ਪਹਿਲਾਂ ਹੀ ਉਸਦਾ ਹੱਲ ਲੱਭਣ ਦੀ ਸਮਰੱਥਾ ਜਾਗਦੀ ਹੈ ਇਸ ਯੋਗਤਾ ਕਾਰਨ ਲੋਕ ਤੁਹਾਨੂੰ ਸਿਆਣਾ ਕਹਿਣਗੇ ਖਰਚੇ ਹੋਣਗੇ ਪਰ ਇਨ੍ਹਾਂ ਖਰਚਿਆਂ ਵਿਚ ਸਿਆਣਪ ਹੋਵੇਗੀ ਸਿਆਣਪ ਨਾਲ ਖਰਚਣ ਨੂੰ ਸੰਜਮ ਕਹਿੰਦੇ ਹਨ संजम तो बिना अमीर बंदे मंगते बनते देखे गए हन। संजम तो बिना गुणवान मनुख चरित्रहीन हो जाता है। बहुते व्यक्ति आमदन दे वधन दे बावजूद असंतुष्ट हन, दुखी हन, सनकी हन। अपना घर नहीं किसे दे आसरे रहन दी मजबूरी तो मुक्त होने लई बचत अते संजम दोनों जरूरी हन। एक वारी बचत करन बारे भाषण दिता गया। स्रोत्या ने कई बहाने लाए, परिवार वड्डा है, आमदन घट है, खर्चे वधेरे हन, सो बचत संभव नहीं है। भाषण उपरंत किसी नूं हजार हजार रुपया दिता गया। अगले दिन भाषण तो पहला पुछया गया कि हजार रुपए का तुसी की कीता। किसी ने कहा सिनेमा वेख्या, किसी ने कहा होटल विच सारे परिवार ने खाना खादा। भाषण करने वाले ने कहा यह पैसे का थानू मिलन बारे पता ही नहीं सी, ये पैसे तो बचाए जा सकते सन, पर क्योंकि बचत की आदत नहीं है सो जे 5000 50000 भी मिलते तुसी एवें ही करना सी। लोड़ बचत दी नहीं है, बचत करन दी आदत दी है। ए सन विचार नरेंद्र सिंह कपूर दे। बहुत ही खूबसूरत समरी कीती है उन्होंने विचारां दी, जो मैं कहना चाहुंदा सी, जो मेरे मन दे विच सी कि सरकारां जिन्ना मर्जी पैसा हड़ाई जान पानी मंगर, जिन्ने मर्जी सानू बोनस दे जान, साडे अकाउंटां दे विच पाई जान, सानू इधरों रहतां दे जान, सानू उधरों रहतां दे जान, ते करना की है। पता सरकार नू भी है कि लोकां नू आदत नहीं है बचाउण दी। इन्हां ने सातों लै के खर्च देने ने, मुड़ के साडे कोल फिर आ जाने ने। उहदे नाल जॉबां बननियां ने, उहदे नाल सरमाया लगना है, बनना है, इधर होना उधर होना। सो जिहड़े सियाणे बंदे ने जिन्हां नू बचत करन दी आदत है, खास करके साडे भाईचारे चों, भारतीय भाईचारे, साडे पंजाबी भाईचारे चो भी, साडे जिहड़े होर भारत दे भाईचारे ने, गुजराती है, तमिल है, इन्हां नू ज्यादा आदत है। कंजूस नहीं ने, कंजूस आपां कंजूस दी कैटेगरी च नहीं कर सकदे। अपने सारे जिहड़े लोड़ां ने घरां दीआं उह पूरीआं करदे ने दायरे दे विच रह के। मैं इह नहीं कहिंदा सारे इदां दे हुंदे आ, साडे बहुत, मैं परिवार अपने भी जाणदा जिहड़े बहुत सीमित रखदे ने अपनीआं लोड़ां नूं, और ओ सेविंग करते ने, सरमाया सामभ के रखते ने। भारत दे विच नोटबंदी हुई सी, किस तरह बीबिया दे अकाउंटा दे विचों जिहड़े उहनां दे, तुहानू पता अकाउंट किथे हुंदे आ, मंजे हेठां या अलमारी दे पिछले पासे या किते संदूक च रखे हुए, लखां रुपए कईआं दे खराब हो गए। सेविंग कीती हुई सी माड़े दिनां वास्ते, चंगी गल है, बहुत चंगी गल है, शुरू तो ही यही किया है। यह सरवाइव करन दा एक तरीका है। असी अन्न दाणा उगाने आ, सब्जियां उगाने आ, तां उहनूं असी सांभ के रखदे आ माड़े दिनां वास्ते, क्योंकि जे कणक जिहड़ी अप्रैल मई च वढ होणी आ, अप्रैल च वढ होणी आ, सारा साल तां वढ नहीं होणी, उहनूं सांभणा तां पैणा ही आ, सेविंग तां करनी ही पैणी आ, ता कि अगले साल फिर कणक आनी है तो उदों तक साडा निर्वाह हुंदा रहे। अंब लगदे ने बूटे नूं, सारे अंब तां चूप नहीं सकदे क्योंकि 5-10 दिन की खेड हुंदी है सारी, पर उह तों पहलां उस अंब दे दरखत तों बहुत सारे 70-80% अंब तोड़ लए जांदे ने, उहनां दा अचार पा के सेविंग करके रख लिया जांदा है। ਜਦੋਂ ਚੂਪਣ ਵਾਲੇ ਅੰਬ ਮੁੱਕ ਗਏ ਤਾਂ ਉਹ ਅੰਬ ਫਿਰ ਜਿਹੜਾ ਆ ਉਹ ਅਚਾਰ ਦੇ ਰੂਪ ਦੇ ਵਿੱਚ ਰੋਟੀ ਦੇ ਨਾਲ ਖਾਇਆ ਜਾਂਦਾ ਹੈ। ਇਹ ਕੁਦਰਤੀ ਸੇਵਿੰਗ ਹੈ। ਤੁਸੀਂ ਕੁੱਤੇ ਨੂੰ ਦੇਖੋਗੇ, ਕਤੂਰੇ ਨੂੰ ਦੇਖੋਗੇ, ਕਤੂਰਾ ਕੀ ਕਰਦਾ ਆ? ਆਹ ਹੁਣ ਹਜੇ 4 ਹਫ਼ਤੇ ਦਾ ਪੱਪੀ ਲਿਆਂਦਾ ਹੋਇਆ, ਇਹਨੂੰ ਕਿਸੇ ਨੇ ਸਿਖਾ ਲਿਆ ਨਹੀਂ, ਇਹਨੂੰ ਕਿਸੇ ਨੇ ਟ੍ਰੇਨਿੰਗ ਨਹੀਂ ਦਿੱਤੀ। ਇਹਨੂੰ ਰੋਟੀ ਪਾਉਂਦੇ ਹਾਂ ਜਿੰਨੀ ਇਹ ਖਾਣੀ ਹੁੰਦੀ ਹੈ ਰੱਜ ਕੇ, ਬਾਕੀ ਇਹ ਬੁਰਕੀ ਚੱਕ ਕੇ ਦੱਬਣ ਚਲੇ ਜਾਂਦਾ ਹੈ। ਕੀ ਕਰ ਰਿਹਾ? ਸੇਵਿੰਗ ਕਰ ਰਿਹਾ। ਜਦੋਂ ਇਹਨੂੰ ਭੁੱਖ ਲੱਗੇਗੀ, ਜੇ ਕਿਤੇ ਨਾ ਮਿਲਿਆ ਤਾਂ ਉੱਥੋਂ ਕੱਢ ਕੇ ਇਹ ਖਾ ਲਏਗਾ। ਸੋ ਇਹ ਬਿਰਤੀ ਜਿਹੜੀ ਹੈ, ਇਹ ਹੋਣੀ ਚਾਹੀਦੀ ਹੈ। ਪਰ ਇਹ ਜਿਹੜੀ ਬਿਰਤੀ ਹੈ ਇਹਨੂੰ ਵੀ ਕੰਟਰੋਲ ਚ ਕਰਨਾ ਪੈਣਾ। ਇਹ ਬਿਰਤੀ ਕਈ ਵਾਰੀ ਕੰਜੂਸੀ ਵੱਲ ਨੂੰ ਬਦਲ ਜਾਂਦੀ ਹੈ। ਸਰਮਾਇਆ ਦੱਬਿਆ ਦਾ ਦੱਬਿਆ ਹੀ ਰਹਿ ਜਾਂਦਾ, ਵਰਤ ਨਹੀਂ ਹੁੰਦਾ ਮੁੜ ਕੇ, ਉਹ ਆਈ ਚਲਾਈ ਨਹੀਂ ਚੱਲਦੀ। ਸੋ ਸੇਵਿੰਗ ਉਨੀ ਕੁ ਕਰਨੀ ਚਾਹੀਦੀ ਹੈ ਜਿਹੜੀ ਬੋਝ ਨਾ ਬਣ ਜਾਵੇ। ਇਹ ਸਾਨੂੰ ਸਾਡੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ, ਸਾਡੇ ਜੀਵਨ ਆਚਾਰ ਦੇ ਵਿੱਚ, ਸਾਡੇ ਜੀਵਨ ਵਿਚਾਰ ਦੇ ਵਿੱਚ ਦੱਸਦੇ ਨੇ ਕਿ ਜ਼ਿੰਦਗੀ ਦੇ ਨਿਰਵਾਹ ਕਰਨ ਵਾਸਤੇ ਜਿੰਨਾ ਚਾਹੀਦਾ ਉਨਾ ਹੀ ਰੱਖੋ। ਵਾਧੂ ਜੱਫੇ ਮਾਰਨ ਦੀ, ਸੇਵਿੰਗ ਕਰ ਕਰਕੇ ਦੱਬਣ ਦੀ, ਅਗਲੀਆਂ ਚਾਰ ਪੁਸ਼ਤਾਂ ਪੰਜ ਪੁਸ਼ਤਾਂ ਲਈ ਮੈਂ ਕਰ ਰਿਹਾ, ਨਹੀਂ, ਉਹ ਆਪਣੇ ਭਾਗ ਆਪ ਲੈ ਕੇ ਆਣਗੇ, ਉਹਨਾਂ ਦੀ ਆਪਣੀ ਕਿਸਮਤ ਹੈ। ਅਸੀਂ ਉਨੀ ਸੇਵਿੰਗ ਕਰੀਏ ਜਿੰਨੀ ਸਾਨੂੰ ਚਾਹੀਦੀ ਹੈ। ਜੀਵਨ ਦੇ ਬੇਸਿਕ ਮੂਲ ਰੋਟੀ ਕੱਪੜਾ ਔਰ ਮਕਾਨ ਜਿਹੜਾ ਆ ਇਹਦੇ ਵਾਸਤੇ। ਸੋ ਜੇ ਜ਼ਿਆਦਾ ਸੇਵਿੰਗ ਹੋ ਜਾਵੇ ਕੰਜੂਸੀ ਵੱਲ ਨੂੰ ਵੀ ਚਲੇ ਜਾਂਦਾ ਬੰਦਾ, ਫਿਰ ਆਪਣੀਆਂ ਆਪਣੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਵੀ ਕੱਟ ਕੱਟ ਕਰਕੇ ਉਹ ਸੇਵਿੰਗ ਕਰਦਾ ਰਹਿੰਦਾ, ਉਹ ਕਿਸੇ ਕੰਮ ਨਹੀਂ ਆਉਂਦੀ ਫਿਰ। ਜਾਂ ਫਿਰ ਉਹਦੇ ਵਿੱਚ ਇੰਨਾ ਹੰਕਾਰੀ ਹੋ ਜਾਂਦਾ ਉਸ ਸੇਵਿੰਗ ਦੇ ਨਾਲ ਕਿ ਉਹ ਆਪਣਾ ਧੀ ਪੁੱਤ ਵੀ ਭੁੱਲ ਜਾਂਦੇ ਨੇ, ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਵੀ ਭੁੱਲ ਜਾਂਦੇ ਨੇ। ਸੋ ਸੋਚ ਸਮਝ ਕੇ ਆਪਾਂ ਸਾਰਾ ਸਟੈਪ ਕਰਨਾ, ਖਰਚਣਾ ਵੀ ਆ, ਕੰਜੂਸੀ ਵੀ ਬਹੁਤੀ ਜ਼ਿਆਦਾ ਨਹੀਂ ਕਰਨੀ, ਲੋੜਾਂ ਤੇ ਕਰਨੀਆਂ, ਦਿਆਲੂ ਵੀ ਬਣਨਾ, ਦਾਨ ਵੀ ਕਰਨਾ, ਡੋਨੇਸ਼ਨਸ ਵੀ ਕਰਨੀਆਂ ਆ, ਪਰ ਸੇਵਿੰਗ ਜ਼ਰੂਰ ਹੋਣੀ ਚਾਹੀਦੀ ਹੈ। ਅੱਜ ਦੇ ਇਸ ਪ੍ਰੋਗਰਾਮ ਦਾ ਇਹੀ ਸਾਡਾ ਮੁੱਦਾ ਰਹੇਗਾ, ਇਹੀ ਮਕਸਦ ਰਹੇਗਾ। ਅਮਰੀਕ ਸਿੰਘ ਫਲੋਰਾ ਆਣਗੇ, ਉਹ ਵੀ ਗੱਲ ਕਰਾਂਗੇ। ਤੇ ਮਹਿਕ ਜਦੋਂ ਫੁੱਲ ਦੇ ਵਿੱਚ ਆਉਂਦੀ ਆ ਤਾਂ ਉਹ ਖਿਲਾਰਦਾ ਹੈ, ਖਿਲਰਦੀ ਆ ਮਹਿਕ, ਉਹਦੇ ਵਸ ਨਹੀਂ ਹੁੰਦੀ ਫੁੱਲ ਦੇ ਸਾਹਮਣਾ, ਪਰ ਉਹ ਉਸ ਮਹਿਕ ਨੂੰ ਫੁੱਲ ਵੀ ਆਨੰਦ ਮਾਣ ਸਕਦਾ, ਉਹ ਸਾਂਭ ਸਕਦਾ ਆ ਥੋੜੀ ਜਿਹੀ। ਸਾਂਭ ਕੀ ਸਕਦਾ? ਉਹਦੀਆਂ ਮੈਮਰੀਜ, ਉਹਦੀ ਯਾਦਾਸ਼ਤ। ਇੱਦਾਂ ਹੀ ਸਾਡੀ ਜਿਹੜੀ ਬੰਦੇ ਦੀ ਲਾਈਫ ਹੈ, ਬੰਦੇ ਦੀ ਜਵਾਨੀ ਹੈ, ਕਿ ਅਸੀਂ ਜਿਹੜੀ ਸਾਡੀ ਮਹਿਕ ਹੈ ਹੁਣ, ਸਾਡੀ ਜੋਬਨ ਹੈ, ਅਸੀਂ ਇਹਨੂੰ ਸੰਭਾਲ ਸਕਦੇ ਹਾਂ, ਇਹਨੂੰ ਸਾਰਥਕ ਪਾਸੇ ਲਾ ਸਕਦੇ ਹਾਂ। ਆਓ ਸੁਣਦੇ ਹਾਂ ਫਿਰ ਬਹੁਤ ਹੀ ਖੂਬਸੂਰਤ ਗੀਤ, ਸ਼੍ਰੀ ਲਾਲ ਚੰਦ ਯਮਲਾ ਜੱਟ ਦੀ ਜੀ ਆਵਾਜ਼ ਦੇ ਵਿੱਚ।
ਜਿੰਨਾ ਰੁਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ। ਤੈਨੂੰ ਖਿੜਨੇ ਦੀ ਕਾਲੀ ਨੇ ਹੈਰਾਨ ਕਰਨਾ, ਲੋਕਾਂ ਹੱਥਾਂ ਵਿੱਚ ਮਾਲਕ ਵਰਾਨ ਕਰਨਾ, ਰਹਿਣੀ ਆਪ ਨਹੀਂ ਉੱਤੇ ਰਹਿਣੀ ਆਪ ਨਹੀਂ ਹੁੰਦੇ। ਜਦੋਂ ਝੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁਕ ਜਾਵੇਗਾ ਖੁੱਲਾ ਮੈਂ ਕਿਨੂੰ ਸਮਾ। ਬੰਦ ਰਹਿ ਕੇ ਇਸ ਬਾਗ ਦੀ ਬਹਾਰ ਲਵੇਗਾ, ਬੰਦ ਰਹਿ ਕੇ ਬਾਗ ਦੀ ਬਹਾਰ ਲਵੇਗਾ, ਉਦੋਂ ਖਿੜੀ ਜਦੋਂ ਜ਼ਿੰਦਗੀ ਸਵਾਰ ਲਵੇਗਾ, ਵੇਲਾ ਹੱਥ ਨਹੀਂ ਆਉਣਾ ਜਦੋਂ ਰੁਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁਕ ਜਾਵੇਗਾ ਖੁੱਲਾ ਮੈਂ ਕਿਨੂੰ ਸਮਾ। ਰੱਖੀ ਚਾਵਾਂ ਨੂੰ ਕੁਵਾਰੇ ਖੁੱਲਾ ਮਨ ਮੋੜਿਆ, ਰੱਖੀ ਚਾਵਾਂ ਨੂੰ ਕੁਵਾਰੇ ਖੁੱਲਾ ਮਨ ਮੋੜਿਆ, ਆਇਆ ਜਾਣਾ ਨਹੀਂ ਉਹ ਜੱਗ ਤੇ ਦੁਬਾਰਾ ਸੋਹਣਿਆ, ਛੇਤੀ ਰੂਪ ਦੀ ਨਮਾਇ ਇਥੋਂ ਚੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, जिन्ना रुक जावेगा ओने लवेगा नजारे जे तू प्यार दे पलेखे विच भुल जाएगा जे तू प्यार दे पलेखे विच भुल जाएगा ओदो लोका दिया पैरा विच रुल जाएगा सारा जिंदगी नशा इत्थो चुक जाएगा ओने लवेगा नजारे जिन्ना रुक जाएगा झूला मैं तेनू समा मंगना तेरे रूप ते जवानी दी मैं सुख मंगना होके यमला दीवाना जदो कोलो नंगना तैनू वेखना न किसे सदो लुक जाएगा ओने लवेगा नजारे जिन्ना रुक जाएगा खुला मैं किनू समा छेती सुक जाएगा
जिन्ना रुक जाएगा। श्री लाल चंद यमला जट दी दी आवाज दे विच बहुत ही खूबसूरत हिट गीत सुनिया जी। आयां नूं सारे स्रोतियां दा जिहड़े हुणे हुणे साडे नाल जुड़ रहे ने, मौसम ते झाती मारदे आ आस्ट्रेलिया ते। शुरू करदे आ जी केन्स तों, 31 डिग्री तापमान, हल्के शावर होण दी संभावना है। ब्रिस्बेन दे विच वी अज मींह दस्सिया जा रहा है, हल्के शावर, 30 डिग्री तक तापमान पहुंचेगा। कॉप्स हार्बर दे विच बड़ा खूबसूरत दिन है पर हल्के तित्तर फंगी बदल हैगे ने, विच विचों कित्ते धुप भी निकल आउंदी आ। सो सियाल शुरू होण वाला ही आ, सियाल नहीं हैगा पर अजे। सिडनी दे विच अज कहिंदे बहुत सोहणा दिन है, बाकी अमरीक भाजी नूं पुछ लांगे। 23 डिग्री तापमान है। कैनबरा दे विच कहिंदे 19 डिग्री आ, उत्थे भी बिलकुल साफ है। मेलबर्न दे विच हल्का मींह पै सकदा, 17 डिग्री। ते एडलेड हल्के शावर हो सकते ने, 19 डिग्री। पर्थ दे विच भी इसे तरह 22 डिग्री। डार्विन दे विच हल्के बदल, 34 डिग्री। और एलिस स्प्रिंग दे विच भी बदलवाई हो सकती है, 29 डिग्री तापमान रहेगा। इस वारी आस्ट्रेलिया दे विच वैट विंटर यानी कि सलाबी हुई सलाबिया सियाल होने की संभावना है। मीह पैंदे रहणगे ते सुक्का नहीं होएगा। सो इहदे की नुकसान फायदे है? फायदे है कि थोड़ा खेती नूं राहत मिलेगी, कोरियां तो बचा होएगा, क्योंकि जदों मीह पैंदे रहिंदे ने गिल रहिंदी है धरती 'च तां कोरा घट पैंदा है। थोड़ा जिहा 2-3 डिग्री तापमान निघा रहिंदा है पानी दे नाल, ते जदों सोका हुंदा है ड्राई हुंदी है ते उदों कोरे भी ज्यादा पैंदे आ और हवावां भी तेज चलदियां ने, जिस दे नाल जिहड़ी बनस्पति आ फसलां आ उहनूं नुकसान हुंदा है। पर इस दे नाल जिहड़े फ्रूट ट्री हुंदे ने, फलां वाले बूटे हुंदे ने, उहनां नूं फल थोड़ा जिहा घट लगदा है। जदों स्प्रिंग दे विच फुल खिड़नगे तां थोड़े घट खिड़नगे। सो कई पैरामीटर ने, पर मैनू लगता है कि वैट विंटर की थोड़ी लोड़ है, कई साल बाद आएगी। श्री दरबार साहब अमृतसर चलते हैं, उत्थे गर्जना चिट्टा दसिया जा रही ने, 18 डिग्री तापमान और दिनों भी हो सकता थोड़ा जा मीह पवे, 29 डिग्री तापमान। यह सी मौसम की जानकारी। और बहुत सारे स्रोते सज्जन मित्र साडे नाल देश विदेश तो जुड़ रहे ने, सारिया का तय दिलों धन्यवाद। वरिंदर इंग्लैंड तो, जिहड़े हुण अजकल इंडिया फसे हुए ने, ਇਹਨਾਂ ਦੀ ਆਪਾਂ ਗੱਲ ਕਰਾਂਗੇ। ਅਮਰੀਕ ਸਿੰਘ ਫਲੋਰਾ ਨੂੰ ਆ ਲੈਣ ਦਿਓ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ। ਵੈਸੇ ਇਹਨਾਂ ਨੇ ਸੌਣ ਵੇਲੇ ਮੈਸੇਜ ਪਾਇਆ ਸੀ ਕਿਉਂਕਿ ਇੰਡੀਆ ਨੇ, ਤੇ ਕਹਿੰਦੇ ਆਸ ਤੇ ਅਰਦਾਸ ਹੈ ਸਭ ਚੜ੍ਹਦੀ ਕਲਾ ਵਿੱਚ ਹੋਣਗੇ। ਹਾਲੇ ਵੀ ਪੰਜਾਬ ਦੀ ਸੋਹਣੀ ਧਰਤੀ ਦਾ ਆਨੰਦ ਮਾਣ ਰਹੇ ਹਾਂ। ਪਿਛਲੇ ਹਫ਼ਤੇ ਦਾ ਪ੍ਰੋਗਰਾਮ ਵਧੀਆ ਸੀ, ਪ੍ਰੋਗਰਾਮ ਪੋਡਕਾਸਟ ਵਿੱਚ ਸੁਣਾਂਗੇ। ਤੇ ਜੀ ਸੋਰੀ ਮੈਸੇਜ ਬਾਅਦ ਚੋਂ ਪੜਿਆ। ਠੀਕ ਹੈ ਜੀ, ਓਕੇ ਜੀ, ਠੀਕ ਹੈ। ਜੈਸ ਜੀ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ। ਬ੍ਰਿਸਬਨ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਸੀ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ। ਦਲਜੀਤ ਸਿੰਘ ਢਿੱਲੋਂ ਭਾਅ ਜੀ ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਤੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਗੁਰਬਾਣੀ ਦੀਆਂ ਤੁਕਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਹਰ ਹਰ ਸਿਮਰੋ ਅਗੰਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਹਰ ਉਸ ਪਰਮਾਤਮਾ ਨੂੰ ਹਰ ਵੇਲੇ ਸਿਮਰਨਾ ਚਾਹੀਦਾ ਹੈ, ਜਿਸ ਦੇ ਸਿਮਰਨ ਦੇ ਨਾਲ ਸਾਡੇ ਸਾਰੇ ਦੁੱਖ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਬਹੁਤ ਬਹੁਤ ਧੰਨਵਾਦ ਜੀ। ਰਾਜਨਦੀਪ ਸਿੰਘ ਕੈਨਬਰਾ ਵਾਲਿਓ, ਕੀ ਹਾਲ ਚਾਲ ਹੈ? ਪਹਿਲਾਂ ਇਹ ਵਾਕ ਤੇ ਜਾਂਦੇ ਹੁੰਦੇ ਸੀ, ਸਾਨੂੰ ਫੋਟੋਆਂ ਭੇਜਦੇ ਹੁੰਦੇ ਸੀ। ਮੈਨੂੰ ਲੱਗਦਾ ਹੁਣ ਇਹਨਾਂ ਨੇ ਨਾ ਤਰੱਕੀ ਕਰ ਲਈ ਹੈ ਤੇ ਹੁਣ ਇਹਨਾਂ ਨੇ ਹਾਰਲੀ ਡੇਵਿਡਸਨ ਲੈ ਲਿਆ। ਮੈਂ ਫੋਟੋ ਪਾਤੀ ਹੈ ਹਾਰਲੀ ਡੇਵਿਡਸਨ ਦੀ, ਕਹਿੰਦੇ ਮਾਈ ਨਿਊ ਹਾਰਲੀ ਡੇਵਿਡਸਨ। ਹਾਂਜੀ ਹਾਂਜੀ, ਸਾਈਕਲ ਲੈ ਲਿਆ ਜੀ ਇਹਨਾਂ ਨੇ, ਸਾਈਕਲ ਬੜਾ ਸ਼ਾਨਦਾਰ ਹੈ। ਤੇ ਚਲੋ ਏਦਾਂ ਆ ਵੀ ਆਪ ਚਲਾਉਣਾ ਪੈਂਦਾ, ਇਹ ਇੰਜਣ ਅਸੀਂ ਆਪ ਹੈ ਤੇ ਵਧੀਆ ਐਕਸਰਸਾਈਜ਼ ਹੁੰਦੀ ਹੈ ਇਹਦੇ ਨਾਲ। ਪਰਮਜੀਤ ਸਿੰਘ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਤੇ ਸੌਂਗ ਵਧੀਆ ਸੀ ਜੀ ਕਹਿੰਦੇ, ਸ਼ੁਕਰਾਨਾ ਜੀ। ਜਗਤਾਰ ਜੌਲ ਜੀ ਮਨੀਲਾ ਤੋਂ ਸਾਡੇ ਨਾਲ ਜੁੜੇ ਨੇ ਤੇ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੀਤ ਬੜਾ ਕਮਾਲ ਦਾ ਬਾਕੀ ਆ ਜੀ, ਮਤਲਬ ਟੌਪ ਦੇ ਗੀਤ ਨੇ, ਲਾਲ ਚਲ ਜਮਲਾ ਜੱਟ ਜੀ ਦੇ ਨੇ। ਸਾਡੇ ਅਕਾਊਂਟੈਂਟ ਸੱਜਣ ਮਨਪ੍ਰੀਤ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਉਹ ਵੀ ਕਹਿੰਦੇ ਕੰਮ ਕਰ ਰਹੇ ਆ, ਮੋਰਨਿੰਗ ਰੇਨ ਮੀਂਹ ਪੈ ਰਿਹਾ ਉੱਥੇ ਹੋ ਗਿਆ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਥੈਂਕਸ ਜੀ। ਹਾਂਜੀ, ਹੁਣ ਤੁਹਾਡਾ ਕੰਮ ਕਾਫੀ ਬਿਜ਼ੀ ਆ ਕਿਉਂਕਿ ਬਹੁਤ ਸਾਰੀਆਂ ਜਿਹੜੇ ਪੈਕੇਜਸ ਆ ਰਹੇ ਨੇ, ਔਰ ਧੰਨਵਾਦ ਤੁਹਾਡਾ ਕਿ ਤੁਸੀਂ ਅਮਰਦੀਪ ਭੈਣ ਜੀ ਉਹਨਾਂ ਦੇ ਪ੍ਰੋਗਰਾਮ ਚ ਆ ਕੇ ਸਾਰਾ ਸਾਨੂੰ ਦੱਸਦੇ ਰਹਿੰਦੇ ਹੋ, ਔਰ ਤੁਹਾਡਾ ਸ਼ੁਕਰਾਨਾ। ਔਰ ਕਿਸ ਤਰ੍ਹਾਂ ਅਸੀਂ ਆਪਣੇ ਫਾਈਨੈਂਸਿਸ ਮੈਨੇਜ ਕਰ ਸਕਦੇ ਹਾਂ ਵਧੀਆ ਤਰੀਕੇ ਨਾਲ, ਸੋ ਤੁਸੀਂ ਸਮੇਂ ਸਮੇਂ ਸਿਰ ਆ ਕੇ ਸਾਡੇ ਨਾਲ ਸਲਾਹ ਮਸ਼ਵਰਾ ਸਾਨੂੰ ਦਿੰਦੇ ਰਹਿੰਦੇ ਹੋ। ਤੇ ਲਓ ਜੀ, ਏਦਾਂ ਆ ਤੇ ਅੱਜ ਗਾਣੇ ਹੀ ਇੱਦਾਂ ਦੇ ਚੱਲ ਰਹੇ, ਕੁਦਰਤੀ ਤੌਰ ਤੇ ਗਾਣੇ ਨਿਕਲ ਰਹੇ ਨੇ ਸੇਵਿੰਗ ਵਾਲੇ ਤੇ ਵਿਚਾਰ ਵੀ ਸੇਵਿੰਗ ਵਾਲਾ ਹੈ। ਸੋ ਮੈਨੂੰ ਲੱਗਦਾ ਪਰਮਾਤਮਾ ਸਾਡੇ ਤੋਂ ਸੇਵਿੰਗ ਵਾਲੀਆਂ ਗੱਲਾਂ ਕਰਾਉਣਾ ਚਾਹੁੰਦਾ ਆ ਕਿ ਕਿਸ ਤਰ੍ਹਾਂ ਆਪਣਾ ਅਸੀਂ ਆਪ ਬਚਾ ਕੇ ਰੱਖਣਾ। ਤੇ ਮੈਂ ਵੈਸੇ ਧਾਰਿਆ ਨਹੀਂ ਸੀ ਜਿਹੜਾ ਹੁਣ ਮੈਂ ਗਾਣਾ ਲਾਉਣ ਲੱਗਾ, ਪਰ ਮੇਰੇ ਹੁਣ ਦਿਮਾਗ ਚ ਆ ਗਿਆ ਦਾ ਟਾਈਟਲ ਦੇਖ ਕੇ ਵੀ ਇਹ ਵੀ ਸਾਡੇ ਵਿਚਾਰ ਦੇ ਨਾਲ ਮਿਲਦਾ ਜੁਲਦਾ ਆ। ਪਰ ਪਾਲਾ ਬੈਂਸ ਕੋਬਰਮ ਵਾਲੇ ਸਾਡੇ ਸਾਰੇ ਸੱਜਣ ਕਹਿਣਗੇ ਜਾਣ ਕੇ ਰੋਮਾਂਟਿਕ ਗੀਤ ਲਾ ਰਿਹਾ ਤੇ ਭਾਬੀ ਕਰਨੀ ਹੈਗੀ। ਦੇਖੋ ਉਹ ਵੀ ਘਰੇ ਵੀ ਹੈ ਪਰ ਅੱਜ ਮੈਨੂੰ ਬਹਾਨਾ ਹੈ ਕਿ ਸੇਵਿੰਗ ਦੇ ਲਈ ਮੈਂ ਗੀਤ ਲਾ ਰਿਹਾ। ਇਹ ਰੋਮਾਂਟਿਕ ਗੀਤ ਦੇ ਸ਼੍ਰੇਣੀ ਚ ਨਾ ਪਾਇਓ ਇਹਨੂੰ, ਇਹ ਇੱਕ ਪ੍ਰਵਚਨ ਹੀ ਸਮਝ ਲਿਓ ਇਸ ਗੀਤ ਦੇ ਵਿੱਚ। ਆਓ ਗੀਤ ਸੁਣਦੇ ਹਾਂ।
ਗੋਰੇ ਰੰਗ ਪੈਨ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। ਗੋਰੇ ਰੰਗ ਪੈਨ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। इतना गुमान कर, गोरा रंग दो दिन में ढल जाएगा। हो रूप मिट जाता है ये प्यार ऐ दिलदार नहीं मिटता।
फूल मुरझाने से गुलजार सरकार नहीं मिटता।
हो रूप मिट जाता है ये प्यार ऐ दिलदार नहीं मिटता। क्या बात कही है ओए तौबा, क्या बात कही है ओए तौबा। ये दिल बेईमान मचल जाएगा। ओ गोरे रंग पेन इतना गुमान कर, गोरा रंग दो दिन में ढल जाएगा। मौसम है बेकार की तकरार यही छोड़ो
आपको है ऐसा इनकार तो ये प्यार यही छोड़ो हाथों में हाथ जरा दे दो हाथों में हाथ जरा दे दो बातों में वक्त निकल जाएगा मैं शमा हूं तू है परवाना मुझसे
दूर ऐ मगरूर तो मानोगे
तुझे कर डालूं मसरूर नशे में चूर तो मानोगे तू ना बचा मुझसे दामन तू ना बचा मुझसे दामन ये हुस्न का जादू चल जाएगा
ओ गोरे रंग इतना घुमाल कर गोरा रंग दो दिन में ढल जाएगा
हर बंदे दे अंदर है कला हुंदी जगाउण दी है उस नूं लोड़ पैंदी की तुसी कलाकार हो की तुसी अदाकार हो की तुसी पंजाबियत लई कुछ करना चाहंदे हो तां हुणे संपर्क करो हरमन रेडियो नूं
आ करोना करके नींद आउंदियां ने अंदर बह गए बड़े इंसान जारो अज तेने ये देखने ना पैंदे जे इंसान ना बनदा हैवान जारो
Are you interested in becoming a presenter? Would you like to join Harman Radio? If so, contact Harman Radio on harmanradio.com. Thank you.
Dil naal dil mile, taiyo gal bandi hai. Yaar bal yaar da dhyan hona chahida. Gal hui hundi jide vich koi gal hove. ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਤੇ ਸਵਾਗਤ ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਔਰ ਦਿਲ ਵਾਲੀ ਗੱਲ ਚੱਲ ਰਹੀ ਹੈ ਮੈਂ ਸੁਬਾਹ ਤੋਂ ਲੱਗਾ ਹੋਇਆ ਔਰ ਹੁਣ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਥੋਡੀਆਂ ਗੱਲਾਂ ਸੁਣਨ ਵਾਸਤੇ ਸਾਡੇ ਨਾਲ ਜੁੜ ਗਏ ਨੇ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ
ਜੀ ਅਮਦੀਪ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੇ ਸਾਨੂੰ ਜੋ ਵੀ ਦੇਸ਼ ਤੇ ਵਿਦੇਸ਼ਾਂ ਚ ਇਸ ਵੇਲੇ ਹਰਮਨ ਰੇਡੀਓ ਨੂੰ ਸੁਣ ਰਹੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਖੁਸ਼ੀਆਂ ਕਿਹੜੇ ਮਾਣ ਰਹੇ ਹੋਣਗੇ
ਜੀ ਬਿਲਕੁਲ ਔਰ ਸੁੱਖ ਸੁਨੇਹੇ ਆ ਰਹੇ ਨੇ ਹਰ ਪਾਸਿਓ ਤੇ ਇਹ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਅੱਗੇ ਤੋਰੀਏ ਗੱਲਾਂ ਆਪਾਂ ਕਰਦੇ ਹਾਂ ਆਪਣੇ ਸਰੋਤਿਆਂ ਦੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਬੁਲਾ ਰਹੇ ਨੇ ਕੁਲਵੀਰ ਸਿੰਘ ਸੰਧੂ ਤੇ ਕਹਿੰਦੇ ਨੇ ਕਿ ਬਹੁਤ ਸੋਹਣੀ ਸ਼ੁਰੂਆਤ ਜੀ ਪ੍ਰੋਗਰਾਮ ਦੀ ਤੇ ਅਮਰੀਕ ਸਿੰਘ ਫਲੋਰਾ ਦਾ ਇੰਤਜ਼ਾਰ ਕਰ ਰਹੇ ਲਓ ਜੀ ਆ ਗਏ ਜੀ ਕੁਲਵੀਰ ਜੀ ਤੇ ਸੁਖਦੀਪ ਰਿਆੜ ਕੋਬਰਮ ਤੋਂ ਤਸਵੀਰ ਭੇਜ ਰਹੇ ਨੇ ਛੋਟੇ ਦੇ ਨਾਲ ਪਿਓ ਪੁੱਤ ਸਾਈਕਲ ਦੇ ਉੱਤੇ ਨੇ ਅੱਜ ਕੱਲ ਸਾਈਕਲਾਂ ਦਾ ਜ਼ਮਾਨਾ ਹੈ ਉਧਰ ਦੇਖੋ ਰਾਜਨਦੀਪ ਕੈਨਬਰ ਵਾਲਿਆਂ ਨੇ ਵੀ ਸਾਈਕਲ ਖਰੀਦ ਲਿਆ ਤੇ ਇਧਰ ਇਹ ਵੀ ਹੁਣ ਦੋਨੋ ਜਣੇ ਹੈਲਮਟ ਪਾ ਕੇ ਸਾਈਕਲ ਤੇ ਸੈਰ ਕਰਨ ਜਾ ਰਹੇ ਆ ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਅਸੀਂ ਹੁਣ ਕਹਿੰਦੇ ਪਿਓ ਪੁੱਤ ਸ਼ਾਮ ਨੂੰ ਕੋਬਰਮ ਦੀ ਕਿਸੇ ਵੀ ਗਲੀ ਦੇ ਵਿਚ ਦਿਖ ਜਾਂਦੇ ਹਾਂ ਬਾਕੀ ਗਾਣਾ ਲਾਣ ਤੋਂ ਪਹਿਲਾਂ ਕਹਿੰਦੇ ਰੋਮਾਂਟਿਕ ਤੁਸੀਂ ਕੋਈ ਸਫਾਈਆਂ ਦੇਣ ਲੱਗ ਪੈਂਦੇ ਹੋ ਇਹਦੇ ਨਾਲ ਸਗੋਂ ਸ਼ੱਕ ਵੱਧ ਜਾਂਦਾ ਇਹ ਕੋਬਰਮ ਵਾਲਿਆਂ ਨੇ ਮੇਰੀ ਗੱਲ ਬਣਾਤੀ ਆ ਦੇਖੋ ਜੀ ਐਵੀ ਆ ਹੁਣ ਦੇਖੋ ਪਾਲੇ ਬੈਂਸ ਉਧਰ ਮੈਂ ਗਾਣਾ ਹਜੇ ਲਾ ਰਿਹਾ ਸੀ ਤੇ ਪਾਲੇ ਬੈਂਸ ਉਧਰ ਮੈਸੇਜ ਆ ਗਿਆ ਕਹਿੰਦੇ ਠੀਕ ਠਾਕ ਹੈ ਜੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਤੁਹਾਡੇ ਬਹੁਤ ਵਧੀਆ ਤੇ ਵਿਚਾਰ ਵਧੀਆ ਸੀ ਜੀ ਕਹਿੰਦੇ ਸੁਣਾਓ ਜੀ ਫਿਰ ਕੋਈ ਰੋਮਾਂਟਿਕ ਜਿਹਾ ਗਾਣਾ ਘਰਦਿਆਂ ਤੋਂ ਅੱਖ ਬਚਾ ਕੇ ਪਤਾ ਨਾ ਲੱਗੇ ਕਿਸੇ ਨੂੰ ਮਤਲਬ ਕਿਸੇ ਨੂੰ ਨਾ ਪਤਾ ਲੱਗੇ ਮੈਂ ਇਹੋ ਜਿਹਾ ਗਾਣੇ ਲਾਉਣਾ ਰੇਡੀਓ ਤੇ ਸਿਰਫ ਤੁਹਾਨੂੰ ਹੀ ਪਤਾ ਹੈ ਜੀ ਤੇ ਜਿਹੜੇ ਸੁਣਦੇ ਆ ਬਸ ਹੋਰ ਕਿਸੇ ਨੂੰ ਦੱਸਣਾ ਨੀ ਹੈਗਾ ਆਪਾਂ ਤੇ ਲੱਕੀ ਖੱਟੜਾ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਸਾਰਿਆਂ ਦਾ ਤੇ ਸੁਖਵਿੰਦਰ ਸੋਹੰਦ ਭਾਜੀ ਠੀਕ ਠਾਕ ਹੋ ਤੁਹਾਡਾ ਅੱਜ ਮੈਸੇਜ ਨੀ ਆਇਆ ਤੇ ਚਲੋ ਸਾਰਿਆਂ ਨੂੰ ਜੀ ਫਤਿਹ ਜਿਹੜੇ ਸੱਜਣ ਮਿੱਤਰ ਸਾਇਲੈਂਟਲੀ ਸੁਣ ਰਹੇ ਨੇ ਉਹਨਾਂ ਨੂੰ ਵੀ ਤੇ ਅਮਰੀਕ ਭਾਜੀ ਤੁਹਾਡੇ ਫਿਰ ਮੌਸਮ ਕਿੱਦਾਂ ਠੀਕ ਠਾਕ ਹੈ ਧੁੱਪ ਨਿਕਲੀ ਵਾ
ਜੀ ਅਮਨਦੀਪ ਸਿਨੀ ਦੇ ਵਿਚ ਮਤਲਬ ਬਿਲਕੁਲ ਸਾਫ ਆ
ਜੀ
ਆਪ ਸਾਹਿਬ ਬਿਲਕੁਲ ਰੋਸ਼ਨੀ ਗਰੂਰ ਹੈ
ਕਿਆ ਚੱਕ ਲਿਆ ਪਾਣੀ ਮੁੜ ਕੇ ਉੜਦੂ ਨੇ ਮੈਨੂੰ ਲੱਗਦਾ ਤੁਹਾਡਾ ਥੋੜਾ ਪਾਣੀ ਡੂੰਘੇ ਹੋ ਗਏ ਸੀਗੇ ਉਰਦੂ ਵਾਲੇ ਹਨਾ ਮੱਛੀ ਮੋਟਰ ਪਾਈ ਲੱਗਦੀ ਹੈ ਤੁਸੀਂ
ਬਿਲਕੁਲ ਬਿਲਕੁਲ
ਹਨਾ ਤੇ ਗੱਲ ਇਹ ਹੈ ਵੀ ਭਾਜੀ
ਉਰਦੂ ਦੀ ਨਾ ਥੋੜੀ ਜਿਹੀ ਸੇਵਿੰਗ ਕਰਕੇ ਰੱਖੀ ਹੋਈ ਜਿੱਦਾਂ ਤੁਸੀਂ ਬੱਚਤ ਤੇ ਗੱਲ ਕਰ ਰਹੇ ਨਾ ਉਹਦੀ ਥੋੜੀ ਸੇਵਿੰਗ ਕਰਕੇ ਰੱਖਣੀ ਪੈਂਦੀ ਹੈ ਉਰਦੂ ਦੀ ਉੱਥੇ ਕਿਸ ਵੇਲੇ ਜਿਲ੍ਹੇ ਜ਼ਰੂਰਤ ਪਵੇ ਤਾਂ ਉਹ ਸੇਵਿੰਗ ਜਿਹੜੀ ਹੈ ਨਾ ਚੱਕ ਕੇ ਤੇ ਉਹ ਵਰਤੋਂ ਕਰ ਲੈਣੀ ਚਾਹੀਦੀ ਆ ਤੇ ਸੇਵਿੰਗ ਤੇ ਸਾਡੀ ਗੱਲ ਨਾ ਬਹੁਤ ਵਧੀਆ ਲੱਗੀ ਆ ਜਿਹੜੀ ਸੇਵਿੰਗ ਤੁਸੀਂ ਕਹਿੰਦੇ ਨਾ ਬੱਚਤ ਕਰਨੀ ਚਾਹੀਦੀ ਆ ਜਦੋਂ ਅਸੀਂ ਇੱਥੇ ਆਸਟ੍ਰੇਲੀਆ ਵਿੱਚ ਨਵੇਂ ਨਵੇਂ ਆਏ ਨਾ 1996 ਫਰਵਰੀ ਦੇ ਵਿੱਚ ਤਾਂ ਫਿਰ ਆਪਣੇ ਯਾਰਾਂ ਦੋਸਤਾਂ ਦੇ ਫੋਨ ਲਾ ਪਿਆ ਨਾ ਕਿ ਹਾਲ ਚਾਲ ਪੁੱਛਦੇ ਸੀ ਕਿ ਕਿੱਦਾਂ ਆਇਆ ਇੱਥੇ ਤੁਸੀਂ ਕਿੱਦਾਂ ਰਹਿੰਦੇ ਆ ਨੌਕਰੀ ਮਿਲੀ ਜਾਂ ਨਹੀਂ ਮਿਲੀ ਤੇ ਮੈਨੂੰ ਨਾ ਹਫ਼ਤੇ ਕੁ ਬਾਅਦ ਹਰਨਾਮ ਸਿੰਘ ਦਾ ਫੋਨ ਆ ਗਿਆ ਹਫ਼ਤੇ ਕੁ ਬਾਅਦ ਹਰਨਾਮ ਸਿੰਘ ਦਾ ਫੋਨ ਆਇਆ ਉਦੋਂ ਨਕੋਦਰ ਚ ਹੁੰਦਾ ਸੀ ਰਹਿੰਦਾ ਨਾ ਉਹਦੀ ਫੈਮਿਲੀ ਨਕੋਦਰ ਚ ਰਹਿੰਦੀ ਸੀ ਹਾਲੇ ਉਹਨੇ ਬਿਜਨਸ ਸਟਾਰਟ ਨੀ ਕੀਤੇ ਸੀ ਛੋਟੀ ਮੋਟੀ ਉਹਦੀ ਨਾ ਢਾਬੇ ਜਿਹੜੀ ਦੁਕਾਨ ਹੁੰਦੀ ਢਾਬਾ ਪਾਇਆ ਸੀ ਉਹਨੇ ਬਾਅਦ ਵਿਚ ਰੈਸਟੋਰੈਂਟ ਵਗੈਰਾ ਖੋਲਿਆ ਤੇ ਮੈਨੂੰ ਉਹਨਾਂ ਫੋਨ ਤੇ ਹਫ਼ਤੇ ਕੁ ਬਾਅਦ ਪੁੱਛਦਾ ਹਰਨਾਮ ਸਿੰਘ ਨੇ ਪੁੱਛਦੇ ਆ ਕਿਸ ਤਰ੍ਹਾਂ ਹੈਗਾ ਅਮਰੀਕ ਸਿੰਘ ਜੀ ਪਹੁੰਚ ਗਏ ਹੈਗੇ ਆਸਟ੍ਰੇਲੀਆ ਕਿਸ ਤਰ੍ਹਾਂ ਦਾ ਆਸਟ੍ਰੇਲੀਆ ਲੱਗਦਾ ਹੈਗਾ ਮੈਂ ਕਿਹਾ ਬਹੁਤ ਵਧੀਆ ਲੱਗਦਾ ਇੱਥੇ ਬਹੁਤ ਵਧੀਆ ਸਭ ਕੁਛ ਆ ਨੌਕਰੀ ਵਗੈਰਾ ਮਿਲੀ ਕਿ ਹਲੇ ਮਾਸਟਰੀ ਕਰਨ ਦਾ ਕੋਈ ਵਿਚਾਰ ਹੈਗਾ ਮੈਂ ਕਿਹਾ ਨੌਕਰੀ ਤਾਂ ਮਿਲ ਗਈ ਜਿੱਦਾਂ ਮੈਨੂੰ ਮਾਸਟਰੀ ਤਾਂ ਨੀ ਹਲੇ ਮਿਲੀ ਕਿ ਹੋਰ ਕੋਈ ਨੌਕਰੀ ਛੋਟੀ ਮੋਟੀ ਮਿਲ ਗਈ ਆ ਉਹਦਾ ਦੂਜਾ ਕੁਸਚਨ ਇਹ ਸੀ ਜਿਹਦਾ ਇੱਕ ਬਿਜਨਸ ਪਰਸਨ ਦਾ ਕੁਸਚਨ ਹੁੰਦਾ ਨਾ ਹੰਡਿਆ ਬਿਜਨਸ ਪਰਸਨ ਹੁੰਦਾ ਭਾਜੀ ਬੱਚਤ ਕਿਹੜੀ ਖੋ ਜਾਂਦੀ ਹੈਗੀ ਏ ਜਿਹੜੀ ਤਨਖਾਹ ਮਿਲਦੀ ਆ ਉਹਦੇ ਬੱਚਤ ਕਿੰਨੀ ਖੋ ਜਾਂਦੀ ਹੈਗੀ ਏ ਮੈਂ ਕਿਹਾ ਬੱਚਤ ਹਾਲੇ ਨੀ ਹੋਣ ਲੱਗੀ ਹੌਲੀ ਹੌਲੀ ਹੋਊਗੀ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਬਿਜਨਸ ਪਰਸਨ ਹੁੰਦੇ ਆ ਨਾ ਜਿਹਦਾ ਤੁਸੀਂ ਇੰਪੋਰਟੈਂਸ ਦਿੱਤੀ ਹੈ ਕਿ ਜਿਹੜੀ ਬੱਚਤ ਆ ਸੇਵਿੰਗ ਆ ਇਹ ਵੀ ਬੜੀ ਲੋੜ ਹੁੰਦੀ ਆ ਇਹ ਰੇਨੀ ਸੀਜ਼ਨ ਦੇ ਵਿਚ ਕੰਮ ਆਉਂਦੀ ਆ ਰੇਨੀ ਸੀਜ਼ਨ ਦਾ ਮਤਲਬ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਹੁਣ ਦੇਖ ਲਓ ਜਿਹਨਾਂ ਲੋਕਾਂ ਨੇ ਬੱਚਤ ਕੀਤੀ ਹੋ ਜਿਹਨਾਂ ਨੇ ਸੇਵਿੰਗ ਕੀਤੀ ਹੋ ਆ ਹੁਣ ਕੋਰੋਨਾ ਵਾਇਰਸ ਦੇ ਕਹਿਰ ਵਿਚ ਉਹ ਇਸ ਵੇਲੇ ਠੀਕ ਠਾਕ ਆ ਆਪਣੀ ਜੀਵਨ ਤਰਵਾਹ ਚੰਗੀ ਤਰ੍ਹਾਂ ਚਲਾ ਰਹੇ ਆ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਬੱਚਤ ਹੈ ਨਾ ਬਹੁਤ ਜ਼ਰੂਰੀ ਆ ਇਹ ਹਮੇਸ਼ਾ ਸਾਨੂੰ ਕਰਨੀ ਚਾਹੀਦੀ ਆ ਕਿਸ ਵੇਲੇ ਤੁਹਾਨੂੰ ਏਦਾਂ ਦੀ ਲੋਕ ਇਲਜ਼ਾਮ ਲਾਉਣ ਲੱਗ ਪੈਂਦੇ ਤੁਹਾਡੇ ਤੇ ਕਿ ਸੂਮ ਬੰਦਾ ਆ ਖਰਚਾ ਨੀ ਕਰਦਾ ਨਾ ਪਰ ਮੇਰੇ ਖਿਆਲ ਦੇ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨੀ ਹੁੰਦੀ ਬੱਚਤ ਤੁਹਾਨੂੰ ਕਰਨੀ ਚਾਹੀਦੀ ਆ ਤੇ ਚੰਗੇ ਢੰਗ ਨਾਲ ਕਰਨੀ ਚਾਹੀਦੀ ਜੀ ਮੇਹਨਤ
ਤੁਹਾਡੇ ਪਿਛਲੇ ਗੁਰਨਾਮ ਸਿੰਘ ਪਿਛਲੇ ਹਫਤੇ ਦਾ ਹੀ ਨੀ ਮੇਰੇ ਦਿਮਾਗ ਚੋ ਨਿਕਲਿਆ ਓਹਦਾ ਜਿਹੜਾ ਤੁਸੀਂ ਅਧਿਕਾਰ ਕੌਰ ਦਾ ਦੱਸਿਆ ਓਹਦੀ ਵਾਈਫ ਦਾ ਨਾਮ ਭਾਜੀ ਵੀ ਪਹਿਲੀ ਵਾਰੀ ਸੁਣਿਆ ਵੀ ਅਧਿਕਾਰ ਕੌਰ ਹੋਵੇ ਤੇ ਉਹ ਅਸਲ ਦੇ ਵਿਚ ਦੇਖ ਲੋ ਆਂਟੀ ਉਹਨਾਂ ਦੀ ਮਦਰ ਦੀ ਕਿੰਨੀ ਦੂਰ ਅੰਦੇਸ਼ੀ ਹੋਊਗੀ ਵੀ ਉਹਨਾਂ ਨੇ ਮਤਲਬ ਕਿੱਡੀ ਸੋਚ ਸਮਝ ਕੇ ਨਾਮ ਰੱਖਿਆ ਤੇ ਤੁਸੀਂ ਮਤਲਬ ਇਹ ਪਤਾ ਕਰਿਓ ਵੀ ਮਤਲਬ ਉਹਨਾਂ ਨੇ ਕੀ ਸੋਚਿਆ ਇਹ ਸਾਰਾ ਕੁਛ ਹੈ ਨਾ ਵੀ ਕਿੱਦਾਂ ਤੇ ਉਹਨਾਂ ਦੀ ਮਦਰ ਦਾ ਕੀ ਨਾਮ ਸੀਗਾ ਹਨਾ ਮਤਲਬ ਇਹ ਵੀ ਉਹਨਾਂ ਨੂੰ ਮਾੜਾ
ਹਾਂਜੀ ਮੈਂ ਹਰਨਾਮ ਸਿੰਘ ਨੂੰ ਵੈਸੇ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਪੁੱਛ ਲਿਆ ਸੀ ਮੈਨੂੰ ਪਤਾ ਵੀ ਅਮਨਦੀਪ ਸਿੰਘ ਨੇ ਕਾਫੀ ਦੂਰ ਅੰਦੇਸ਼ੀ ਹੈਗੇ ਉਹਨੇ ਨੇ ਸਵਾਲ ਪੁੱਛਣਾ ਹੀ ਪੁੱਛਣਾ ਆ
ਚਲੋ ਅਗਲੇ ਹਫ਼ਤੇ
ਮੈਂ ਪਹਿਲਾਂ ਹੀ ਉਹਨਾਂ ਨੂੰ ਹਾਂਜੀ ਅਗਲੇ ਹਫ਼ਤੇ ਦੱਸਾਂਗੇ ਉਹਨਾਂ ਦੀ ਮਾਤਾ ਦਾ ਨਾਂ ਕੀ ਸੀ ਤੇ ਉਹਨਾਂ ਦੇ ਫਾਦਰ ਦਾ ਨਾਂ ਕੀ ਸੀ ਤੇ ਫੈਮਿਲੀ ਮੈਂਬਰ ਦਾ ਨਾਂ ਕੀ ਹੈ ਉਹਨਾਂ ਨੇ ਆਪਣੇ ਨਾਂ ਜਿਹੜੇ ਨਾ ਧਾਰਮਿਕ ਨੀ ਰੱਖੇ ਹੋ ਗੁਰਬਾਣੀ ਤੇ ਨੀ ਰੱਖੇ ਹੋ ਰਿਲਿਸਟਿਕ ਰੱਖੇ ਹੋ ਜਿਹੜੇ ਕਿ ਆਮ ਜੀਵਨ ਦੇ ਵਿਚ ਤੁਹਾਨੂੰ ਜਾਣੀ ਰੱਖਣੇ ਚਾਹੀਦੇ ਆ ਅਤੇ ਹੋ ਸਕੇ ਤਾਂ ਉਹਨਾਂ ਨਾਵਾਂ ਦੇ ਜਿਹੜੇ ਆਧਾਰ ਤੇ ਸਾਨੂੰ ਚੱਲਣਾ ਚਾਹੀਦਾ ਆ
ਠੀਕ ਉਹ ਤਾਂ ਬਸ ਮੈਨੂੰ ਲੱਗਦਾ ਉਹ ਬਿਜ਼ਨਸ ਮਾਈਂਡਿਡ ਨਾਮ ਰੱਖੇ ਹੋ ਉਹਨਾਂ ਨੇ ਸਾਰੇ
ਬਿਜ਼ਨਸ ਮਾਈਂਡਿਡ ਨੀ ਰਿਲਿਸਟਿਕ ਨਾਂ ਆ ਜਿਹੜੇ ਕਿ ਸਾਨੂੰ ਚਾਹੀਦੇ ਆ ਸਾਡੇ ਸਮਾਜ ਵਿਚ ਸਾਡੇ ਕਿੱਤੇ ਦੇ ਵਿਚ ਸਾਡੇ ਆਚਰਣ ਦੇ ਵਿਚ ਉਹ ਜਿਹੜੇ ਨਾਮ ਸਾਨੂੰ ਚਾਹੀਦੇ ਹੀ ਆ ਅਸੀਂ ਗੁਰਬਾਣੀ ਦੇ ਨਾਂ ਰੱਖ ਲੈਣੇ ਆ ਧਾਰਮਿਕ ਨਾਂ ਰੱਖ ਲੈਣੇ ਆ ਪਰ ਉਹ ਨਾਵਾਂ ਤੇ ਫਿਰ ਚੱਲਣਾ ਬੜਾ ਮੁਸ਼ਕਲ ਹੋ ਜਾਂਦਾ ਉਹ ਬੜੇ ਡੂੰਘੇ ਨਾਂ ਰੱਖੇ ਹੁੰਦੇ ਆ ਪਰ ਉਹ ਜਿਹੜੇ ਡੂੰਘੇ ਨਾਂ ਰੱਖੇ ਉਹਨਾਂ ਦੇ ਭਾਵ ਬੜੇ ਡੂੰਘੇ ਹੁੰਦੇ ਆ ਪਰ ਉਨੀ ਪਰਸਨੈਲਿਟੀ ਸਾਡੀ ਡਿਵੈਲਪ ਹੁੰਦੀ ਨੀ ਹੈ ਨਾਂ ਉਹੀ ਰੱਖਣੇ ਚਾਹੀਦੇ ਆ ਜਿਨ੍ਹਾਂ ਦੇ ਅਨੁਸਾਰ ਅਸੀਂ ਪੂਰਾ ਉਤਰ ਸਕੀਏ
ਹੁਣ ਦੇਖੋ ਭਾਜੀ ਵੀ ਮੇਰਾ ਨਾਮ ਅਮਨਦੀਪ ਸਿੰਘ ਆ ਠੀਕ ਹੈ ਅਮਨਦੀਪ
ਹਾਂਜੀ
ਹੁਣ ਸਾਰੇ ਮੈਨੂੰ ਕਹਿੰਦੇ ਲੜਦਾ ਬਹੁਤ ਹੈ ਹਨਾ ਜਿਹਨੂੰ ਮਰਜ਼ੀ ਪੁੱਛੋ ਉਹ ਪ੍ਰਭਾ ਉਹ ਤਾਂ ਲੜਾਕਾ ਬਹੁਤ ਹੈ ਹਨਾ ਹਾਲਾਂਕਿ ਚਲੋ ਜਿੱਦਾਂ ਦੀ ਵੀ ਗੱਲ ਹੈ ਤੇ ਹੁਣ ਤੁਸੀਂ ਆ ਤੁਹਾਡਾ ਨਾਂ ਅਮਰੀਕ ਸਿੰਘ ਹੈ ਤੁਸੀਂ ਮੈਨੂੰ ਲੱਗਦਾ ਅੱਜ ਤੱਕ ਅਮਰੀਕਾ ਗਏ ਹੀ ਨੀ ਵੀਜ਼ਾ ਵੀ ਨੀ ਲਵਾਇਆ ਹੁਣ
ਹਨਾ ਫਿਰ ਤੁਸੀਂ
ਹਾਂ ਫਿਰ ਉਹ ਇਹ ਨਾਮ ਉਹ ਹਿਸਾਬ ਨਾਲ ਤੁਹਾਡਾ ਨਾਂ ਆਸਟ੍ਰੇਲੀਆ ਸਿੰਘ ਹੋਣਾ ਚਾਹੀਦਾ ਸੀ
ਬਿਲਕੁਲ ਬਿਲਕੁਲ ਅਮਨਦੀਪ ਤੁਹਾਡੇ ਬਾਰੇ ਇੱਕ ਸਟੋਰੀ ਮੈਨੂੰ ਯਾਦ ਆ ਪਤਾ ਨੀ ਉਹ ਸੱਚੀ ਆ ਕਿ ਝੂਠੀ ਆ ਕਿ ਤੁਹਾਨੂੰ ਕੋਈ ਬੰਦਾ ਹਮੀਲੀਏਟ ਕਰਦਾ ਹੁੰਦਾ ਸੀ ਤੁਹਾਨੂੰ ਕੋਈ ਬੰਦਾ ਨਾ ਛੇੜਦਾ ਹੁੰਦਾ ਸੀ ਤੇ ਤੁਸੀਂ ਉਹਨੂੰ ਮੋਟਰਸਾਈਕਲ ਦੇ ਪਿੱਛੇ ਪਾ ਕੇ ਘੜੀਚਿਆ ਸੀ ਇਹ ਕਿੰਨੀ ਕੁ ਗੱਲ ਜਾਇਜ਼ ਆ ਸੱਚੀ ਗੱਲ ਹੈ ਕਿ ਉੜਦੀ ਉੜਦੀ ਆ
ਉਹ ਵੀ ਪੱਤ ਦਾ ਪਤੰਗੜ ਬਣਿਆ ਸੀ ਜੀ ਕਿਤੇ ਕਿਤੇ ਸੁਣਾਵਾਂਗੇ ਗੱਲ ਉਹ ਗੱਲ ਤਾਂ ਇਹ ਸੀ ਦੇਖੋ ਅਸੀਂ ਲਾਈਆਂ ਦਾ ਸੀ ਦੋ ਦੋ ਪਰ ਉਹ ਗੱਲ ਫਿਰ ਦੂਜੇ ਦਿਨ ਚੌਵੀ ਘੰਟਿਆਂ ਬਾਅਦ ਏਦਾਂ ਬਣ ਗਏ ਲਾ ਵੱਡੇ ਜੀ ਉਹਨਾਂ ਨੇ ਜੀ ਉਹ ਮੋਟਰਸਾਈਕਲ ਨੀ ਸੀ ਉਹ ਜੀਪ ਸੀਗੀ ਜੀਪ ਦੇ ਮਗਰ ਫੋਰ ਵੀਲ ਡਰਾਈਵ ਦੇ ਮਗਰ ਪਾ ਕੇ ਘੜੀਸਿਆ ਬੰਦਾ ਤੇ ਬਹੁ ਨੂੰ ਹਸਪਤਾਲ ਲੈ ਕੇ ਗਏ ਜੀ ਉਹਦਾ ਐਮਬੂਲੈਂਸ ਚੱਕ ਕੇ ਲੈ ਕੇ ਉਹ ਗੱਲ ਕੁਛ ਵੀ ਨੀ ਸੀਗੀ ਹਨਾ ਗੱਲ ਸੀਗੀ ਤੇ ਸਹੀ ਪਰ ਐਡੀ ਨੀ ਸੀਗੀ ਤੇ ਉਹ ਥੋੜੀ ਕਿਸੇ ਦੀ ਟਿਊਨਿੰਗ ਕਰਨੀ ਸੀਗੀ ਤੇ ਉਹ ਕਰਤੀ ਸੀ ਕਹਿ ਰਹੇ ਇਹ ਤਾਂ ਫੇਰ ਗੱਲਾਂ ਵੱਧ ਜਾਂਦੀਆਂ ਅਮਰੀਕ ਭਾਜੀ ਤੇ ਲਓ
ਆਪੇ
ਤਬਾ ਲਾਉਂਦੇ
ਪਾਕਿਸਤਾਨ ਪਾਕਿਸਤਾਨ ਜਾ ਕੇ ਪਤਾ ਨੀ ਕੀ ਕਰਿਆ ਕਿਉਂ ਸਿੱਧੂ ਵੈਸੇ ਵੀ ਮਸ਼ਹੂਰ ਆ ਪਾਕਿਸਤਾਨ ਜਾਣ ਨੂੰ ਤੇ ਪ੍ਰੇਮ ਪਿਆਰ ਦੀਆਂ ਕਹਾਣੀਆਂ ਵੀ ਸਿੱਧੂਆਂ ਨਾਲ ਜੁੜੀਆਂ ਆ ਇਹੀ ਅੰਦਾਜ਼ਾ ਲਾ ਕੇ ਨਾ ਫੇਰ ਅਮਨਦੀਪ ਤੇ ਲਾਪਿੰਡ ਦੇ ਕਹਿੰਦੇ ਰੋਮਾਂਟਿਕ ਗਾਣੇ ਲਾਉਂਦਾ ਇਹ ਜਿੱਦਾਂ ਹੁਣ
ਦੇਖੋ ਨਾ ਇਹ ਹੁਣ ਰਿੱਕੀ ਨੂੰ ਪੁੱਛੋ ਨਾ ਉਹ ਵੀ ਉਹਨੂੰ ਪੁੱਛੋ ਵੀ ਇੰਗਲੈਂਡ ਚ ਮੇਰੀ ਹਵਾ ਕੀ ਬਣੀ ਹੋਈ ਆ ਖੈਰ ਅਮਰੀਕ ਭਾਜੀ ਹਾਂਜੀ ਹਾਂਜੀ ਮਨਿੰਦਰਜੀਤ ਸਿੰਘ ਸਿੱਧੂ ਸਾਡੇ ਨਾਲ ਮੈਲਬਨ ਤੋਂ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਵਤਾਰ ਸਿੰਘ ਸੰਧੂ ਹਿਲਸਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਵਿਚਾਰ ਬਹੁਤ ਵਧੀਆ ਸੀ ਤੇ ਕਹਿੰਦੇ ਭਾਜੀ ਵੈਟ ਵਿੰਟਰ ਦੇ ਨਾਲ ਵਾਟਰ ਪ੍ਰਾਈਸ ਵੀ ਘੱਟ ਹੋਣਗੇ ਖੇਤੀਬਾੜੀ ਦੇ ਲਈ ਲਾਸਟ ਈਅਰ ਕਹਿੰਦੇ ਪਾਣੀ ਦਾ ਭਾਅ ਜਿਹੜਾ ਜ਼ਿਆਦਾ ਰਿਹਾ ਇਸ ਵਾਰੀ ਵਧੀਆ ਫਸਲਾਂ ਹੋਰ ਵੀ ਹੋਣਗੀਆਂ ਜਿੱਦਾਂ ਕਾਟਨ ਵਗੈਰਾ ਵੀ ਲੋਕੀ ਲਾਉਣਗੇ ਇਹ ਨਾ ਅਮਰੀਕ ਭਾਜੀ ਚਲੋ ਥੋੜੀ ਜਿਹੀ ਗੱਲ ਕਰਦੇ ਹਾਂ ਇਹ ਹਿਲਸਟਨ ਰਹਿੰਦੇ ਨੇ ਬਹੁਤ ਵੱਡੇ ਓਲਿਵ ਫਾਰਮ ਦੇ ਮੈਨੇਜਰ ਨੇ 250 ਹੈਕਟੇਅਰ ਹੈ ਤੇ ਬੜਾ ਆਲਾ ਦਰਜੇ ਦਾ ਕੰਮ ਕਰਦੇ ਨੇ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ ਇੱਕ ਦੂਜੇ ਨਾਲ ਸਾਡੀਆਂ ਸਾਂਝਾਂ ਨੇ ਤੇ ਜਿਹੜਾ ਪਾਣੀ ਆ ਨਾ ਹੁਣ ਉਹਨਾਂ ਨੇ ਪਾਣੀ ਦੀ ਪ੍ਰਾਈਸ ਵੀ ਘੱਟ ਹੋ ਜੂਗੀ ਹੁਣ ਆਪਾਂ ਸ਼ਹਿਰਾਂ ਚ ਰਹਿੰਦੇ ਆ ਘਰਾਂ ਚ ਰਹਿੰਦੇ ਆ ਸਾਡੇ ਬਿਜ਼ਨਸ ਹੋਰ ਹੈ ਪਰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਸਾਡੇ ਲੋਕ ਨੇ ਨਾ ਉਹ ਪਾਣੀ ਤਾਂ ਲਾਈਫ ਲਾਈਨ ਹੈ ਅਸੀਂ ਘਰ ਦੇ ਵਿਚ ਟੂਟੀ ਚਲਦੀ ਛੱਡ ਦੇ ਦੀ ਆ, ਅਸੀਂ ਉਹ ਤੋਂ ਦੁਖੀ ਹੋਈ ਦਾ, ਸਾਡਾ ਬਿੱਲ ਆ ਗਿਆ ਜੀ ਐਤਕੀ $100, $120। ਜਦੋਂ ਖੇਤੀਬਾੜੀ ਵਾਲੀ ਗੱਲ ਕਰੋ, ਖੇਤਾਂ ਦੀ ਗੱਲ ਕਰੋ, ਤਾਂ ਇਹ ਜਿਹੜਾ ਬਿੱਲ ਹੈ 50,000, ਲੱਖ, ਦੋ ਲੱਖ ਤੱਕ ਵੀ ਪਹੁੰਚ ਜਾਂਦਾ ਜੀ। ਮੈਗਾ ਲੀਟਰਾਂ ਦੇ ਵਿਚ, ਮਿਲੀਅਨਸ ਲੀਟਰ ਦੇ ਵਿਚ ਪਾਣੀ ਲੈਣਾ ਪੈਂਦਾ ਆ, 100-100 ਮੈਗਾ ਲੀਟਰ, ਜਾਣੀ ਕਿ 100 ਮਿਲੀਅਨ ਲੀਟਰ। ਤੋ ਉਹਦੇ ਤੇ ਫਸਲ ਜਿਹੜੀ ਨਿਰਭਰ ਕਰਦੀ ਆ। ਅਮਰੀਕ ਭਾਜੀ, ਜੇ ਨਾ ਹੁਣ ਮਤਲਬ ਸੋਕਾ ਲੱਗਾ ਆ ਫਸਲ, ਪਹਿਲੀ ਗੱਲ ਤਾਂ ਫਿਰ ਕੋਈ ਬੀਜਦਾ ਨੀ। ਜਿੱਦਾਂ ਹੁਣ ਕਪਾਹ ਆ, ਸਾਰਿਆਂ ਨੂੰ ਵੱਧ ਜਿਹੜੀ ਫਸਲਾਂ ਆ ਉਹਨਾਂ ਚੋਂ ਕਪਾਹ ਸਾਰਿਆਂ ਨੂੰ ਵੱਧ ਪਾਣੀ ਲੈਂਦੀ ਆ। ਇਹਦੇ ਬਾਰੇ ਨਾ ਇੱਕ ਡਿਬੇਟ ਵੀ ਚੱਲਿਆ ਸੀ ਬਹੁਤ 2 ਸਾਲ ਪਹਿਲਾਂ ਡਰਾਊਟ ਚ, ਵੀ ਕੀ ਆਸਟ੍ਰੇਲੀਆ ਨੂੰ ਕਪਾਹ ਬੀਜਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ, ਕਿਉਂਕਿ ਸਾਰਿਆਂ ਨੂੰ ਵੱਧ ਪਾਣੀ ਇਹ ਕੰਜ਼ਿਊਮ ਕਰਦੀ ਆ, ਔਰ ਜਿੰਨਾ ਪਾਣੀ ਲੱਗਦਾ ਉਸ ਹਿਸਾਬ ਨਾਲ ਇਹਦੀ ਆਮਦਨ ਹੈ ਨੀ, ਇਹਦੀ ਵੈਲਿਊ ਹੈ ਨੀ। ਤਾਂ ਹੁਣ ਇੰਡੀਆ ਦੇ ਵਿਚ ਵੀ ਆ, ਕਾਟਨ ਬੈਲਟਸ ਨੇ, ਪਾਣੀ ਬਹੁਤ ਜ਼ਿਆਦਾ ਲੱਗਦਾ ਇਹਨਾਂ ਨੂੰ, ਪਰ ਮਤਲਬ ਜਿਹੜੀ ਯੀਲਡ ਹੁੰਦੀ ਆ ਉਸ ਦੇ ਹਿਸਾਬ ਦੇ ਨਾਲ। ਹੁਣ ਜੇ ਨਾ ਫਸਲ ਲੱਗੀ ਹੋਵੇ, ਹੁਣ ਇੰਡੀਆ ਦੇ ਵਿਚ ਵੀ ਐਤਕੀ ਕਣਕਾਂ ਏਦਾਂ ਪਲੀਆਂ ਆ ਕਿ ਮੀਂਹ ਪੈਂਦੇ ਰਹੇ ਔਰ ਕਣਕਾਂ ਜਿਹੜੀਆਂ ਤਕਰੀਬਨ ਮਾਰੂ ਹੀ, ਮਤਲਬ 1-2 ਰੌਣੀਆਂ ਹੋਈਆਂ ਹੋਊਗੀਆਂ, 1-2 ਪਾਣੀ ਲੱਗੇ ਹੋਊਗੇ, ਰੌਣੀ ਸੱਚ ਹੋਰ ਹੁੰਦੀ ਆ, ਪਾਣੀ ਹੋਰ ਹੁੰਦਾ, 1-2 ਪਾਣੀ ਲੱਗੇ ਹੋਊਗੇ। ਉਹਦੇ ਨਾਲ ਕੀ ਆ ਵੀ ਬਿਜਲੀ ਦੇ, ਬਿਜਲੀ ਚਲੋ ਫ੍ਰੀ ਆ, ਜਿਹਦੇ ਜਿੱਥੇ ਕਨੈਕਸ਼ਨ ਨਹੀਂ ਲੱਗੇ ਉਹ ਡੀਜ਼ਲ ਆ ਉਹ ਘੱਟ ਲੱਗਦਾ, ਹਨਾ, ਕਿੰਨਾ ਮੈਗਾ ਲੀਟਰ ਪਾਣੀ ਜਿਹੜਾ ਅਸਮਾਨ ਦੇ ਵਿਚ ਡਿੱਗ ਪੈਂਦਾ ਔਰ ਕਿਸਾਨਾਂ ਨੂੰ ਕੀ ਸਾਰੀ ਲੁਕਾਈ ਨੂੰ ਫਾਇਦਾ ਕਰਦਾ ਅਮਰੀਕ ਭਾਜੀ। ਸੋ ਇਸ ਵਾਰੀ ਹਾਂ, ਜਦੋਂ ਵੈਟ ਵਿੰਟਰ ਹੈ ਨਾ, ਜਿਹੜੀ ਵੈਟ ਵਿੰਟਰ, ਜਾਣੀ ਕਿ ਸਿਆਲਾਂ ਵਾਲੀਆਂ ਫਸਲਾਂ ਆ, ਉਹਨਾਂ ਦਾ ਖਰਚਾ ਫੇਰ ਘੱਟ ਜਾਂਦਾ ਬਹੁਤ ਜ਼ਿਆਦਾ, ਤੇ ਕਿਸਾਨ ਨੂੰ ਉਹਦੇ ਨਾਲ ਹੋਰ ਫਸਲਾਂ ਮਤਲਬ ਬੀਜਣ ਦੇ ਨਾਲ ਫਾਇਦਾ ਹੁੰਦਾ ਆ। ਚਲੋ, ਇਸ ਤੋਂ ਬਾਅਦ ਮਨੀ ਸਲੇਮਪੁਰਾ ਸਾਡੇ ਨਾਲ ਪ੍ਰੋਗਰਾਮ ਆ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੋਰ ਸੁਣਾਓ ਕੀ ਹਾਲ ਚਾਲ ਹੈ ਸਾਰੇ ਟੱਬਰ ਦਾ। ਠੀਕ ਠਾਕ ਹੈ ਜੀ। ਤੇ ਅਮਰੀਕ ਭਾਜੀ ਕਹਿੰਦੇ ਖੂਹ ਚੋਂ ਬੋਲਦੇ ਲੱਗਦੇ ਨੇ, ਨਹੀਂ ਆਵਾਜ਼ ਤਾਂ ਬੜੀ ਵਧੀਆ ਮੇਰੇ ਕੋਲ ਤਾਂ ਆ ਰਹੀ ਹੈ ਤੇ ਬਾਕੀ ਸਿਸਟਮ ਦੇ ਵਿਚ ਵੀ ਆਵਾਜ਼ ਵਧੀਆ ਆ ਰਹੀ ਹੈ ਤੇ ਦੇਖਦੇ ਹਾਂ। ਹਾਂ, ਥੋੜਾ ਜਿਹਾ ਡਾਊਨ ਹੋ ਸਕਦੀ ਹੈ ਆਵਾਜ਼ ਮੇਰੇ ਮੁਕਾਬਲੇ, ਕਿਉਂਕਿ ਮੇਰੇ ਕੋਲ ਹਾਈ ਸਟੈਂਡਰਡ ਮਾਈਕ ਹੈ। ਅਮਰੀਕ ਭਾਜੀ, ਆਪਣਾ ਸੈੱਟ ਕਰੀਏ ਸਿਸਟਮ, ਵਧੀਆ ਬਣਾਈਏ ਫਿਰ ਆਪਾਂ। ਤੇ ਸੁਖਦੀਪ ਸਿੰਘ ਮਿੱਠਾਪੁਰੀਆ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਸੁਖਵਿੰਦਰ ਸੌਂਦ ਭਾਜੀ ਵੀ ਆ ਗਏ ਜੀ, ਆਓ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤੇ ਤੁਹਾਡਾ ਇੰਤਜ਼ਾਰ ਸੀ। ਤੇ ਗੁਰਸ਼ਰਨ ਸਿੰਘ ਹੁਣੀ ਵੀ ਸਾਡੇ ਨਾਲ ਆ ਗਏ ਨੇ, ਉਹਨਾਂ ਨੇ ਵੀ ਇੱਕ ਬਹੁਤ ਸੋਹਣੀ ਤਸਵੀਰ ਭੇਜੀ ਹੈ ਸਵੇਰ ਦੀ, ਤੇ ਆਪਾਂ ਇਹ ਵੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਬ੍ਰਿਸਬੇਨ ਤੋਂ, ਗੁੱਡ ਮਾਰਨਿੰਗ ਫਰੋਮ ਬ੍ਰਿਸਬੇਨ, ਗੁੱਡ ਮਾਰਨਿੰਗ ਜੀ। ਵਿਮਲ ਲੰਦਾ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਜੀ ਐਸ ਚਾਲ ਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸੋ ਅਮਰੀਕ ਭਾਜੀ, ਕੁਛ ਖਬਰਾਂ ਸਾਂਝੀਆਂ ਕਰ ਲਈਏ ਕਿ ਕੋਰੋਨਾ ਵਾਇਰਸ ਦੇ ਨਾਲ ਕਿਹੜਾ ਕਿਹੜਾ ਦੇਸ਼ ਕਿਸ ਤਰ੍ਹਾਂ ਜੂਝ ਰਿਹਾ। ਤੇ ਭਾਰਤ ਦੇ ਵਿਚ ਕੇਸ ਘਟੇ ਨੇ, ਪੰਜਾਬ ਦੇ ਕੁਛ ਸ਼ਹਿਰਾਂ ਦੇ ਵਿਚ, ਜਲੰਧਰ ਦੇ ਵਿਚ 4 ਕੇਸ ਹੋਰ ਹੋਏ ਨੇ, ਪਰ ਇਹ ਬਹੁਤ ਘੱਟ ਨੇ ਮੁਕਾਬਲਾਤਨ ਬਾਕੀ ਦੇਸ਼ਾਂ ਨਾਲੋਂ। ਅਮਰੀਕਾ ਦੇ ਵਿਚ ਡੋਨਲਡ ਟਰੰਪ ਜੂਝ ਰਿਹਾ ਜਾਂ ਅਮਰੀਕਾ ਜੂਝ ਰਿਹਾ, ਤੇ ਉਹਨੇ ਬਿਆਨ ਦਿੱਤਾ ਕਿ ਆਉਣ ਵਾਲੇ 2 ਹਫ਼ਤੇ ਅਮਰੀਕਾ ਦੇ ਲਈ ਬੜੇ ਕ੍ਰਿਟੀਕਲ ਹੋਣਗੇ, ਬੜੇ ਪੇਨਫੁਲ ਹੋਣਗੇ। ਤੇ ਭਾਜੀ, ਪਰਸੋਂ ਚੌਥ, ਹੁਣ ਮੈਨੂੰ ਲੇਟੈਸਟ ਤਾਂ ਪਤਾ ਨਹੀਂ, ਪਰ 2,500 ਤੋਂ ਉੱਤੇ ਮੌਤਾਂ ਅਮਰੀਕਾ ਦੇ ਵਿਚ ਇੱਕ ਦਿਨ ਚ ਹੋਈਆਂ, ਤੇ ਇਹ ਇੱਕ ਚਿੰਤਾ ਦਾ ਵਿਸ਼ਾ ਆ ਔਰ ਇਸ ਨੇ ਅਮਰੀਕਾ ਦੀਆਂ ਜੜਾਂ ਹਿਲਾ ਦਿੱਤੀਆਂ। ਤੇ ਯੂਰਪ ਅਤੇ ਅਮਰੀਕਾ ਕਹਿ ਲੋ ਕਿ ਅਵੇਸਲੇ ਫੜੇ ਗਏ ਨੇ, ਕਿ ਕਹਿਣ ਨੂੰ ਸਰਪੰਚ ਦੁਨੀਆਂ ਤੇ ਇੱਥੇ ਮਿਲਟਰੀ ਭੇਜਦੇ ਹੋ, ਆਹ ਕਰਦੇ ਹੋ, ਆਹ ਕਰਦੇ ਹੋ, ਤੇ ਉਹਨਾਂ ਤੇ ਜਦੋਂ ਭੀੜ ਪਈ ਤਾਂ ਫਿਰ ਅੰਦਰੋਂ ਕੁਛ ਨਹੀਂ ਨਿਕਲਿਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਅਮਰੀਤ, ਮੈਂ ਤਾਂ ਇਹ ਆਪਣੇ 11 ਦੋਸਤਾਂ ਨੂੰ ਫੋਨ ਕੀਤਾ, ਜਿਹੜੇ ਆਪਣੇ ਦੋਸਤ ਆ ਨਾ, ਹੁਣ ਟਾਈਮ ਹੁੰਦਾ ਤੁਹਾਡੇ ਕੋਲ ਜ਼ਿਆਦਾ, ਜਿਸ ਤਰ੍ਹਾਂ ਕਿ ਤੁਹਾਡੇ ਕੋਲ ਕੋਰੋਨਾ ਵਾਇਰਸ ਦੀ ਰਿਸਟ੍ਰਿਕਸ਼ਨ ਲੱਗੀਆਂ, ਤੁਸੀਂ ਘਰਾਂ ਚ ਰਹਿਣਾ ਹੁੰਦਾ, ਬਾਹਰ ਘੱਟ ਜਾਂਦੇ ਆ। ਵੈਸੇ ਅਸੀਂ ਤਾਂ ਬਾਹਰ ਪਹਿਲਾਂ ਹੀ ਘੱਟ ਜਾਂਦੇ ਸੀ, ਮੈਨੂੰ ਸਾਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ। ਇੱਕ ਅੱਧੀ ਵਾਰੀ ਸ਼ਹਿਰ ਨੂੰ ਜਾਂਦੇ ਹੁੰਦੇ ਸੀ, ਉਦਾਂ ਦਾ ਹੀ ਮੌਸਮ, ਉਦਾਂ ਦਾ ਹੀ ਵਰਤਾਵਾ ਹੈਗਾ ਆ। ਲੇਕਿਨ ਆਪਣੇ ਜਿਹੜੇ ਪਿੰਡ ਦੇ ਜਿੰਨੇ ਵੀ ਫਰੈਂਡ ਸੀ ਨਾ, ਜਿੱਦਾਂ ਕੋਲੂ ਪੀਰਾਇਆ, ਗੱਬੇ ਵੇੜੀਆ, ਬਿੱਕਰਿਆ ਜਾਂ ਛੋਟ ਲੰਮਿਆਂ ਦਾ ਛੋਟੂ, ਸਾਰਿਆਂ ਨੂੰ ਮੈਂ ਫੋਨ ਕੀਤਾ, ਤਾਂ ਉਹਨਾਂ ਦੇ ਇਹ ਇਹ ਜਿਹੜੀ ਹੈ ਨਾ ਖਾਹਿਸ਼ ਦੱਸਿਆ ਵੀ ਸਾਡੇ ਤਾਂ ਪਹਿਲਾਂ ਹੀ ਅਸੀਂ ਜਿੱਦਾਂ ਬਚਪਨ ਦੇ ਵਿੱਚ ਕੋਰੋਨਾ ਵਾਇਰਸ ਦੀ ਤਰ੍ਹਾਂ ਤਾਂ ਰਹੇ ਹਾਂ। ਅੱਠਵੀਂ ਨੌਵੀਂ ਤੱਕ ਅਸੀਂ ਆਪਣੇ ਨਾਲ ਦਾ ਜਿਹੜਾ ਵੱਡਾ ਟਾਊਨ ਹੁੰਦਾ ਸੀ ਮਾਲਪੁਰ, ਉੱਥੋਂ 8-9 ਕਿਲੋਮੀਟਰ ਹੁੰਦਾ ਸਾਡੇ ਪਿੰਡ ਤੋਂ, ਉੱਥੋਂ ਕਦੇ ਕੋਈ ਗਿਆ ਨੀ ਸੀ, ਪਿੰਡ ਵਿਚ ਰਹੇ ਹਾਂ, ਸਕੂਲ ਤੋਂ ਪਿੰਡ, ਪਿੰਡ ਤੋਂ ਸਕੂਲ, ਇਹੀ ਸਾਡਾ ਇੱਕ ਮਤਲਬ ਸਾਡਾ ਨੀ ਸਾਰਿਆਂ ਦਾ ਇਹ ਵਰਤਾਰਾ ਹੁੰਦਾ ਸੀ ਉਦੋਂ ਕਿ ਜਾਂਦੇ ਨੀ ਹੁੰਦੇ ਸੀ। ਕਈ ਤਾਂ ਮੈਂ ਏਦਾਂ ਦੀਆਂ ਲੜਕੀਆਂ ਵੀ ਪਿੰਡਾਂ ਵਿਚ ਦੇਖੀਆਂ ਜਿਹੜੀਆਂ ਕਿ ਇੰਗਲੈਂਡ ਜਿਨ੍ਹਾਂ ਦੇ ਵਿਆਹ ਹੋਏ ਆ, ਅਤੇ ਜਦੋਂ ਉਹ ਇੰਗਲੈਂਡ ਨੂੰ ਗਈਆਂ ਉਦੋਂ ਹੀ ਸ਼ਹਿਰ ਨੂੰ ਗਈਆਂ, ਉਸ ਤੋਂ ਪਹਿਲਾਂ ਕਦੇ ਸ਼ਹਿਰ ਨੂੰ ਨੀ ਗਈਆਂ, ਪਿੰਡਾਂ ਵਿਚ ਰਹੀਆਂ। ਪਹਿਲਾਂ ਜਿਹੜਾ ਵਾਤਾਵਰਨ ਹੁੰਦਾ ਸੀ, ਮਾਹੌਲ ਹੁੰਦਾ ਸੀ ਪਿੰਡਾਂ ਦਾ ਜਾਂ ਈਵਨ ਸ਼ਹਿਰਾਂ ਦਾ ਵੀ, ਕਿ ਲੋਕਲਾਈਜ਼ ਹੁੰਦਾ ਸੀ, ਆਪਣੇ ਇਲਾਕੇ ਵਿਚ ਹੀ ਲੋਕ ਰਹਿੰਦੇ ਸੀ, ਪੁਰ ਹੁੰਦੇ ਸੀ, ਕਿ ਜਿਹੜੇ ਕਸਬੇ ਹੁੰਦੇ ਸੀ, ਪਿੰਡ ਹੁੰਦੇ ਸੀ, ਪੁਰ ਹੁੰਦੇ ਸੀ, ਸਾਰੀਆਂ ਲੋੜਾਂ ਉੱਥੇ ਹੀ ਪੂਰੀਆਂ ਹੁੰਦੀਆਂ ਸੀ। ਹੁਣ ਕਰਦੇ ਹਾਂ ਅਸੀਂ, ਜਿੱਦਾਂ ਤੁਸੀਂ ਪੁੱਛਿਆ ਕਿ ਅਮੈਰੀਕਾ ਜਾਂ ਯੂਰੋਪੀਅਨ ਕੰਟਰੀਜ਼ ਜਾਂ ਇਹਨਾਂ ਨੇ ਰਿਸਟ੍ਰਿਕਸ਼ਨ ਨੂੰ ਪਹਿਲਾਂ ਸ਼ੁਰੂ ਤੋਂ ਫੋਲੋ ਨਹੀਂ ਕੀਤਾ। ਐਕਚੁਲੀ ਅਮਨਦੀਪ, ਗੱਲ ਹੋਰ ਵੀ ਹੈ ਇੱਥੇ ਇਹ ਜਿਹੜੇ ਕੰਟਰੀ ਆ ਨਾ, ਇਹਨਾਂ ਵਿੱਚ ਜਿਹੜੀ ਪ੍ਰਵਾਹ ਰਿਹਾ ਹੈ ਨਾ, ਜਿਹੜਾ ਵਿਜ਼ਟਰ ਦਾ ਪ੍ਰਵਾਹ ਰਿਹਾ ਆ, ਟੂਰਿਜ਼ਮ ਦਾ ਪ੍ਰਵਾਹ ਰਿਹਾ ਆ, ਇਹ ਬਹੁਤ ਜ਼ਿਆਦਾ ਇੱਥੇ ਫੈਲ ਗਿਆ ਸੀ, ਟੂਰਿਜ਼ਮ ਬਹੁਤ ਜ਼ਿਆਦਾ ਫੈਲ ਗਿਆ ਸੀ। ਜੇ ਤੁਸੀਂ ਬੇਸਿਕਲੀ ਦੇਖੋ ਨਾ, ਇਹ ਜਿਹੜੇ ਕੰਟਰੀ ਆ, ਜਾਂ ਯੂਰੋਪੀਅਨ ਕੰਟਰੀਜ਼ ਆ, ਇੰਗਲੈਂਡ ਆ, ਫਰਾਂਸ ਆ, ਜਾਂ ਹੋਰ ਜਿਹੜੇ ਕੰਟਰੀ ਆ, ਜਾਂ ਅਮੈਰੀਕਾ ਆ, ਇਹਦੀ ਜੇ ਤੁਸੀਂ ਇਕਨੋਮਿਕ ਪ੍ਰਵਿਰਤੀ ਦੇਖੋ ਤਾਂ ਇਹ ਪਹਿਲਾਂ ਅਗਰੇਰੀਅਨ ਕੰਟਰੀ ਹੁੰਦੇ ਸੀ, ਅਗਰੇਰੀਅਨ ਕੰਟਰੀ ਜਿਹੜੇ ਐਗਰੀਕਲਚਰ ਦੇ ਬੇਸਡ ਹੁੰਦੇ ਸੀ, ਤੇ ਉਹਦੇ ਤੋਂ ਬਾਅਦ ਇੱਥੇ ਮੈਨੂਫੈਕਚਰਿੰਗ ਸੈਕਟਰ ਆਇਆ, ਜਿਹਨੂੰ ਅਸੀਂ ਸੈਕੰਡਰੀ ਇੰਡਸਟਰੀਜ ਕਹਿੰਦੇ ਹਾਂ, ਜਿਹਨੂੰ ਕਿ ਰਾ ਮਟੀਰੀਅਲ ਨੂੰ ਕਨਵਰਟ ਕਰਕੇ ਫਿਨਿਸ਼ ਪ੍ਰੋਡਕਟ ਵੇਚੀਆਂ ਜਾਂਦੀਆਂ ਤੇ ਦੂਜੇ ਸੰਸਾਰ ਵਿਚ ਵੇਚੀਆਂ ਜਾਂਦੀਆਂ, ਜਾਂ ਆਪਣੇ ਦੇਸ਼ ਵਿਚ ਉਹਨਾਂ ਦੀ ਕੰਜਮਪਸ਼ਨ ਹੁੰਦੀ ਆ। ਇਹ ਸੈਕੰਡਰੀ ਇੰਡਸਟਰੀ ਸੀ, ਪਹਿਲੇ ਨੂੰ ਕਹਿੰਦੇ ਅਸੀਂ ਪ੍ਰਾਇਮਰੀ ਇੰਡਸਟਰੀ। ਜਦੋਂ ਤੱਕ ਪ੍ਰਾਇਮਰੀ ਇੰਡਸਟਰੀ ਸੀ, ਉਦੋਂ ਤੱਕ ਜਿਹੜੀਆਂ ਬਿਮਾਰੀਆਂ ਬਹੁਤ ਘੱਟ ਫੈਲਦੀਆਂ ਹੁੰਦੀਆਂ ਸੀਆਂ, ਤੇ ਲੋਕ ਬਹੁਤ ਘੱਟ ਬਿਮਾਰ ਹੁੰਦੇ ਸੀ, ਉਹ ਖੇਤੀਬਾੜੀ ਦੇ ਧੰਦੇ ਚ ਲੱਗੇ ਹੁੰਦੇ ਸੀ। ਫਿਰ ਸੈਕੰਡਰੀ ਇੰਡਸਟਰੀ ਆ ਗਈ, ਉਹਦੇ ਨਾਲ ਵੀ ਕੋਈ ਜ਼ਿਆਦਾ ਲੋਕਾਂ ਦੀ ਸਿਹਤ ਤੇ ਫਰਕ ਨਹੀਂ ਪਿਆ। ਜਿਸ ਵੇਲੇ ਟਰਸ਼ਰੀ ਇੰਡਸਟਰੀ ਆਈ, ਜਿਹਨੂੰ ਅਸੀਂ ਸਰਵਿਸ ਇੰਡਸਟਰੀ ਕਹਿੰਦੇ ਹਾਂ, ਕਿ ਟੂਰਿਜ਼ਮ ਹੋਇਆ ਜਾਂ ਦੇਸ਼ਾਂ ਵਿਚ ਆਪਣੀਆਂ ਜਿਹੜੀ ਸੇਵਾਵਾਂ ਦਾ ਆਦਾਨ ਪ੍ਰਦਾਨ ਹੋਣ ਲੱਗ ਪਿਆ, ਇੱਕ ਥਾਂ ਤੋਂ ਦੂਜੀ ਥਾਂ ਚੀਜ਼ਾਂ, ਹਾਂਜੀ, ਟਰਾਂਸਪੋਰਟੇਸ਼ਨ ਬਹੁਤ ਵੱਧ ਗਈ, ਹਾਂਜੀ, ਇਹਦੇ ਕਰਕੇ ਫਿਰ ਜਿਹੜੀਆਂ ਇਹ ਜਿਹੜੇ ਵਾਇਰਸ ਵਗੈਰਾ ਜਾਂ ਡਿਜ਼ੀਜ਼ ਟਰਾਂਸਫਾਰਮੇਸ਼ਨ ਜਿਹੜੀ ਆ, ਇਹ ਬਹੁਤ ਜ਼ਿਆਦਾ ਹੋਣ ਲੱਗ ਪਈ, ਤੇ ਇਹਦੇ ਨਾਲ ਜਿਹੜੀ ਇਹ ਬਿਮਾਰੀ ਫੈਲੀ ਆ, ਮੇਰੇ ਖਿਆਲ ਦੇ ਵਿਚ ਇਹਨਾਂ ਕੰਟਰੀਆਂ ਦੇ ਲਾਲਚੀਪੁਣ ਹੋਣ ਕਰਕੇ, ਟੂਰਿਜ਼ਮ ਨੂੰ ਜ਼ਿਆਦਾ ਐਕਸਪੋਜ਼ ਕਰਨ ਦੇ ਕਰਕੇ, ਜਾਂ ਥੋੜੇ ਜਿਹੇ ਅਵੇਸਲੇ ਵੀ ਹੋਣ ਕਰਕੇ ਕਿ ਸਾਨੂੰ ਕੀ ਹੋਣਾ, ਸਾਡੇ ਕੋਲ ਤਾਂ ਬਹੁਤ ਵਧੀਆ ਮੈਡੀਕਲ ਫੈਸਿਲਿਟੀਜ਼ ਆ, ਸਾਡੇ ਕੋਲ ਤਾਂ ਪੈਸਾ ਬਹੁਤ ਆ, ਅਸੀਂ ਇਹਨਾਂ ਸਾਰਿਆਂ ਨੂੰ ਪੈਸੇ ਨਾਲ ਦਬਾ ਲਵਾਂਗੇ। ਪਰ ਮੇਰੇ ਖਿਆਲ ਚ ਕਿਤੇ ਨਾ ਕਿਤੇ ਇਹ ਅੰਡਰ ਐਸਟੀਮੇਸ਼ਨ ਦੇ ਕਾਰਨ ਨਾ, ਕਿ ਇਹ ਬਿਮਾਰੀਆਂ ਉੱਤੇ ਫੈਲ ਸਕਦੀਆਂ, ਜਾਂ ਇਹਨਾਂ ਕੰਟਰੀਆਂ ਨੂੰ ਵੀ ਧੱਕਾ ਲੱਗ ਸਕਦਾ, ਇਹਨਾਂ ਕੰਟਰੀਆਂ ਦਾ ਵੀ ਮੈਡੀਕਲ ਸਿਸਟਮ, ਜਿਹਨੂੰ ਅਸੀਂ ਸਾਇੰਸ ਕਹਿੰਦੇ ਹਾਂ, ਜਿਹਨੂੰ ਅਸੀਂ ਵਿਗਿਆਨ ਕਹਿੰਦੇ ਹਾਂ, ਜਿਹਨੂੰ ਅਸੀਂ ਗਿਆਨ ਕਹਿੰਦੇ ਹਾਂ, ਉਹ ਵੀ ਫੇਲ ਹੋ ਸਕਦਾ। ਅਤੇ ਕੈਪੀਟਲਿਸਟ ਕੰਟਰੀਆਂ ਦੇ ਵਿੱਚ ਗਿਆਨ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਆ, ਵਿਗਿਆਨ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਆ। ਇਸ ਵੇਲੇ ਤੁਸੀਂ ਆਪਣਾ ਕਰਤਾ ਨੂੰ, ਪਰਮਾਤਮਾ ਨੂੰ, ਜਿਹਨੇ ਇਸ ਸ੍ਰਿਸ਼ਟੀ ਨੂੰ ਬਣਾਇਆ, ਉਹਨੂੰ ਚੈਲੰਜ ਕਰਨ ਲੱਗ ਪਓ ਨਾ, ਫਿਰ ਥੱਪੜ ਵੀ ਮਾਰਦਾ। ਮੇਰੇ ਖਿਆਲ ਦੇ ਵਿੱਚ ਜਿਹੜੇ ਜ਼ਿਆਦਾ ਕੰਟਰੀ ਗਿਆਨ ਦੇ ਉੱਪਰ ਨਿਰਭਰ ਕਰਦੇ ਸੀ, ਵਿਗਿਆਨ ਦੇ ਉੱਪਰ ਨਿਰਭਰ ਕਰਦੇ ਸੀ, ਉੱਥੇ ਇਹਦੀ ਮਾਰ ਜ਼ਿਆਦਾ ਪਈ ਆ। ਤੁਹਾਡੇ ਕੀ ਵਿਚਾਰ ਇਹਦੇ ਬਾਰੇ?
ਹਾਂਜੀ, ਜਿਹੜੀਆਂ ਪ੍ਰੀਕੌਸ਼ਨਸ ਹੈ ਉਹ ਨਹੀਂ ਲਈਆਂ ਪੂਰੀਆਂ। ਹੁਣ ਅਮਰੀਕਾ ਦੀ ਜਿਹੜੀ ਕਮਜ਼ੋਰੀ ਸਾਹਮਣੇ ਆ ਰਹੀ ਹੈ ਕਿ ਉੱਥੇ ਸਰਮਾਇਆ ਬਹੁਤ ਹੈ, ਪੈਸਾ ਬਹੁਤ ਹੈ, ਜਿਹੜਾ ਪਾਵਰ ਬਹੁਤ ਹੈ। ਹੋ ਕੀ ਰਿਹਾ ਹੈ ਕਿ ਪਿਛਲੇ 100-150 ਸਾਲ ਤੋਂ ਜਿਹੜੀ ਪੋਲੀਟਿਕਸ ਹੈ ਉਹ ਇੰਨੀ ਭਾਰੂ ਹੋ ਚੁੱਕੀ ਹੈ, ਸਾਈਕਲ ਜਿਹੜਾ ਪੋਲੀਟਿਕਸ ਦਾ 4 ਸਾਲ ਬਾਅਦ, 3 ਸਾਲ ਬਾਅਦ ਉਹ ਚੱਲ ਰਿਹਾ ਹੈ, ਤੇ ਉਧਰ ਧਿਆਨ ਜ਼ਿਆਦਾ ਹੈ ਤੇ ਲੁਕਾਈ ਵੱਲ ਘੱਟ ਹੈ, ਜਿੱਤਣ ਵੱਲ ਧਿਆਨ ਜ਼ਿਆਦਾ, ਵੋਟਾਂ ਖਿੱਚਣ ਵੱਲ ਜ਼ਿਆਦਾ ਧਿਆਨ ਹੈ। ਇੱਕ ਵੋਟ ਜਿਹੜੀ ਨਾ ਆਰਟੀਫਿਸ਼ਲ ਮਿਥ, ਕਾਲਪਨਿਕ ਚੀਜ਼ ਬਣੀ ਹੋਈ ਹੈ, ਉਧਰ ਨੂੰ ਧਿਆਨ ਜ਼ਿਆਦਾ ਵੀ ਮੈਂ ਵੋਟ ਲੈ ਕਿੱਦਾਂ ਲਵਾਂ। ਹੁਣ ਕਿੰਨੇ 52 ਸਟੇਟਸ ਨੇ ਅਮਰੀਕਾ ਦੀਆਂ, 52 ਗਵਰਨਰ ਨੇ, ਠੀਕ ਹੈ। ਹੁਣ ਇੱਥੇ ਆਸਟ੍ਰੇਲੀਆ ਦੀਆਂ 6-7 ਟੈਰੀਟਰੀ, ਇੰਡੀਆ ਦੇ 22 ਆ। ਹੁਣ ਇੱਕ ਦੂਜੇ ਦਾ ਤਾਲਮੇਲ ਜਿਹੜਾ ਬਹੁਤ ਘੱਟ ਹੈ ਉੱਥੇ, ਇਹ ਜਿਹੜੀ ਗੱਲ ਸਾਹਮਣੇ ਆਈ ਹੈ ਅਮਰੀਕਾ ਦੀ, ਜਿਹੜੀ ਜਿੰਨੀ ਮੈਂ ਸਟੱਡੀ ਕੀਤੀ ਹੈ। ਹੁਣ ਪੈਸਾ ਸਟੇਟਾਂ ਕੋਲ ਵੀ ਪਿਆ ਆ, ਪੈਸਾ ਜਿਹੜਾ ਆ ਉਹ ਇਹਨਾਂ ਕੋਲ ਵੀ ਪਿਆ ਆ, ਆਪਣੇ ਫੈਡਰਲ ਕੋਲ ਵੀ। ਪ੍ਰੋਬਲਮ, ਸਮੱਸਿਆ ਇਹ ਆ ਰਹੀ ਹੈ ਕਿ ਜਿੰਮੇਵਾਰੀ ਕਿਹਨੇ, ਖਰਚਣਾ ਕਿਹਨੇ? ਇੱਥੇ ਲੋਕਡਾਊਨ ਉਹਨਾਂ ਦਾ ਲੱਗਾ ਹੋਇਆ ਪਹਿਲਾਂ ਤੋਂ ਹੀ ਕਿ ਇਹ ਜਿਹੜੇ ਮਾਸਕ ਲਿਆਉਣੇ, ਵੈਂਟੀਲੇਟਰ ਲਿਆਉਣੇ ਜਾਂ ਇਹ ਸਾਰੀਆਂ ਵਿਵਸਥਾਵਾਂ ਕਰਨੀਆਂ, ਸਟਾਕ ਰੱਖਣਾ, ਇਹ ਕਿਹਦੀ ਜਿੰਮੇਵਾਰੀ ਆ? ਹੁਣ ਹਜੇ ਪਿਛਲੇ ਹਫ਼ਤੇ 140 million dollars ਦਾ ਆਰਡਰ ਚਾਈਨਾ ਨੂੰ ਦਿੱਤਾ ਇਕਵਿਪਮੈਂਟ ਵਾਸਤੇ, ਲੜਨ ਵਾਸਤੇ, ਤੇ ਉਹ ਹਜੇ 3 ਹਫ਼ਤੇ ਕਹਿੰਦੇ ਕੋਈ ਨੀ ਡਿਲੀਵਰ ਨਾ ਕਰਿਓ। 3 ਹਫ਼ਤੇ ਬਾਅਦ, ਮਤਲਬ ਜਦੋਂ ਆਰਡਰ ਹੀ ਹਜੇ 2 ਹਫ਼ਤੇ ਪਹਿਲਾਂ ਦਿੱਤਾ ਤੇ ਉਹਨੂੰ ਆਉਣ ਨੂੰ ਬਣਨ ਨੂੰ ਟਾਈਮ ਤਾਂ ਲੱਗੇਗਾ ਨਾ। ਹੁਣ ਇਹਨਾਂ ਦੀਆਂ ਜਿਹੜੀਆਂ ਤਿਆਰੀਆਂ ਇਹ ਡਿਪਾਰਟਮੈਂਟਾਂ ਨੇ ਕਰਨੀਆਂ, ਫੇਰ ਦੇਖੋ ਸਮਾਨ ਪਿਆ ਆ ਕੰਟੇਨਰਾਂ ਚ ਪਿਆ ਆ। ਸਟੇਟ ਕਹਿੰਦੀਆਂ, ਵੈਸੇ ਤਾਂ ਹੈਲਥ ਦੀ ਜਿਹੜੀ ਜਿੰਮੇਵਾਰੀ ਸਟੇਟਸ ਦੀ ਆ ਉੱਥੇ, ਉਹ ਕਹਿੰਦੇ ਨਹੀਂ ਜੀ ਤੁਸੀਂ ਸਾਨੂੰ ਦਿਓ। ਉਹ ਕਹਿੰਦੇ ਦਿਓਗੇ ਤੁਸੀਂ ਪੈਸੇ ਦੇ ਦਿਓ, ਤੁਹਾਨੂੰ ਦੇ ਦਿੰਦੇ, ਮੰਗਾ ਅਸੀਂ ਦਿੰਦੇ ਹਾਂ, ਬਿੱਲ ਤੁਸੀਂ ਦੇ ਦਿਓ। ਕਹਿੰਦੇ ਨਹੀਂ ਜੀ ਇਹ ਨੈਸ਼ਨਲ ਇਸ਼ੂ ਹੈ। ਉਹ ਹੁਣ ਉੱਥੇ ਸਿੰਘ ਪਸਾਈ ਬੈਠੇ ਨੇ ਆਪਸ ਦੇ ਵਿੱਚ, ਸਟੇਟਾਂ ਤੇ ਫੈਡਰਲ ਟਰੰਪ ਜਿਹਦੀ ਐਡਮਿਨਿਸਟ੍ਰੇਸ਼ਨ ਹੈ ਉਹ ਆਪਸ ਦੇ ਵਿੱਚ ਭਿੜੇ ਹੋਏ ਨੇ, ਮਤਲਬ ਉਲਝੇ ਹੋਏ ਨੇ। ਉਹ ਕਹਿੰਦੇ ਇਹ ਤੁਹਾਡੀ ਜਿੰਮੇਵਾਰੀ, ਉਹ ਕਹਿੰਦੇ ਤੁਹਾਡੀ ਜਿੰਮੇਵਾਰੀ, ਉਹ ਕਹਿੰਦੇ ਤੁਸੀਂ ਬਿੱਲ ਦੇਣਾ, ਉਹ ਕਹਿੰਦੇ ਤੁਸੀਂ ਬਿੱਲ ਦੇਣਾ। ਮਤਲਬ ਜਿੱਦਾਂ ਉਹ ਮੁੰਨਾ ਬਾਈ MBBS ਦੇ ਵਿੱਚ ਨਹੀਂ ਸੀ ਕਹਿੰਦੇ ਕਿ ਬੰਦਾ ਮਰਨ ਲੱਗਾ ਤੇ ਤੁਹਾਨੂੰ ਫਾਰਮ ਭਰਾਉਣ ਦੀ ਪਈ ਹੋਈ ਆ, ਵੀ ਫਾਰਮ ਭਰਨਾ ਜ਼ਰੂਰੀ ਆ ਵੀ ਤੁਸੀਂ ਇਹਦਾ ਇਲਾਜ ਕਰੋ, ਹਨਾ। ਹੁਣ ਪੈਸਿਆਂ ਦੀ ਜਿੰਮੇਵਾਰੀ ਹੈ, ਜਦੋਂ ਕਲੀਅਰ ਕੱਟ ਹੁਣ ਕੋਰਟ ਚ ਜਾਊਗਾ ਕੇਸ, ਵੀ ਲਓ ਜੀ ਇਹ ਤਾਂ ਫੈਡਰਲ ਦੀ ਜਿੰਮੇਵਾਰੀ, ਫੈਡਰਲ ਵਾਲੇ ਕਹਿੰਦੇ ਸਾਡੀ ਨੀ ਜਿੰਮੇਵਾਰੀ। ਹੁਣ ਜਦ ਤੱਕ ਉਹ ਹੋਊਗਾ, ਜਦ ਤੱਕ ਤਾਂ ਹੁਣ ਰੋਜ਼ ਦਾ 5-5 ਹਜ਼ਾਰ ਬੰਦਾ ਵੀ ਉੱਥੇ ਮਰਨਾ ਆ ਜਿਸ ਹਿਸਾਬ ਨਾਲ ਟਰੰਪ ਕਹਿ ਰਿਹਾ ਆ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਜਿਹਦਾ ਜ਼ਿਆਦਾ ਪੈਸਾ, ਆਪਾਂ ਪ੍ਰੋਗਰਾਮ ਦੇ ਸ਼ੁਰੂ ਚ ਵੀ ਕੀਤੀ ਸੀ ਗੱਲ, ਵੀ ਜਿਹੜਾ ਜ਼ਿਆਦਾ ਪੈਸਾ ਆ ਉਹ ਕਈ ਵਾਰੀ ਮੱਤ ਵੀ ਮਾਰਦਾ, ਕਈ ਵਾਰੀ ਨੀ 100% ਮੱਤ ਮਾਰਦਾ ਆ। ਕੋਈ ਕੋਈ ਵਿਹਲਾ ਵਿਹਲਾ ਆ, ਕੋਈ ਕੋਈ ਵਿਹਲਾ ਵਿਹਲਾ ਆ ਜਿਹਦੀ ਮੱਤ ਕਾਇਮ ਰਹਿੰਦੀ ਆ, ਉਹ ਵੀ ਉਹ ਜਿਹੜਾ ਉਸ ਪੈਸੇ ਨੂੰ
ਅਮਨ
ਜੀ
ਅਮਨ ਮੇਰੇ ਖਿਆਲ ਚ ਵਿਹਲਾ ਵਿਹਲਾ ਵੀ ਹੈ ਨੀ, ਜਿਹੜੇ ਜਿਹੜਾ ਜਿਸ ਵੇਲੇ ਪੈਸਾ ਥੋੜਾ ਹੁੰਦਾ ਆ ਤੁਹਾਡੇ ਕੋਲ ਜਾਂ ਰੀਜਨੇਬਲ ਅਮਾਉਂਟ ਆਫ ਮਨੀ ਤੁਹਾਡੇ ਡਿਸਪੋਜ਼ਲ ਤੇ ਹੁੰਦੀ ਆ, ਫੇਰ ਤੁਸੀਂ ਪੈਸੇ ਨੂੰ ਨਚਾਣੇ ਆ, ਪੈਸੇ ਨੂੰ ਇੰਜੋਏ ਕਰਦੇ, ਪੈਸੇ ਵੀ ਹੈ ਨਾ, ਪੈਸੇ ਪੈਸੇ ਦਾ ਭੰਗੜਾ ਪਾਉਣੇ ਆ। ਜਿਸ ਵੇਲੇ ਜਿਆਦਾ ਪੈਸਾ ਆ ਜਾਂਦਾ ਤੇ ਪੈਸਾ ਤੁਹਾਡਾ ਭੰਗੜਾ ਪਾਉਂਦਾ।
ਅਮਰੀਕ ਭਾਜੀ ਕੁਛ ਸਮੱਸਿਆਵਾਂ ਸਾਡੇ ਦੱਸ ਰਹੇ ਨੇ, ਪਰ ਮੈਨੂੰ ਮੈਂ ਆਵਾਜ਼ ਸੁਣ ਰਿਹਾ ਰੇਡੀਓ ਤੋਂ ਬੜੀ ਬੜੀ ਕਲੀਅਰ ਆ ਰਹੀ ਹੈ, ਤੇ ਥੋੜਾ ਜਿਹਾ ਫਿਰ ਵੀ ਆਪਾਂ ਟਰਾਈ ਕਰਾਂਗੇ। ਮਨਿੰਦਰ ਸਿੰਘ ਜੀ, ਮਨਿੰਦਰ ਜੀ ਸਿੱਧੂ ਨੇ ਹਾਂਜੀ ਹਾਂਜੀ ਤੇ ਵੈਸੇ ਠੀਕ ਸੀਗਾ। ਗੁਰਜਵਾਦ ਹੋਣੀ ਵੀ ਸਾਡੇ ਨਾਲ ਆਏ ਨੇ, GS ਚਾਲ ਹੋਣਾ ਨੇ ਵੀ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਹਾਂਜੀ ਤੇ ਹੁਣ ਥੋੜੀ ਜਿਹੀ ਕੜਕਵੀ ਆਵਾਜ਼ ਆ। ਤੇ ਅਮਰੀਕ ਭਾਜੀ ਗੱਲ ਚੱਲ ਰਹੀ ਹੈ, ਮਤਲਬ ਜਿਹੜੇ ਕੋਰੋਨਾ ਵਾਇਰਸ ਦੇ ਨਾਲ ਯੂਰੋਪੀਅਨ ਕੰਟਰੀ ਆ, ਇਟਾਲੀਅਨ ਹੈ ਜਾਂ ਜਿਹੜੇ ਸਪੇਨ ਦੇ ਵਿੱਚ ਬਹੁਤ ਮੌਤਾਂ ਹੋ ਰਹੀਆਂ, ਫਰਾਂਸ ਦੇ ਵਿੱਚ, UK ਜਿਹੜਾ ਲੋਕਡਾਊਨ ਹੋਇਆ ਪਿਆ ਆ, ਇਹ ਇੱਥੇ ਇਹ ਦੱਸ ਰਹੇ ਨੇ ਕਿ ਆਉਣ ਵਾਲੇ 2 ਹਫ਼ਤੇ ਬੜਾ ਕ੍ਰਿਟੀਕਲ ਹੈ। ਹੁਣ ਆਈਏ ਆਪਾਂ ਆਸਟ੍ਰੇਲੀਆ ਵੱਲ ਨੂੰ। ਆਸਟ੍ਰੇਲੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੜਾ ਵਧੀਆ ਆ, ਉੱਪਰ ਉੱਪਰੋਂ ਠੀਕ ਚੱਲ ਰਿਹਾ, ਬਹੁਤ ਵਧੀਆ। ਪਰ ਅੰਦਰੋਂ ਜਦ ਹੁਣ ਤੁਸੀਂ ਦੇਖੋ ਤਾਂ ਇੱਥੇ ਵੀ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਕਰੈਕ ਜਿਹੜੇ ਨੇ, ਪੋਲੀਟੀਕਲ ਖੇਤਰਾਂ ਦੇ ਵਿੱਚ ਕਰੈਕ ਦਿਖਾਈ ਦੇ ਰਹੇ ਨੇ। ਸਟੇਟਾਂ ਜਿਹੜੀਆਂ ਨੇ ਜਿੱਥੇ ਦੋ ਰਾਜ ਨੇ, ਇੱਕ ਲਿਬਰਲ ਸਟੇਟਸ ਨੇ, ਇੱਕ ਲੇਬਰ ਸਟੇਟਸ ਨੇ, ਹੁਣ ਇਹਨਾਂ ਦਾ ਆਪਸ ਦੇ ਵਿੱਚ ਬਿਲਕੁਲ ਵੀ ਬਣਦੀ ਦਿਖਾਈ ਨਹੀਂ ਦਿੱਤੀ। ਜਿੰਨੀ ਬਣਦੀ ਆ ਇੱਕ ਲੈਵਲ ਤੱਕ ਬਣਦੀ ਆ, ਪਰ ਸਾਰੇ ਇੱਕ ਦੂਜੇ ਨੂੰ ਕਈ ਵਾਰੀ ਠਿੱਬੀ ਲਾਉਂਦੇ ਦਿਖਾਈ ਦਿੰਦੇ ਨੇ। ਹੁਣ ਜਿਹੜਾ ਕੁਈਨਜ਼ਲੈਂਡ ਹੈ, ਕੁਈਨਜ਼ਲੈਂਡ ਨੇ ਸ਼ਿਪ ਡੌਕ ਕਰਨ ਤੋਂ ਮਨਾ ਕਰਤਾ, ਉਹ ਸਾਰੇ ਨਿਊ ਸਾਊਥ ਵੇਲਸ ਆਣੇ ਪਏ। ਇਸੇ ਤਰ੍ਹਾਂ ਵਿਕਟੋਰੀਆ ਨੇ ਕੀਤਾ, ਇਸੇ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਨੇ ਕੀਤਾ। ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਲੇਬਰ ਦੀ ਸਰਕਾਰ ਹੈ। ਹੁਣ ਸਾਡੇ ਜਿਹੜੇ ਭਾਈਚਾਰਾ ਆ, ਜਿਹੜਾ ਇੰਡੀਆ ਦੇ ਵਿੱਚ ਫਸਿਆ ਹੋਇਆ, ਹੋਰਨਾਂ ਕੰਟਰੀਆਂ ਦੇ ਵਿੱਚ ਫਸਿਆ ਹੋਇਆ, ਟੂਰਿਸਟ ਗਿਆ ਹੋਇਆ, ਉਹ ਵਾਪਸ ਨਹੀਂ ਆ ਰਿਹਾ, ਉਹਨਾਂ ਨੂੰ ਕੱਢਣ ਦਾ ਕੋਈ ਵੀ ਸਾਰਥਕ ਪ੍ਰਬੰਧ ਨਹੀਂ ਦਿਖਾਈ ਦੇ ਰਿਹਾ। ਪ੍ਰਾਈਵੇਟ ਸੈਕਟਰ ਜਿਹੜਾ ਕਰ ਰਿਹਾ, ਪਰ ਠੀਕ ਹੈ, ਫੈਡਰਲ ਗਵਰਨਮੈਂਟ $5,000-7,000 ਪਰ ਪਰਸਨ ਨੂੰ ਉਹਨਾਂ ਦਾ ਖਰਚਾ ਆ ਰਿਹਾ ਆ। ਪਰ ਗੱਲ ਇਹ ਹੈ ਅਮਰੀਕ ਭਾਜੀ ਕਿ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ, ਚਾਰਟਰ ਫਲਾਈਟਾਂ ਆ ਰਹੀਆਂ ਨੇ ਵੱਖਰੇ ਵੱਖਰੇ ਕੰਟਰੀਆਂ ਤੋਂ, ਹੁਣ ਤੁਸੀਂ ਤਰਾਸਦੀ ਦੇਖੋ ਉਹਦੀ ਕਿ ਵੈਸਟਰਨ ਆਸਟ੍ਰੇਲੀਆ ਵਾਲੇ ਪਰਥ ਦੇ ਵਿੱਚ ਫਲਾਈਟ ਨਹੀਂ ਉਤਰਨ ਦੇ ਰਹੇ ਇੰਟਰਨੈਸ਼ਨਲ, ਬ੍ਰਿਸਬਨ ਦੇ ਵਿੱਚ ਫਲਾਈਟ ਨਹੀਂ ਉਤਰ ਰਹੀ, ਠੀਕ ਹੈ, ਮੈਲਬਨ ਦੇ ਵਿੱਚ ਉਤਰ ਰਹੀ ਹੈ ਤੇ ਜਾਂ ਸਿਡਨੀ ਦੇ ਵਿੱਚ ਇਜਾਜ਼ਤ ਮਿਲਦੀ ਹੈ। ਹੁਣ ਜੇ ਆਪਾਂ ਕੁਈਨਜ਼ਲੈਂਡ ਦੀ ਗੱਲ ਕਰੀਏ ਜਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ, ਜਿਹੜੇ ਉੱਥੇ ਦੇ ਰਹਿਣ ਵਾਲੇ ਨੇ, ਉਹ ਸਟੇਟ ਦੇ ਰਹਿਣ ਵਾਲੇ ਆ, ਉਹਨਾਂ ਕੋਲ ਆਸਟ੍ਰੇਲੀਅਨ ਪਾਸਪੋਰਟ ਹੈ ਔਰ ਉਹ ਉਸ ਸਟੇਟ ਦੇ ਵਿੱਚ ਉਤਰ ਨਹੀਂ ਸਕਦੇ ਉਹਨਾਂ ਦੀ ਸਟੇਟ ਹੀ ਨਹੀਂ ਉਹਨਾਂ ਨੂੰ ਐਕਸੈਪਟ ਕਰ ਰਹੀ। ਫਿਰ ਤੁਸੀਂ ਦੱਸੋ ਵੀ ਜਿਹੜੀ ਐਨ ਏਸੀ ਘਾਲਣਾ ਘਾਲਦੇ ਆ ਸਿਟੀਜ਼ਨਸ਼ਿਪਾਂ ਲੈਣ ਦੇ ਲਈ, ਇੰਨੇ ਪੈਸੇ ਦਿੰਨੇ ਆ, ਪਾਸਪੋਰਟ ਚੱਕੀ ਫਿਰਦੇ ਆ, ਉਹ ਮੇਰਾ ਜੀ ਬਣ ਗਿਆ ਆਸਟ੍ਰੇਲੀਅਨ ਪਾਸਪੋਰਟ, ਤੇ ਜਦੋਂ ਭੀੜ ਪਈ ਬਗਾਨੇ ਦੇਸ਼ ਤੁਸੀਂ ਫਸੇ ਹੋ, ਤੁਸੀਂ ਆਉਣਾ ਚਾਹੁੰਦੇ ਹੋ, ਪੈਸੇ ਲਾ ਕੇ ਆਉਣਾ ਚਾਹੁੰਦੇ ਹੋ, ਜਹਾਜ਼ ਨਹੀਂ ਉਤਰਨ ਦੇ ਰਹੇ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ?
ਮੈਂ ਤਾਂ ਚਲੋ ਇਹ ਤਾਂ ਬਗਾਨਾ ਦੇਖ ਕੇ ਅਸੀਂ ਦੂਜੇ ਦੇਸ਼ ਦੇ ਵਿਚ ਆਏ ਆ, ਆਪਣੀ ਸਾਡੀ ਆਪਣੀ ਮਿੱਟੀ ਪਛਾਣਨ ਤੋਂ ਇਨਕਾਰ ਕਰ ਰਹੀ ਹੈ। ਪੰਜਾਬ ਦੇ ਵਿਚ ਖਬਰਾਂ ਆ ਰਹੀਆਂ ਕਿ NRI ਦਾ ਜਿਹੜਾ ਪਿੰਡਾਂ ਵਿਚ ਜਾਣਾ ਜੇ ਪਤਾ ਲੱਗ ਜਾਵੇ ਤਾਂ ਉਹਦੀ ਰਿਪੋਰਟ ਕਰ ਦਿੰਦੇ ਆ, ਪਿੰਡਾਂ ਵਿਚ ਵੜਨਾ ਉਹਨਾਂ ਦੀ ਮਨਾ ਕਰ ਦਿੰਦੇ ਆ, ਜਾਂ ਉਹਨਾਂ ਦੀ ਜਿਹੜੀ ਜੀਵਨ ਹੈ ਥੋੜਾ ਦੁਸ਼ਵਾਰ ਬਣਾਉਂਦੇ ਆ। ਜਿਹੜੀ ਮਿੱਟੀ ਨੂੰ ਬਾਜਾ ਮਾਰਦੇ ਹੁੰਦੇ ਸੀ, ਅੱਜ ਉਹ ਮਿੱਟੀ ਬਾਜਾ ਮਾਰਨ ਨੂੰ ਹਟ ਗਈ ਸਾਨੂੰ, ਹਨਾ। ਹੁਣ ਇਸ ਦੇਸ਼ ਦੇ ਵਿਚ ਵੀ ਇੱਦਾਂ ਹੈ ਕਿ ਜਿਹੜਾ ਇਨਸਾਨ ਆ ਉਹ ਨਾ ਮਤਲਬ ਹੀ ਹੋ ਗਿਆ, ਡਰਦਾ ਆ ਕਿ ਉਹ ਕੋਰੋਨਾ ਵਾਇਰਸ ਤੇ ਅੰਸ਼ ਨਾ ਆਪਣੇ ਨਾਲ ਚੱਕੀ ਫਿਰਦਾ ਹੋਵੇ, ਸਾਡੇ ਵਿਚ ਆ ਕੇ ਨਾ ਬਿਮਾਰੀ ਨਾ ਫੈਲਾ ਦੇਵੇ। ਤੇ ਮੇਰੇ ਖਿਆਲ ਦੇ ਵਿਚ ਤਾਂ ਜਿਹੜਾ ਤੁਹਾਡਾ ਪ੍ਰਾਂਤ ਆ, ਜਿਦਾਂ ਵੈਸਟਰਨ ਆਸਟ੍ਰੇਲੀਆ ਤੁਹਾਡਾ ਪ੍ਰਾਂਤ ਆ, ਕਵਿੰਸਲੈਂਡ ਤੁਹਾਡਾ ਪ੍ਰਾਂਤ ਆ, ਆਪਣੇ ਦੇਸ਼ ਦੇ ਆਪਣੇ ਸਟੇਟ ਦੇ ਵਾਸੀਆਂ ਨੂੰ ਵੀ ਤੁਸੀਂ ਉੱਥੇ ਉਤਰਨ ਨਹੀਂ ਦਿੰਦੇ, ਤੇ ਸਿਰਫ ਮੈਲਬੋਰਨ ਤੇ ਸਿਡਨੀ ਦੇ ਵਿਚ ਹੀ ਫਲਾਈਟਾਂ ਉਤਾਰਨ ਦੀ ਇਜਾਜ਼ਤ ਦਿੰਦੇ। ਮੇਰੇ ਖਿਆਲ ਇੱਕ ਇੱਕ ਇੱਥੇ ਇਹ ਪ੍ਰੀਕੋਸ਼ਨ ਲੈ ਰਹੇ ਹੋਣਗੇ ਕਿ ਇਹਨਾਂ ਨੂੰ ਹਾਈਲੀ ਸੈਨੀਟਾਈਜ਼ ਕੀਤਾ ਗਿਆ ਹੈ, ਜਿਹੜੇ ਦੋ ਏਅਰਪੋਰਟ ਆ ਸਿਡਨੀ ਜਾਂ ਮੈਲਬੋਰਨ, ਉਹਨਾਂ ਨੂੰ ਇੰਨਾ ਸੈਨੀਟਾਈਜ਼ ਨਹੀਂ ਕੀਤਾ ਗਿਆ। ਇਹ ਤਾਂ ਖੈਰ ਮੈਂ ਆਪ ਸੋਚਦਾ ਆ,
ਅਮਰੀਕ ਭਾਜੀ
ਫਲਾਈਟਾਂ ਉੱਥੇ ਵੀ ਉਤਰੀਆਂ ਚਾਹੀਦਾ, ਉਹਨਾਂ ਨੂੰ ਵੀ ਸੈਨੀਟਾਈਜ਼ ਕਰਨਾ ਚਾਹੀਦਾ।
ਸਮੱਸਿਆ
ਆਪਣੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਤਾਂ ਤੁਹਾਨੂੰ ਐਕਸੈਪਟ ਕਰਨਾ ਚਾਹੀਦਾ ਹੀ ਆ ਨਾ।
ਮੈਲਬਨ ਦੀ ਸਮੱਸਿਆ ਇਹ ਆ ਰਹੀ ਹੈ, ਆ ਗਈ ਹੈ ਕਿ ਮੈਲਬਨ ਦੇ ਵਿਚ ਜਿੰਨੇ ਵੀ ਹੋਟਲ ਸੀ ਉਹ ਸਾਰੇ ਫੁੱਲ ਹੋ ਗਏ ਨੇ, ਮਤਲਬ ਜਿਹੜੇ ਉਹਨਾਂ ਨੇ ਲਏ ਸੀ ਸਰਕਾਰ ਨੇ, ਕਿਉਂਕਿ ਸਰਕਾਰ ਨੂੰ ਨਾ ਜਦੋਂ ਇੱਕ ਫਲਾਈਟ ਉਤਰਦੀ ਹੈ 400 ਬੰਦੇ ਦੀ ਉਤਰੀ, ਤਾਂ ਉਹਨਾਂ ਨੂੰ ਬੱਸ ਚ ਲੈ ਕੇ ਜਾਣਾ, ਹੋਟਲ ਦਾ ਖਰਚਾ ਜਿਹੜਾ ਉਹ $7,000 ਪੈਂਦਾ ਆ, ਠੀਕ ਹੈ। ਹੁਣ ਇਹ ਫੈਸਲਾ ਹੋਇਆ ਸੀਗਾ 2 ਹਫ਼ਤੇ ਪਹਿਲਾਂ ਕਿ ਆਪਣੇ ਆਪਣੇ ਸੂਬੇ ਦੇ ਜਿਹੜੇ ਬਸ਼ਿੰਦੇ ਉਤਰਨਗੇ ਉਹ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਊਗਾ, ਹੋਟਲਾਂ ਚ ਰੱਖਿਆ ਜਾਊਗਾ, ਤੇ ਉਹਦਾ ਖਰਚਾ ਸਟੇਟ ਗੌਰਮੈਂਟ ਚੱਕੇਗੀ, ਠੀਕ ਹੈ। ਹੁਣ ਚਲੋ ਵਿਕਟੋਰੀਆ ਤਾਂ ਚੱਕ ਰਿਹਾ, ਨਿਊ ਸਾਊਥ ਵੇਲ ਚੱਕ ਰਿਹਾ, ਬਾਕੀ ਸਟੇਟਾਂ ਜਿਹੜੀਆਂ ਉਹ ਫਲਾਈਟ ਇਸ ਕਰਕੇ ਨਹੀਂ ਉਤਰਨ ਦਿੰਦੇ ਕਿ ਉਹਨਾਂ ਨੂੰ ਖਰਚਾ ਚੱਕਣਾ ਪੈਣਾ। ਹੁਣ ਤੁਸੀਂ ਦੇਖੋ, ਤੁਸੀਂ ਟੈਕਸ ਦਿੰਨੇ ਆ, ਅਸੀਂ ਸਾਰੇ ਉਹਨਾਂ ਸਟੇਟਾਂ 'ਚ ਟੈਕਸ ਦਿੰਨੇ ਆ, ਔਰ ਮਤਲਬ ਉਹ ਜਿਹੜੇ ਬੰਦੇ ਉਹਨਾਂ ਦਾ ਹਾਲ ਪੁੱਛੋ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ ਜਾਂ ਹੋਰ ਸੂਬਿਆਂ ਦੇ ਬਾਹਰ ਬੈਠੇ ਨੇ, ਉਹਨੂੰ ਨਹੀਂ ਟੈਕਸ ਦਿੱਤੇ ਹੋਏ ਨੇ, ਔਰ ਸਿਰਫ ਹੋਟਲ ਦਾ ਖਰਚਾ ਦੇਣ ਨਾਲੋਂ ਜਿਹੜਾ ਕਿ ਅਗਰੀਮੈਂਟ ਹੋਇਆ ਆ ਉਹ ਫਲਾਈਟ ਹੀ ਨਹੀਂ ਉਤਰਨ, ਕਹਿੰਦੇ ਅਸੀਂ ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸਰੀ, ਜੇ ਫਲਾਈਟ ਉਤਰੂਗੀ ਤਾਂ ਅਸੀਂ ਹੋਟਲ ਦਾ ਖਰਚਾ ਦੇਵਾਂਗੇ 14 ਦਿਨ ਦਾ। ਸੋ ਇਹ ਜਿਹੜੀਆਂ ਨਾ ਮਤਲਬ
ਇਹ ਤਾਂ ਜਿਹੜੀਆਂ ਸਰਕਾਰਾਂ ਹੈ, ਆਸਟ੍ਰੇਲੀਅਨ ਫੈਡਰਲ ਸਰਕਾਰ ਆ ਜਾਂ ਨਿਊ ਸਾਊਥ ਵੇਲ ਦੀ ਜਾਂ ਵਿਕਟੋਰੀਆ ਦੀ ਸਰਕਾਰ, ਇਹ ਤਾਂ ਬਾਅਦ ਵਿਚ ਉਹਨਾਂ ਦੇ ਖਰਚਾ ਵੀ ਪਾ ਸਕਦੀ ਆ। ਈਵਨ ਜੇ ਤੁਸੀਂ ਐਮਬੂਲੈਂਸ ਮੰਗਾਣੇ ਆ ਨਾ, ਉਹਦਾ ਵੀ ਤੁਹਾਨੂੰ ਖਰਚਾ ਦੇਣਾ ਪੈਂਦਾ। ਮੇਰੇ ਖਿਆਲ ਦੇ ਵਿਚ ਸਰਕਾਰ ਆਉਣ ਵਾਲੇ ਸਮੇਂ ਵਿਚ ਜਿਹੜੇ ਲੋਕ ਹੋਟਲਾਂ ਵਿਚ ਰਹੇ ਆ 15-20 ਦਿਨ ਰਹੇ ਆ,
ਭਾਜੀ ਵਾਹ, ਪਰ ਗੱਲ ਤੇ ਇਹ ਤਾਂ ਸਰਕਾਰ ਦੀ ਰਿਕੁਆਇਰਮੈਂਟ ਹੈ ਨਾ, ਉਹ ਕਹਿੰਦੇ ਥੋੜੋ ਅਸੀਂ ਹੋਟਲਾਂ ਚ ਰਹਿਣਾ ਆ, ਉਹ ਕਹਿੰਦੇ ਅਸੀਂ ਘਰ ਚੱਲ ਦਿੰਦੇ ਆ, ਘਰ ਕੁਆਰੰਟੀਨ ਹੋ ਜਾਂਦੇ ਆ, ਇਹ ਤਾਂ ਸਰਕਾਰ ਦੀ ਰਿਕੁਆਇਰਮੈਂਟ ਹੈ ਵੀ ਉਹ ਤੁਸੀਂ ਕੁਆਰੰਟੀਨ, ਉਹਦਾ ਖਮਿਆਜ਼ਾ ਜਿਹੜਾ ਹੈ ਉਹ ਸਿਟੀਜ਼ਨ ਕਿਉਂ ਭੁਗਤੇ, ਠੀਕ ਹੈ ਨਾ। ਜੇ ਸਰਕਾਰ ਚਾਹੁੰਦੀ ਆ ਕੁਛ ਇੰਪਲੀਮੈਂਟ ਕਰਾਉਣਾ, ਦੈਨ ਦੇ ਹੈਵ ਟੂ ਪੇ ਫਾਰ ਇਟ, ਰਾਈਟ, ਉਹਨਾਂ ਨੂੰ ਕਰਵਾਉਣਾ ਪੈਣਾ ਆ, ਤੇ ਉਹ ਘਰ ਰਹਿਣ ਨੂੰ ਤਿਆਰ ਹੈ, ਉਹਨਾਂ ਨੇ $1,000,000 ਦੇ ਘਰ ਜਿਹੜੇ ਆ ਉਹ ਬਣਾਏ ਹੋਏ ਨੇ, ਉੱਥੇ ਕੁਆਰੰਟੀਨ ਰਹਿਣ। ਬਿੱਲ ਨਹੀਂ ਆਉਣਾ ਚਾਹੀਦਾ, ਦੇਖੋ ਘਰ ਜਿਹੜੇ ਬਣਾਏ ਹੋਏ ਨੇ ਘਰਾਂ ਦੇ ਵਿਚ ਤੁਸੀਂ ਰਹੋ, ਉਹਨਾਂ ਨੂੰ ਕਰੋ। ਹੁਣ ਦੇਖੋ ਤਾਇਵਾਨ ਹੈ, ਤਾਇਵਾਨ ਵਰਗਾ ਕੰਟਰੀ ਆ, ਸਾਊਥ ਕੋਰੀਆ ਆ, ਉਹਨਾਂ ਨੇ ਬੜਾ ਵਧੀਆ ਆਰਗੇਨਾਈਜ਼ ਕੀਤਾ। ਈਵਨ ਕਿ ਇੰਡੀਆ ਤੁਸੀਂ ਦੇਖ ਲਓ ਕਿ ਕੁਆਰੰਟੀਨ ਹੋਏ ਨੇ ਲੋਕ, ਔਰ ਜਿਹੜੇ ਮਤਲਬ ਆਪਾਂ ਦੋਨੋਂ ਪਾਸੇ ਗੱਲ ਕਰਾਂਗੇ ਕਿ ਉਹ ਉਹਨਾਂ ਦੇ ਰਜਿਸਟਰ ਬਣੇ ਨੇ, ਉਹਨਾਂ ਨੂੰ ਜਾ ਕੇ ਤਾਇਵਾਨ ਵਾਲਿਆਂ ਨੇ ਆਪਣੇ ਘਰ ਰੱਖਿਆ, ਜਦੋਂ ਘਰ ਤੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਫੋਨ ਤੇ ਮੈਸੇਜ ਆ ਜਾਂਦਾ ਵੀ ਯੂ ਗੋ ਬੈਕ ਅਦਰਵਾਈਜ਼ ਤੁਹਾਨੂੰ ਜੇਲ੍ਹ ਹੋਣੀ ਆ। ਹੁਣ ਰਸ਼ੀਆ ਨੇ ਕਿੱਦਾਂ ਕੰਟਰੋਲ ਕੀਤਾ, ਹੁਣ ਇੱਦਾਂ ਹੀ ਜਿਹੜਾ ਆਸਟ੍ਰੇਲੀਆ ਦਾ ਮੰਨ ਲਓ ਕੋਈ ਵੈਸਟਰਨ ਆਸਟ੍ਰੇਲੀਆ ਦਾ ਜਹਾਜ਼ ਉਤਰਿਆ, ਉਹਨਾਂ ਨੂੰ ਘਰੇ ਘਰੇ ਪਹੁੰਚਾ ਕੇ ਤੇ ਪੁਲਿਸ ਕੇਸ ਕੰਮ ਨੂੰ ਹੈ, ਉਹਨਾਂ ਨੂੰ ਮਤਲਬ ਹੋਰ ਹੁਣ ਚੋਰੀਆਂ ਤਾਂ ਹੋ ਨਹੀਂ ਰਹੀਆਂ ਤੇ ਕੋਈ ਟ੍ਰੈਫਿਕ ਨਹੀਂ ਹੈਗੀ, ਅਫੈਂਸ ਨਹੀਂ ਹੋ ਰਹੇ, ਤੇ ਉਹ ਪੁਲਿਸ ਜਿਹੜੇ ਹੁਣ ਮੈਨੂੰ ਫੋਨ ਆਏ ਇੱਥੋਂ, ਅਸੀਂ ਆਏ ਸੀ ਵੀ ਤੁਸੀਂ ਘਰ ਆ ਕਿੱਦਾਂ, ਪੁਲਿਸ ਉਹਨਾਂ ਬੰਦਿਆਂ ਨੂੰ 300-400 ਨੂੰ ਹੀ ਮੋਨੀਟਰ ਕਰ ਸਕਦੀ ਘਰ ਬੈਠ ਕੇ, ਮਤਲਬ ਹੈਲਥ ਡਿਪਾਰਟਮੈਂਟ ਆ ਉਹ ਜਿਹੜੇ ਇੰਪਲੋਈਜ਼ ਆ ਨਾਲੇ ਉਹਨਾਂ ਦੀ ਜੋਬ ਬਰਕਰਾਰ ਰਹੂਗੀ, ਕਿ ਉਹਨਾਂ ਨੂੰ ਨਹੀਂ ਉਹ ਘਰ ਬੈਠਿਆਂ ਨੂੰ ਮੋਨੀਟਰ ਕਰ ਸਕਦੇ, ਤੁਸੀਂ ਬਾਹਰ ਨਹੀਂ ਜਾਣਾ, ਮਤਲਬ ਐਵਰੀਥਿੰਗ ਇਜ਼ ਡੂਏਬਲ, ਐਵਰੀਥਿੰਗ ਇਜ਼ ਡੂਏਬਲ। ਪਰ ਗੱਲ ਇਹ ਹੈ ਕਿ ਇਹੀ ਆਪਾਂ ਕਰੈਕ ਜਿਹੜੇ ਨੇ, ਇਹੀ ਜਿਹੜੀਆਂ ਕਮਜ਼ੋਰੀਆਂ ਨੇ ਡਿਵੈਲਪ ਕੰਟਰੀ ਦੇ ਵਿੱਚ ਜਿੱਥੇ ਹੁਣ ਅਸੀਂ ਵੀ ਰਹਿ ਰਹੇ ਹਾਂ ਉੱਥੇ, ਇਹ ਅਸੀਂ ਦੇਖ ਰਹੇ ਹਾਂ। ਤੇ ਅਸੀਂ ਮੁਕਾਬਲੇ, ਹੁਣ ਤੁਹਾਨੂੰ ਨਾ NRI ਦੀ ਸਟੋਰੀ ਮੈਂ ਤੁਹਾਨੂੰ ਸੁਣਾਊਂਗਾ ਇਸ ਬ੍ਰੇਕ ਤੋਂ ਬਾਅਦ, ਕਿਉਂਕਿ ਫੋਨ ਸਾਡੇ ਹੁੰਦੇ ਰਹਿੰਦੇ ਨੇ ਉੱਥੇ ਵਿਚਾਰੇ ਸਾਡੇ ਜਿਹੜੇ ਫਸੇ ਹੋਏ ਨੇ ਬੰਦੇ। ਹੈਂ
ਅਮਨਦੀਪ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਜਿੱਦਾਂ ਤੁਸੀਂ ਤੁਹਾਡੀ ਅਪਰੋਚ ਆ, ਜਿੱਦਾਂ ਤੁਸੀਂ ਆਪਣੇ ਖਿਆਲ ਰੱਖੇ ਆ, ਵਿਚਾਰ ਰੱਖੇ ਆ, ਇਹਨਾਂ ਤੋਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਮੈਨੂੰ, ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਨੂੰ ਲੱਗਦਾ ਆ ਨਾ ਕਿ ਮੋਦੀ ਜਿਹੜਾ ਚੰਗਾ ਹੀ ਕਰ ਰਿਹਾ, ਕਾਫੀ ਇਫੈਕਟਿਵ ਢੰਗ ਦੇ ਨਾਲ ਕੰਟਰੋਲ ਇੰਡੀਆ ਵਿੱਚ ਹੋ ਰਿਹਾ।
ਤੁਸੀਂ ਅੱਗੇ ਮੈਨੂੰ ਰੋਮਾਂਟਿਕ ਗਾਣਿਆਂ ਨਾਲ ਜੋੜਤਾ, ਹੁਣ ਤੁਸੀਂ ਅੱਗੇ ਗੱਲਾਂ ਕਰ ਕਰਕੇ ਮੈਨੂੰ ਮੋਦੀ ਦਾ ਚੇਲਾ ਬਣਾ ਦੇ। ਮਨ ਕੀ ਬਾਤ, ਉਹ ਸਾਤੋ ਹੀ ਸੁਣਦੇ ਆ ਜੀ। ਚਲੋ
ਬਿਲਕੁਲ ਮਨ ਕੀ ਬਾਤ, ਜਿੱਦਾਂ ਦਿਲ ਵਾਲੀ ਗੱਲ ਆ ਨਾ, ਅਸੀਂ ਤਾਂ ਬਹੁਤ ਦੇਰ ਪਹਿਲਾਂ ਦੀ ਸ਼ੁਰੂ ਕੀਤੀ, 2012 ਦੀ, 2011 ਦੀ, ਉਨ ਤੋਂ ਬਾਅਦ ਵਿਚ ਸ਼ੁਰੂ ਕੀਤੀ ਆ, ਸਾਡੇ ਤੋਂ ਆਈਡੀਆ ਲਿਆ ਆ। ਪਰ ਜਿੰਨੇ ਤੁਹਾਡੇ ਵਿਚਾਰ ਸੁਣੇ ਆ ਅੱਜ ਮੈਂ, ਉਹ ਮੋਦੀ ਜਿੰਦਾਬਾਦ ਹੀ ਲੱਗਦਾ।
ਬਸ ਹੁਣ ਤੁਸੀਂ ਇਹ ਨਾ ਕਹਿ ਦਿਓ ਅਸੀਂ ਸ਼ੁਰੂ ਕਰਾਇਆ ਉਹ ਪ੍ਰੋਗਰਾਮ, ਮੋਦੀ ਸਾਡੇ ਗਏ ਤੇ ਚੱਲਦਾ। ਵੈਸੇ ਜੇ ਹਿਸਾਬ ਨਾਲ ਅਸੀਂ ਗੱਲਾਂ ਕਰਦੇ ਹਾਂ, ਤੁਸੀਂ ਗੱਲਾਂ ਕਰਦੇ, ਲੱਗਦਾ ਏਦਾਂ ਹੀ ਆ। ਠੀਕ ਹੈ ਭਾਜੀ, ਇੱਕ ਨਾ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਹੈ ਸਾਡੇ ਸਪੋਂਸਰ ਦੀ। ਅਸੀਂ ਸਾਰੇ ਸਪੋਂਸਰ ਨੂੰ ਸਪੋਰਟ ਕਰ ਰਹੇ ਹਾਂ ਜਿਹੜੇ ਪਿਛਲੇ ਸਮੇਂ ਤੋਂ ਸਾਡੇ ਨਾਲ ਜੁੜੇ ਨੇ, ਤੇ ਹੋਰ ਵੀ ਜਿਹੜੇ ਸੱਜਣ ਮਿੱਤਰ ਬਿਜ਼ਨਸ ਕਰਦੇ ਨੇ, ਆਪਣਾ ਬ੍ਰਾਂਡ ਰੱਖਣਾ ਚਾਹੁੰਦੇ, ਅਸੀਂ ਫ੍ਰੀ ਐਡਵਰਟਾਈਜ਼ ਕਰ ਰਹੇ ਹਾਂ ਜੀ ਅਗਲੇ 3-4 ਮਹੀਨੇ ਵਾਸਤੇ, ਪੂਰੀ ਸਪੋਰਟ ਕਰਾਂਗੇ ਬਿਜ਼ਨਸ ਨੂੰ। ਸੋ ਆਓ ਇੱਕ ਗੀਤ ਸੁਣਦੇ ਕੁਲਦੀਪ ਮਾਨਕ ਤੇ ਜੈਜ਼ੀਬੀ ਦੀ ਆਵਾਜ਼ ਦੇ ਵਿੱਚ।
ਲੱਗੇ ਸੁੱਚਾ ਹੈ ਪੁਕਾਰ ਦਾ, ਆਖਰੀ ਸੁਨੇਹਾ safe and customer focused bus company, superior service and good value of money in every market segment, excel in anticipating quick responding to customer needs.
ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ ਡੋਟ ਕਾਮ ਡੋਟ ਏਯੂ।
For more info, 0424-115-551. You can email us.
info@sandhubuslines.com.au.
Proceda na, Sandhu Bus Line.
Aao ji aao. Oh, Binder, aa dekh tan tera kaun hai?
Hello, Mama ji.
Oh, wow, Sonu, tu?
ਵੀਰ ਜੀ ਸਤਿ ਸ੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ, ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ, ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟਸ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰ ਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9870-53563।
ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid, immigration and education services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program migration matters.
Mama, maine is party mein na lehenga hi daalna
hai. Oho, ab ye wish kahan se puri karu? Yahan pe kahan milenge kids fashion clothing?
Le bas enni ji wish, chalo fir chalde hain HK kids.
HK kids, huge range of kids traditional and western wear, vadhiya quality te kifayati daman vich, kise vi size de, kise vi design de, kise vi color de te kise vi range de, traditional and western wear. Tusi sanu sade Facebook page te follow vi kar sakde ho. HK kids
jo ki deal karde ne stylish jewelry vich vi for any occasion. Vadheri jankari layi tusi call kar sakde ho Jitendra Singh ji nu 448-586-314 te ya 451-909-005 te, ya tusi visit vi kar sakde ho 73 Contempo Boulevard, Wallet 3750, Melbourne. Kafe naam yaad rakheo.
HK Kids.
Tusi vi apne business te ajkal chal rahi infection to pareshan ho, ta isda solution hai Sign Gallery kol, jo ki bana rahe ne sneeze guards, jo ki thonu ate thode employees nu bacha sakde ne direct public dealing to hon wali is infection to. Contact karo Prosena Sign Gallery 9761630 ya fir email karo info@signgallery.com.au.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ ਡੋਟ ਕਾਮ ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 0280805606, USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਜੀ, ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, ਦਿਨ ਸ਼ਨਿਚਰਵਾਰ 18 ਅਪ੍ਰੈਲ 2020, 9:11 ਸਵੇਰ ਦੇ ਹੋ ਚੁੱਕੇ ਨੇ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਕ। ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਨੇ। ਭਾਜੀ ਕੁਛ ਸੁਨੇਹੇ ਲਈਏ ਪਹਿਲਾਂ, ਫਿਰ ਆਪਾਂ ਆਪਣਾ ਚਿੰਤਨ ਜਿਹੜਾ ਜਾਰੀ ਰੱਖਾਂਗੇ, ਇੱਕ ਦੋ ਮਸਲੇ ਹੋਰ ਵੀ ਨੇ ਜਿਹੜੇ ਜੀ। ਸੁਖਰਾਜ ਰੋਮਾਣਾ ਸੁਖਰਾਜ ਸਾਡੇ ਨਾਲ ਜੁੜੇ ਨੇ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸਾਰਿਆਂ ਨੂੰ ਫਤਿਹ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੀ ਇਸ ਚਾਲ ਹੁਣਾਂ ਨੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਮੈਂ ਵਿਚ ਵਿਚ ਤੁਹਾਨੂੰ ਸੁਣਾਈ ਜਾਵਾਂਗਾ ਅਜਮੇਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਟਿੱਪਣੀ ਕਰ ਰਹੇ ਨੇ ਸਬਕ ਕਹਿੰਦੇ ਇਹੋ ਹੀ ਹੈ ਕਿ ਨੰਗ ਸਟੇਟ ਜਾਂ ਦੇਸ਼ ਦੇ ਵਿਚ ਨਾ ਰਹੋ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਥੋੜਾ ਜਿਹਾ ਇੰਡੀਆ ਦਾ ਇੰਡੀਆ ਦੇ ਵਿਚ ਜਿਹੜੇ ਐਨ ਆਰ ਆਈ ਆ ਉਹ ਕਿਸ ਤਰ੍ਹਾਂ ਫੀਲ ਕਰ ਰਹੇ ਨੇ ਅਮਰੀਕ ਭਾਜੀ ਮੈਂ ਨਾ ਪਰਸੋਂ ਫੋਨ ਕੀਤਾ ਆਪਣੇ ਦੋਸਤ ਨੂੰ ਸ਼ਾਮ ਨੂੰ ਤਾਂ ਓਵਰਆਲ ਤੁਹਾਨੂੰ ਆਪਾਂ ਗੱਲ ਕਰਦੇ ਵਿਚ ਐਨ ਆਰ ਆਈ ਦੀ ਵੀ ਗੱਲ ਲੈ ਲੈਣੀ ਆ ਤੇ ਪਿੱਛੇ ਨਾ ਰੌਲਾ ਜਿਹਾ ਪਈ ਜਾਵੇ ਤੇ ਮੈਂ ਕਿਹਾ ਆਹ ਕੀ ਕਰ ਰਹੇ ਆ ਤੁਸੀਂ ਹਨਾ ਉਹ ਕਹਿੰਦਾ ਉਹ ਇੱਕ ਮਿੰਟ ਆ ਕਰੀ ਆਪਣੀ ਭਾਬੀ ਨਾਲ ਗੱਲ ਮੈਂ ਆਇਆ ਹੁਣੇ ਆਇਆ ਉਹ ਲਓ ਜੀ ਉਹ ਆਈ ਉਹ ਨੇ ਸਾਹ ਜਿਹੜਾ ਆਇਆ ਉਹ ਸਤਿ ਸ੍ਰੀ ਅਕਾਲ ਅਮਨ ਸਤਿ ਸ੍ਰੀ ਅਕਾਲ ਮੈਂ ਕਿਹਾ ਕੀ ਹੋਇਆ ਭਾਬੀ ਸ੍ਰੀ ਵੀ ਤੁਸੀਂ ਸਾਹ ਉੱਤੇ ਦਾ ਉੱਤੇ ਹੇਠਾਂ ਦੀ ਹੇਠਾਂ ਵੀ ਉਹ ਕ੍ਰਿਕਟ ਚੱਲਦੀ ਆ ਕ੍ਰਿਕਟ ਮੈਚ ਚੱਲਦਾ ਮੇਰੀ ਬਾਰੀ ਸੀਗੀ ਹੁਣ ਮੈਂ ਆਊਟ ਹੋ ਗਈ ਤੇ ਹੁਣ ਗਏ ਨੇ ਹਨਾ ਮੈਂ ਕਿਹਾ ਕ੍ਰਿਕਟ ਚੱਲਦੀ ਆ ਪਿੱਛੇ ਰੌਲਾ ਪਿਆ ਪੂਰਾ ਉਹ ਆਊਟ ਹੋ ਗਿਆ ਉਹ ਤੂੰ ਕੱਲ ਨੀ ਬਾਲ ਚੱਕਦਾ ਹੋਏ ਫਲਾਨਾ ਧਿਮਕੜਾ ਹਨਾ ਤੇ ਮੈਂ ਕਿਹਾ ਕੀ ਆ ਉਹ ਕਹਿੰਦੇ ਅਮਨ ਭੀ ਗੱਲ ਇਹ ਆ ਭੀ ਹੁਣ ਹਰੇਕ ਗਲੀ ਦੇ ਵਿਚ ਨਾ ਕ੍ਰਿਕਟ ਚੱਲਦੀ ਆ ਖੇਡਦੇ ਨੇ ਲੋਕ
ਹਨਾ
ਮੈਂ ਕਿਹਾ ਅੱਛਾ ਮੈਂ ਕਿਹਾ ਵਿੱਚੇ ਬੀਬੀਆਂ ਦੀਆਂ ਆਵਾਜ਼ਾਂ ਆਈ ਜਾਂਦੀਆਂ ਮੈਨੂੰ ਕਹਿੰਦੇ ਹਾਂ ਕਹਿੰਦੇ ਉਹ ਸਾਰੀਆਂ ਕਹਿੰਦੇ ਹੁਣ ਲੇਡੀਜ਼ ਕਹਿੰਦੇ ਘਰ ਬੈਠੀਆਂ ਕੀ ਕਰਨ ਸੀਰੀਅਲ ਵੀ ਕਹਿੰਦੇ ਮੁੱਕ ਗਏ ਆ ਹੁਣ ਤਾਂ ਰਮਾਇਣ ਸ਼ੁਰੂ ਕਰਤੀ ਉਹਨਾਂ ਨੇ ਵੀ ਤੈਨੂੰ ਪਤਾ ਬੀਬੀਆਂ ਰਮਾਇਣ ਦੇਖਣ ਵਾਲੀਆਂ ਕਿਤੇ ਸਾਡੀਆਂ ਇਹ ਜੇ ਜਿਨ੍ਹਾਂ ਨੂੰ ਚਸਕਾ ਸਾਸ ਵੀ ਕਵੀ ਬਹੁ ਲੱਗਿਆ ਹੋਵੇ ਉਹਨਾਂ ਨੂੰ ਕਹਿੰਦੇ ਰਮਾਇਣ ਕਿੱਥੇ ਪਚਦੀ ਆ ਹਨਾ ਤੇ ਮੈਂ ਕਿਹਾ ਇਸ ਕਰਕੇ ਕਹਿੰਦੇ ਹੁਣ ਬੀਬੀਆਂ ਵੀ ਕ੍ਰਿਕਟ ਖੇਲਦੀਆਂ ਤੇ ਹਰ ਗਲੀ ਦੇ ਵਿਚ ਨਾ ਮੈਚ ਚੱਲਦਾ ਅਸੀਂ ਕਹਿੰਦੇ ਦੋ ਦੋ ਘੰਟੇ ਖੇਲੀ ਦਾ ਫੋਨ ਕਹਿੰਦੇ ਆ ਤੇਰਾ ਆ ਗਿਆ ਚੱਕ ਲਿਆ ਕੋਲ ਪਿਆ ਸੀ ਨਹੀਂ ਤਾਂ ਫੋਨ ਹੀ ਨੀ ਕਹਿੰਦੇ ਚੱਕਦੇ ਕਹਿੰਦੇ ਸਾਨੂੰ ਬੜਾ ਹੁਣ ਆਨੰਦ ਆਉਂਦਾ ਪਸੀਨਾ ਵੀ ਆ ਜਾਂਦਾ ਨਹਾ ਕੇ ਸੌ ਵੀ ਲਈਦਾ ਜਾ ਕੇ ਹਨਾ ਸੋ ਕਹਿੰਦੇ ਵੀ ਕਈ ਅਸੀਂ ਮੁਹੱਲੇ ਦੇ ਵਿਚੋਂ ਇਹੋ ਜਿਹੇ ਸ਼ਖਸੀਅਤਾਂ ਨੂੰ ਵੀ ਮਿਲੇ ਆ ਜਿਨ੍ਹਾਂ ਨੂੰ ਕਦੇ ਮਿਲੇ ਹੀ ਨਹੀਂ ਸੀਗੇ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਉਹ ਇੱਥੇ ਰਹਿੰਦੇ ਆ ਕਿਰਾਏ ਤੇ ਰਹਿੰਦੇ ਆ ਜਾਂ ਨਵੇਂ ਆ ਗਏ ਆ ਹਨਾ ਵੀ ਇਹੋ ਜਿਹੀਆਂ ਜਿਹੜੀਆਂ ਸਾਂਝਾਂ ਆ ਉਹ ਵੱਧ ਰਹੀਆਂ ਨੇ ਕਿਉਂਕਿ ਅਸਲ ਦੇ ਵਿਚ ਕੀ ਕਰਤਾ ਜਿਹੜਾ ਅਸੀਂ ਬਾਹਰ ਨੂੰ ਫੈਲ ਰਹੇ ਸੀਗੇ ਅਸੀਂ ਆਪਣੇ ਘਰ ਜਾਂਦੇ ਸੀ ਉਹ ਲਾ ਯਾਰ ਉਹ ਘਰ ਇੱਥੇ ਘਰ ਬੈਠੇ ਹੀ ਕਰਨਾ ਚਲੋ ਮੋਟਰਸਾਈਕਲ ਚੱਕੋ ਚਲੋ ਬਾਜ਼ਾਰ ਘੁੰਮ ਕੇ ਆਈਏ ਉਹ ਜਿਹੜੀ ਅਵਾਰਾਗਰਦੀ ਅਸੀਂ ਇਹਨੂੰ ਅਵਾਰਾਗਰਦੀ ਕਹਿੰਦੇ ਆ ਵੀ ਜਦੋਂ ਬਿਨਾਂ ਕੰਮ ਤੋਂ ਤੁਸੀਂ ਬਿਨਾਂ ਕਿਸੇ ਮੋਟਿਵ ਤੋਂ ਤੁਸੀਂ ਕਿਤੇ ਜਾ ਰਹੇ ਹੋ ਉਹਨੂੰ ਕਹਿੰਦੇ ਆ ਆਵਾਰਾ ਹੋ ਸਹਿਜ ਦੇ ਵਿਚ ਥੋੜਾ ਥੋੜਾ ਆਏ ਗਏ ਫੋਰਸਫੁਲੀ ਆਏ ਗਏ ਤੇ ਹੁਣ ਉਹਦੇ ਵਿਚੋਂ ਉਹ ਜਿਹੜੀਆਂ ਲੋਕਲ ਐਂਟਰਟੇਨਮੈਂਟ ਆ ਜਿਸ ਤਰ੍ਹਾਂ ਅਸੀਂ ਪਿੰਡਾਂ ਚ ਰਹਿੰਦੇ ਸੀ ਅਸੀਂ ਮਹੱਲੇ ਵਾਲੇ ਇਕੱਠੇ ਹੋ ਗਏ ਦੁਪਹਿਰ ਨੂੰ ਅੰਦਰ ਹੀ ਖੇਲ ਲੈਣਾ ਸੀਪ ਖੇਲ ਲੈਣੀ ਕ੍ਰਿਕਟ ਮਾੜੀ ਜਿਹੀ ਖੇਲ ਲੈਣੀ ਕਿੱਕਾਂ ਲਾ ਲੈਣੀਆਂ ਫੁੱਟਬਾਲ ਦੀਆਂ ਪਿੱਠੂ ਖੇਲ ਲੈਣਾ ਅੱਡਾ ਗੱਡਾ ਖੇਲ ਲੈਣਾ ਉਹ ਚੀਜ਼ਾਂ ਹੁਣ ਹੋ ਰਹੀਆਂ ਨੇ ਸ਼ਹਿਰਾਂ ਮਹੱਲਿਆਂ ਗਲੀਆਂ ਨੁੱਕੜਾਂ ਦੇ ਵਿੱਚ
ਗੁੱਲੀ ਡੰਡਾ ਦੇ ਵੀ ਭੁੱਲ ਗਏ
ਗੁੱਲੀ ਡੰਡਾ ਤਾਂ ਖੇਡਣੇ ਨਾ ਦਿੰਦੇ ਹੁੰਦੇ ਸਾਨੂੰ ਅੱਖ ਕੱਢਣੀ ਆ ਕਹਿੰਦੇ ਉਹ ਤਾਂ ਜੇ ਖੇਲਦੇ ਵੀ ਹੁੰਦੇ ਸੀਗੇ ਇੱਕ ਵਾਰੀ ਖੇਲਦੇ ਸੀਗੇ ਤੇ ਸਾਡੇ ਨਾ ਇੱਕ ਪਾਠੀ ਸਿੰਘ ਸੀਗੇ ਗਿਆਨੀ ਜੀ ਹਨਾ ਉਹ ਸਾਈਕਲ ਤੇ ਆਏ ਉਹਨੇ ਦੇਖਿਆ ਅਸੀਂ ਖੇਲਦੇ ਆ ਓਏ ਤੁਸੀਂ ਕਹਿੰਦਾ ਅੱਖਾਂ ਕਢਾਣੀਆਂ ਇੱਕ ਦੂਜੇ ਦੀਆਂ ਉਹ ਗੁੱਲੀ ਚੱਕ ਕੇ ਸਾਈਕਲ ਤੇ ਨੱਠ ਗਏ ਅਸੀਂ ਡੰਡੇ ਲੈ ਕੇ ਹੱਥ ਚ ਕਿਹੜੇ ਰਹਿ ਗਏ ਹਾਂ ਦੋ ਤਿੰਨ ਵਾਰੀ ਇੱਦਾਂ ਹੁੰਦੀ ਹੋਈ ਵੀ ਅਸੀਂ ਗੁੱਲੀ ਡੰਡਾ ਖੇਲਣ ਦੀ ਟਰਾਈ ਕੀਤੀ ਕੋਈ ਨਾ ਕੋਈ ਪਿੰਡ ਚੋ ਸਿਆਣਾ ਬੰਦਾ ਫੇਰ ਆ ਕੇ ਨਾ ਗੁੱਲੀ ਲੈ ਜਾਂਦਾ ਹੁੰਦਾ ਸੀਗਾ ਲੈ ਵੀ ਮੈਂ ਹੁਣ ਕਰ ਲਓ ਘਿਓ ਨੂੰ ਭਾਂਡਾ ਮਜ਼ੀ ਪਹਿਲਾਂ ਤਾਂ ਕਢਾ ਕੇ ਲਿਆਣੀ ਉਤੋਂ ਹਨਾ ਤੇ ਫੇਰ ਮਤਲਬ ਕਢਾ ਕੇ ਲਿਆ ਕੇ ਦੋ ਚਾਰ ਟੋਰੇ ਲਾਉਣੇ ਜਾਨੂੰ ਕਿ ਕੋਈ ਨਾ ਕੋਈ ਸਿਆਣਾ ਬੰਦਾ ਪਿੰਡ ਚ ਆਉਣਾ ਉਹਨੂੰ ਗੁੱਲੀ ਚੱਕ ਕੇ
ਸਿਆਣਾ ਬੰਦਾ ਆ ਜਾਣਾ ਮਾਸਟਰ ਆ ਜਾਣਾ ਜਾਂ ਗਿਆਨੀ ਜੀ ਹੋਣੀ ਆ ਜਾਣਾ ਜਾਂ ਭਾਈ ਆ ਜਾਣਾ
ਤੁਸੀਂ ਆਪਣੇ ਆਪ ਨੂੰ ਵਿੱਚ ਲਿਆਣਾ ਹੀ ਹੁੰਦਾ ਠੀਕ ਹੈ ਤੇ ਉਹ ਗੱਲ ਸਾਡੀ ਇਹ ਚੱਲ ਰਹੀ ਸੀ ਕਿ ਇਹ ਜਿਹੜੀਆਂ ਸਾਂਝਾਂ ਨੇ ਹੁਣ ਇਹ ਪੋਜ਼ਿਟਿਵਿਟੀ ਹੈ ਮਤਲਬ ਪੋਜ਼ਿਟਿਵ ਗੱਲਾਂ ਤੁਹਾਨੂੰ ਦੱਸ ਰਹੇ ਹਾਂ ਕੀ ਹੋ ਰਿਹਾ ਹੁਣ ਸਾਡੇ ਫਾਦਰ ਸਾਹਿਬ ਨੇ ਫੋਨ ਕੀਤਾ ਆਪਣੇ ਇੱਕ ਦੋਸਤ ਨੂੰ ਉਹ ਇੰਡੀਆ ਗਏ ਹੋਏ ਨੇ ਸਾਡੇ ਜਦ ਅਸੀਂ ਉੱਥੇ ਸੀਗੇ ਨਾ ਉਹ ਉਦੋਂ ਪਹੁੰਚੇ ਸੀ ਬ੍ਰਿਸਬੇਨ ਤੋਂ ਤੇ ਇਹਨਾਂ ਨਾਲ ਚਲੋ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸਾਡੇ ਲਾਗੇ ਦੇ ਪਿੰਡਾਂ ਦੇ ਆ ਉੱਥੇ ਗੱਲਬਾਤ ਹੋਈ ਫਿਰ ਇੱਥੇ ਆ ਗਏ ਤਾਂ ਇੱਥੇ ਹੁਣ ਉਹਨਾਂ ਨਾਲ ਚੌਥੇ ਪੰਜਵੇਂ ਉਹਨਾਂ ਦਾ ਫੋਨ ਆ ਜਾਂਦਾ ਕਿਉਂਕਿ ਹੁਣ ਤਾਂ ਟਾਈਮ ਬਹੁਤ ਹੈ ਸਾਰਿਆਂ ਕੋਲੇ ਬਹੁਤ ਟਾਈਮ ਹੈ ਤੇ ਉਹ ਕਹਿੰਦੇ ਵੀ ਉਹ ਅੰਕਲ ਕਹਿੰਦੇ ਤੁਹਾਡੇ ਵੀ ਇੱਥੇ ਨਾ ਯਾਰ ਅਸੀਂ ਤਾਂ ਕਹਿੰਦਾ ਬਹੁਤ ਜਲੀਲ ਹੋਏ ਪਏ ਆ ਕਹਿੰਦੇ ਕੀ ਹੋਇਆ ਕਹਿੰਦੇ ਸਾਨੂੰ ਲੋਕ ਕਹਿੰਦਾ ਘੜਕੜੀਆਂ ਦੇਖਦੇ ਆ ਵੀ ਇਹ NRI ਆ ਅੱਗੇ ਕਹਿੰਦਾ ਜਿਨ ਵੀ ਆਣਾ ਹਨਾ ਆ ਕੇ ਉਹ ਲਓ ਜੀ ਅਸੀਂ ਨਾ ਉੱਥੇ ਭੰਡਾਰਾ ਕਰਾਉਣਾ ਆ ਅਸੀਂ ਉੱਥੇ ਜੀ ਲੰਗਰ ਕਰਾਉਣਾ ਆ ਅਸੀਂ ਜੀ ਉਹ ਚਾਲੇ ਤੇ ਜਾਣਾ ਆ ਉੱਥੇ ਸਬਜ਼ੀਆਂ ਦੇਣੀਆਂ ਤੁਸੀਂ ਬਾਹਰੋਂ ਆਏ ਆ NRI ਆ ਕੁਝ ਯੋਗਦਾਨ ਪਾਓ ਕਹਿੰਦਾ ਹੁਣ ਉਹ ਪਹਿਲੀ ਗੱਲ ਤਾਂ ਉਹ ਸਾਰੇ ਹਟ ਗਏ ਸਾਰੇ ਆਣੋ ਹਟ ਗਏ ਕਹਿੰਦਾ ਉਹੀ ਬੰਦੇ ਹੁਣ ਕਹਿੰਦਾ ਸਾਨੂੰ ਘੜਕੜੀਆਂ ਦੇਖਦੇ ਆ ਵੀ NRI ਆ ਕਹਿੰਦਾ ਵੀ ਇੱਕ ਆਹੋ ਮਤਲਬ ਹੋਰ ਇਸ ਤਰ੍ਹਾਂ ਇਹ ਪਿੰਡ ਦੀ ਨੌਲੇਜ ਆ ਇਹ ਪਿੰਡ ਵਾਲੇ ਏਦਾਂ ਬੀਬੀਆਂ ਬੋਲ ਤੂੰ ਮੈਂ ਇਹ ਜਿਹੜੀ ਰਫ ਬੋਲੀ ਆ ਨਾ ਤੂੰ ਮੈਨੂੰ ਘੜਕੜੀਆਂ ਹੀ ਦੇਖਦਾ ਏਦਾਂ ਮਤਲਬ ਐਨੀ ਵੇ ਉਹ ਜਾਣੀ ਕਿ ਔਖਾ ਜਿਹਾ ਜਿਹੜਾ ਘੜਕੜੀਆਂ ਅੱਖਰ ਔਖਾ ਆ ਤੁਸੀਂ ਲਿਖ ਕੇ ਦੇਖ ਲਓ ਔਖਾ ਆ ਇੱਦਾਂ ਜਿਹੜਾ ਦੇਖਣਾ ਔਖਾ ਦੇਖਣਾ ਔੜਾ ਔੜਾ ਦੇਖਦਾ ਉਹ ਕਹਿੰਦੇ ਵੀ ਯਾਰ ਕਹਿੰਦੇ ਇੰਨੀ ਸਾਡੇ ਨਾਲ ਹੋਈ ਕਹਿੰਦੇ ਉਹ ਪ੍ਰਸ਼ਾਸਨ ਆ ਗਿਆ ਇੱਕ ਦਿਨ ਪ੍ਰਸ਼ਾਸਨ ਨੇ ਕਹਿੰਦੇ ਪਿੰਡ ਅਨਾਉਂਸਮੈਂਟ ਕਰਾਤੀ ਚੌਂਕੀਦਾਰ ਨੂੰ ਭੇਜਤਾ ਵੀ ਜਿੰਨੇ NRI ਆ ਸਾਰਿਆਂ ਨੂੰ ਲਿਆਓ ਤੇ ਸਕੂਲ ਚ ਚਲੋ ਫੜ ਇਦਾਂ ਤਾਂ ਨੀ ਕਿਹਾ ਹੁਣ ਓਦਾਂ ਕਹਿ ਵੀ ਜਾਣੀ ਕਿ ਹੁਣ ਤੁਹਾਨੂੰ ਮਾਸਟਰਾਂ ਦੀ ਉਪਲਬਧੀਆਂ ਦੱਸਦੇ ਆ ਤੇ ਤੁਸੀਂ ਜਿਹੜੀ ਸਿਫਤਾਂ ਸਿਆਣੇ ਬਣਨ ਦੀਆਂ ਕਰੀ ਜਾਂਦੇ ਆ ਖੈਰ ਉਹ ਕਹਿੰਦੇ ਵੀ ਅਨਾਉਂਸਮੈਂਟ ਕਰਾਤੀ ਗੁਰਦੁਆਰੇ ਚਪੜਾਸੀ ਨੂੰ ਦੂਏ ਨੂੰ ਭੇਜਤਾ ਚੌਂਕੀਦਾਰ ਨੂੰ ਵੀ ਜਾ ਕੇ ਨਾ ਜਿੰਨੇ ਵੀ NRI ਆਏ ਆ ਲਿਸਟਾਂ ਉਹਨਾਂ ਕੋਲ ਸੀਗੀਆਂ ਵੀ ਇਹ ਆਇਓ ਆ ਜੇ ਤੁਹਾਨੂੰ ਪਤਾ ਹੋਰ ਵੀ ਆਇਓ ਆ ਉਹਨਾਂ ਨੂੰ ਵੀ ਲਿਆਓ ਸਾਰੇ ਲਿਆਓ ਪਰਿਵਾਰ ਸਮੇਤ ਨਿਆਣਾ ਨਿੱਕਾ ਸਮੇਤ ਹਨਾ ਤੇ ਕਹਿੰਦੇ ਚਲੋ ਜੀ ਗਏ ਉੱਥੇ ਸਕੂਲ ਚ ਕਹਿੰਦੇ ਉਹਨੀ ਉੱਥੇ ਨਾ ਉਹ ਅਫਸਰ ਕਹਿੰਦਾ ਬਹਿ ਗਏ ਤੇ ਕੁਰਸੀ ਤੇ ਉਹ ਕਹਿੰਦਾ ਏਦਾਂ ਟ੍ਰੀਟ ਕਰਨ ਜਿੱਦਾਂ ਨਿਆਣਿਆਂ ਦੇ ਰੋਲ ਨੀ ਲੈਂਦੇ ਉਹ ਪਲਾਨਾ ਸਿੰਘ ਕਿੱਥੇ ਆ ਆਓ ਜੀ ਲਾਈਨ ਚ ਖੜੋ ਜੀ ਲਾਈਨ ਚ ਖੜੋ ਹਨਾ ਕਹਿੰਦੇ ਯਾਰ ਕਮਾਲ ਹੋ ਗਿਆ ਹਨਾ ਮਤਲਬ ਜਿਹੜੇ NRI ਦੇ ਪੈਰੀ ਹੱਥ ਲਾਉਣ ਤੱਕ ਜਾਂਦੇ ਹੁੰਦੇ ਸੀ ਪੈਸੇ ਦੀ ਖਾਤਰ ਕਦੇ ਆ ਗਏ ਉਹ ਕਹਿੰਦਾ ਏਦਾਂ ਸਾਨੂੰ ਟ੍ਰੀਟ ਕਰਨ ਪਰੇ ਰਹੋ ਜੀ ਪਰੇ ਤੁਸੀਂ ਜੀ 2 ਫੁੱਟ 2-3 ਫੁੱਟ ਪਰੇ ਰਹੋ ਜੀ ਉੱਥੇ ਖੜ ਕੇ ਗੱਲ ਕਰੋ ਮੈਨੂੰ ਪਤਾ ਸਾਰਾ ਕੁਝ ਤੁਹਾਡੇ ਬਾਰੇ ਏਦਾਂ ਕਰਨ
ਸਰਕਾਰ ਦੀ ਸਿੱਖਣ 1.5 ਫੁੱਟ ਤੁਸੀਂ 3 ਫੁੱਟ
ਤੁਸੀਂ NRI ਹੋ ਤੁਸੀਂ 3 ਫੁੱਟ ਤੇ ਖੜੋ ਤੇ ਉਹ ਹਨਾ ਉਹ ਹਾਂਜੀ ਉਹ ਤੁਹਾਡਾ ਜੀ ਲਿਖਣਾ ਨਾਮ ਲਿਖਾਓ ਕਹਿੰਦਾ ਮੈਂ ਕਿਹਾ ਜਦ ਤੁਹਾਨੂੰ ਸਾਰਾ ਪਤਾ ਤੇ ਮੁੜ ਕੇ ਫਿਰ ਸਾਤੋਂ ਕੱਲੇ ਪੁੱਛੀ ਜਾਂਦੇ ਜਦ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਦੁਆਰਾ ਕੱਲੇ ਲਿਖਾਈ ਜਾਂਦੇ ਆ ਜਿਹੜੇ ਤੁਸੀਂ ਕਾਗਜ਼ ਭਰਵਾਉਣੇ ਆ ਏਅਰਪੋਰਟ ਤੇ ਉਤਰਨ ਵੇਲੇ ਪਾਸਪੋਰਟ ਨੰਬਰ ਐਂਡ ਆਲ ਦੈਟ ਉੱਥੋਂ ਹੀ ਲਿਸਟ ਆਈ ਉਹ ਤੁਹਾਨੂੰ ਉਹ ਤੁਹਾਡੇ ਕੋਲ ਪਹਿਲਾਂ ਹੀ ਹੈਗੀ ਆ ਤੇ ਤੁਸੀਂ ਦੁਆਰਾ ਹੁਣ ਸਾਤੇ ਕੱਲੇ ਲਿਖਾਉਣ ਲੱਗੇ ਕਹਿੰਦੇ ਉੱਥੇ ਚੰਗੀ ਗੱਲ ਸਾਡੀ ਬੇਇੱਜ਼ਤੀ ਕਹਿੰਦੇ ਅਸੀਂ ਫੀਲ ਕੀਤੀ ਵੀ ਸਾਡੀ ਐਨ ਕੱਢ ਕੇ ਨਾ ਚੁਣ ਬੱਖ ਕੱਢੇ ਜਜਮਾਲਿਆ ਪਾਸੇ ਕੱਢ ਕੇ ਕਹਿੰਦੇ ਸਾਡੀ ਐਨ ਲਾਈ ਕਹਿੰਦਾ ਅਸੀਂ ਨਾ ਨੀਵੀਂ ਜੀ ਪਾ ਕੇ ਵੀ ਘਰ ਨੂੰ ਆ ਗਏ ਫਿਰ ਕਹਿੰਦਾ ਯਾਰ ਬਹੁਤ ਬੁਰਾ ਹਾਲ ਹੈ ਤੇ ਮਤਲਬ ਗੱਲ ਇਹ ਹੈ ਵੀ ਜੋ ਵੀ ਚੱਲ ਰਹੀ ਹੈ ਕਰੋਨਾ ਵਾਇਰਸ ਦੇ ਉਹ ਇਹੀ ਆ ਉਹ ਯਾਰ NRI ਆਏ ਹੋ ਆ ਤੁਹਾਡੇ ਪਿੰਡ NRI ਕਿੰਨੇ ਕ ਆਏ ਹੋ ਆ ਮੋੜਾਂ ਤੇ ਇਹੀ ਗੱਲਾਂ ਚੱਲੀ ਜਾਂਦੀਆਂ ਉਹ NRI ਕੀ ਕਰਦੇ ਆ NRI ਹੁਣ ਨਾ ਕਹਿੰਦੇ ਚੁਟਕਲੇ ਬਹੁਤ ਬਣਾਉਂਦੇ ਆ NRI ਤੇ ਉਹ ਯਾਰ NRI ਦਾ ਬਹੁਤ ਬੁਰੇ ਫਸੇ ਬਈ ਚੰਗੇ ਬਾਹਰ ਗਏ ਆ ਉਦੋਂ ਹੁਣ ਨਾ ਲਾ ਲਾ ਕੇ ਗੱਲਾਂ ਕਰਦੇ ਆ ਲੈ ਇਹ ਵੀ ਕਿਸੇ ਨੂੰ ਟਿਕਣ ਨਾ ਦਿੰਦੇ ਹੁੰਦੇ ਗੱਡੀ ਚੱਕੀ ਇਧਰ ਨੂੰ ਗੱਡੀ ਚੱਕੀ ਉਧਰ ਨੂੰ ਇਹ ਜੀ ਇੰਨੇ ਦੀ ਅਰਦਾਸ ਇਹ ਜੀ ਮੈਂ ਆਹ ਕਰ ਦਿੱਤਾ ਮੈਂ ਜੀ ਆਹ ਹੁਣ ਲੈ ਲਿਆ ਕਹਿੰਦਾ ਹੁਣ ਤੂੰ ਤਾਂ ਮਤਲਬ ਹੁਣ ਬੇਲ
ਜਦੋਂ ਇਲੈਕਸ਼ਨ ਆਈ ਤਾਂ ਫਿਰ ਸ਼ਰਟਾਂ ਜੀ ਆਮ ਆਦਮੀ ਪਾਰਟੀ ਦੀਆਂ ਟੋਪੀਆਂ ਜੀਆਂ ਲੈ ਕੇ ਉੱਥੇ ਪਹੁੰਚ ਗਏ ਸਾਡੀ ਸਰਕਾਰ ਬਣਾਉਣੀ ਆ ਅਸੀਂ ਸਾਡੀ ਦਿੱਤੀ ਉਹ ਤਾਂ ਕਮੀਜ਼ ਨਾ ਕੋਈ ਲੈਂਦਾ ਹੁਣ ਜਿੰਨਾ ਤੁਹਾਡਾ ਬੁਰਾ ਹਾਲ ਆ ਇਹ ਦੇਖ ਕੇ ਸਾਨੂੰ ਸਮਝ ਆ ਗਏ ਤੁਸੀਂ ਇੱਥੇ ਸਰਕਾਰ ਬਣਾਉਣ ਤੁਰੇ ਹੋ ਇੱਥੇ ਰਹੋ ਤਾਂ ਇੱਥੇ ਸਭ ਕੁਛ ਕਰੋ ਤਾਂ ਜਿੱਥੇ ਤੁਸੀਂ ਰਹਿੰਦੇ ਆ
ਨਹੀਂ ਨਹੀਂ ਇੱਥੇ ਥੋੜੋ ਆਪਾਂ ਇੱਥੇ ਕਰਨਾ ਹੀ ਨੀ ਇੱਥੇ ਲੋੜ ਥੋੜੋ ਇੱਥੇ ਲੋੜਾਂ ਥੋੜੋ ਉਹ ਆਪਾਂ ਉੱਥੇ ਜਾ ਕੇ ਕਰਨਾ ਜਿੱਥੇ ਆਪਾਂ ਖਾਣਾ ਪੀਣਾ ਜਿੱਥੇ ਆਪਾਂ ਸਾਡੇ ਨਿਆਣੇ ਪਾਲਣੇ ਉੱਥੇ ਕਰਨ ਦੀ ਕੀ ਲੋੜ ਹੈ ਇੱਥੇ ਬੱਲੇ ਬੱਲੇ ਥੋੜੋ ਹੋਣੀ ਉੱਥੇ ਜ਼ਿਆਦਾ ਹੋਣੀ ਬੱਲੇ ਬੱਲੇ ਸੋ ਇਹ ਵੀ ਸਾਨੂੰ ਇੱਕ ਥੋੜਾ ਜਿਹਾ ਸਬਕ ਲੈਣਾ ਚਾਹੀਦਾ ਕਿ ਉੱਥੇ ਮਤਲਬ ਗਰਾਊਂਡ ਰਿਐਲਿਟੀਆਂ ਦੀ ਆਪਾਂ ਗੱਲ ਕਰਦੇ ਮੈਂ ਓਪੀਨੀਅਨ ਨਹੀਂ ਬਣਾ ਰਿਹਾ ਪਰ ਹਾਂਜੀ ਇਕੱਲੇ ਇਕੱਲੇ ਰਹੋ ਸੋ ਇਹ ਸੀ ਜੀ ਜ਼ਮੀਨੀ ਪੱਧਰ ਤੋਂ ਕਿ ਉੱਥੇ ਸਮਾਜ ਦੇ ਵਿੱਚ ਕੀ ਵਿਚਰ ਰਿਹਾ। ਤੇ ਹੁਣ ਆਸਟ੍ਰੇਲੀਆ ਦਾ ਜਿਹੜਾ ਗ੍ਰਾਫ ਹੈ ਉਹ ਕਾਫੀ ਘੱਟ ਗਿਆ ਆ। ਹੁਣ ਕੱਲ ਮੇਰਾ ਖਿਆਲ 3 ਜਾਂ 4 ਕੇਸ ਹੀ ਹੋਏ ਨੇ ਤੇ ਪ੍ਰਾਈਮ ਮਿਨਿਸਟਰ ਨੇ ਇਹ ਅੰਦਾਜ਼ਾ ਦਿੱਤਾ ਸੀ, ਥੋੜੀ ਡਾਇਰੈਕਸ਼ਨ ਦਿੱਤੀ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਜਿਹੜੀਆਂ ਸਰਵਿਸਿਜ਼ ਆ ਖੋਲ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਸਕੂਲ ਤਾਂ ਹੈਗਾ ਹੀ ਆ, ਸਕੂਲ ਖੋਲਣ। ਪਰ ਅਮਰੀਕ ਭਾਜੀ ਮੈਨੂੰ ਇਹ ਦੱਸਿਓ ਵੀ ਟੀਚਰ ਯੂਨੀਅਨ ਵਿਰੋਧ ਕਿਉਂ ਕਰ ਰਹੀ ਹੈ ਸਕੂਲ ਖੋਲਣ ਦਾ? ਉਹ ਘਰੇ ਬਹਿਣਾ ਚਾਹੁੰਦੇ ਨੇ ਜਾਂ ਕੀ ਕਰਨਾ?
ਮੈਨੂੰ ਅਮਨਦੀਪ ਇਹਦੇ ਬਾਰੇ ਪਤਾ ਨਹੀਂ, ਬਿਲਕੁਲ ਗਲਤ ਵਿਰੋਧ ਕਰ ਰਹੀ ਹੈ। ਸਕੂਲ ਖੁੱਲਣੇ ਚਾਹੀਦੇ ਆ, ਸਕੂਲ ਦੇ ਵਿੱਚ ਜਿਹੜੇ ਸਟੂਡੈਂਟ ਆ ਉਹ ਸਟੂਡੈਂਟ ਆ ਅਤੇ ਟੀਚਰ ਆ, ਉਹਨਾਂ ਦੀ ਸਿਹਤ ਬਾਰੇ ਸਾਨੂੰ ਪਤਾ ਆ ਕਿ ਇਹ ਸਿਹਤ ਇਹਨਾਂ ਦੀ ਠੀਕ ਆ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਆਪਣੇ ਘਰ ਰਹੂਗਾ। ਜਿਹੜੀ ਆਨਲਾਈਨ ਐਜੂਕੇਸ਼ਨ ਆ ਨਾ, ਪੇਪਰ ਦੇ ਵਿੱਚ ਹੀ ਆ ਆਨਲਾਈਨ ਐਜੂਕੇਸ਼ਨ, ਨਿਆਣੇ ਬਹਿੰਦੇ ਨੀ ਹੈ, ਤੁਹਾਡੀ ਕਲਾਸ ਹੁੰਦੀ ਨੀ ਪੂਰੀ, ਨਿਆਣੇ ਕੰਮ ਨੀ ਕਰਦੇ ਹੈ, ਨਿਆਣੇ ਕਿੱਦਾਂ ਬੈਠੂਗੇ ਕਲਾਸ ਵਿੱਚ? ਜੇ ਤੁਸੀਂ ਬੈਠੋਗੇ ਨਾ, ਫੇਸ ਟੂ ਫੇਸ ਇੰਟਰੈਕਸ਼ਨ ਹੁੰਦੀ ਆ, ਉੱਥੇ ਗਰੁੱਪ ਆਫ ਪੀਪਲ ਹੁੰਦੇ ਆ, ਉੱਥੇ ਤੁਸੀਂ ਬੈਠ ਕੇ ਇੱਕ ਦੂਜੇ ਨਾਲ ਇੰਟਰੈਕਸ਼ਨ ਕਰਦੇ ਆ, ਸਮਝਾਉਂਦੇ ਆ, ਗੱਲ ਸਮਝਦੇ ਆ, ਕੁਛ ਜ਼ਿਆਦਾ ਸਮਝਦੇ ਆ, ਕੁਛ ਘੱਟ ਸਮਝਦੇ ਆ। ਉਹ ਉੱਥੇ ਥੋੜਾ ਰਸ਼ ਹੁੰਦਾ ਆ, ਪਰ ਮੇਰੇ ਖਿਆਲ ਦੇ ਵਿੱਚ ਸਕੂਲਾਂ ਨੂੰ ਇੱਦਾਂ ਵੀ ਤਾਂ ਖੋਲਿਆ ਜਾ ਸਕਦਾ ਕਿ 7ਵੀਂ 9ਵੀਂ 11ਵੀਂ ਇੱਕ ਦਿਨ ਛੁੱਟੀ ਦੇ ਕੇ, ਉਸ ਤੋਂ ਬਾਅਦ 8ਵੀਂ 10ਵੀਂ 12ਵੀਂ ਇੱਕ ਦਿਨ, ਫਿਰ ਉੱਥੇ ਜਿਹੜੀ ਪਾਪੂਲੇਸ਼ਨ ਹੋਊਗੀ ਸਕੂਲ ਵਿੱਚ ਉਹ ਅੱਧੀ ਹੋਊਗੀ, ਫਿਰ ਜਿਹੜਾ ਡਿਸਟੈਂਸ ਉਹ ਵੀ ਜ਼ਿਆਦਾ ਹੋਊਗਾ। ਮੇਰੇ ਖਿਆਲ ਜੀ ਏਦਾਂ ਦੀ ਕੋਈ ਪਾਲਿਸੀ ਤੇ ਸਰਕਾਰ ਕੰਮ ਕਰੂਗੀ ਤੇ ਯੂਨੀਅਨ ਉਹਦਾ ਬਹੁਤ ਵਿਰੋਧ ਕਰ ਰਹੀ ਹੈ। ਉਹ ਤਾਂ ਬਹੁਤ ਬੋਰ ਹੁੰਦੇ ਆ, ਜਿਹੜੇ ਈਵਨ ਟੀਚਰ ਵੀ ਆ ਤੇ ਨਾਟ ਫੀਲਿੰਗ ਗੁੱਡ ਆ ਜਿੱਦਾਂ ਘਰ ਵਿਚ ਰਹਿ ਕੇ।
ਜਿਹੜੀ ਟੀਚਰ ਯੂਨੀਅਨ ਹੈ ਉਹ ਬਿਆਨ ਵੱਖਰੇ ਦੇਈ ਜਾ ਰਹੀ ਹੈ ਖੁੱਲਣੇ। ਮੈਨੂੰ ਇਉਂ ਲੱਗਦਾ ਪੜਾਉਣਾ ਨੀ ਜਾਂਦੇ ਜਾਂ ਛੁੱਟੀਆਂ ਕੱਟਣਾ ਜਾਂਦੇ ਆ, ਹਨਾ ਆਹ ਕਰ ਲਓ ਆਹ ਕਰ, ਉਹ ਆਪਣੀਆਂ ਮੰਗਾਂ ਮਨਾਉਣ ਨੂੰ ਮੈਨੂੰ ਲੱਗਦਾ ਤੁਲੇ ਹੋਏ ਨੇ ਵੀ ਸਾਡੀ ਆਹ ਵੀ ਮੰਗ ਮੰਨੋ ਤਾਂ
ਚੌਧਰ ਹੁੰਦੀ ਹੈ ਨਾ। ਫੇਰ ਜੇ ਉਹ ਸਿੱਧੀ ਗੱਲ ਸਰਕਾਰ ਦੀ ਮੰਨ ਲਓਗੇ ਤੇ ਉਹਨਾਂ ਦੀ ਚੌਧਰ ਕੌਣ ਕਬੂਲੂਗਾ? ਉਹਨਾਂ ਨੇ ਆਪਣੀ ਲੀਡਰਸ਼ਿਪ ਵੀ ਜ਼ਾਹਰ ਕਰਨੀ ਹੁੰਦੀ ਨਾ, ਵੀ ਆਰ ਦਾ ਲੀਡਰ, ਫਿਰ ਅਸੀਂ ਏਦਾਂ ਕਰਾ ਕੇ ਬੰਦ ਕਰਾਇਆ
ਐਜੂਕੇਸ਼ਨ ਮਿਨਿਸਟਰ ਦੇ ਨਾਲ ਜਿਹੜੀ ਹੋ ਰਹੀ ਸੀ ਉਹ ਕਹਿੰਦੇ ਅਸੀਂ ਸ਼ਾਇਦ ਏਦਾਂ ਹੀ ਇਹਨੂੰ ਇੰਪਲੀਮੈਂਟ ਕਰੀਏ, ਅਸੀਂ ਪ੍ਰਪੋਜ਼ਲ ਦੇ ਰਹੇ ਹਾਂ ਸਰਕਾਰ, ਫੈਡਰਲ ਗਵਰਨਮੈਂਟ ਜਿਹੜੀ ਉਹ ਚਾਹੁੰਦੀ ਆ ਕਿ ਸਕੂਲ ਖੁੱਲਣ, ਬੱਚੇ ਉਹਨਾਂ ਦੀ ਪੜ੍ਹਾਈ ਤੇ ਫਰਕ ਨਾ ਪਵੇ, ਕਿਉਂਕਿ ਨਹੀਂ ਤਾਂ ਗਾਹਾਂ ਜਿਹੜੀ ਵਰਕ ਫੋਰਸ ਹੈ ਨਾ ਉਹਦੇ ਚ ਇੱਕ ਸਾਲ ਦਾ ਗੈਪ ਚੱਲੀ ਜਾਣਾ ਆ, ਉਹ ਬਹੁਤ ਵੱਡਾ ਲਾਸ ਹੋਣਾ ਦੇਸ਼ ਨੂੰ
ਚੱਲੀ ਜਾਣਾ
ਹਨਾ। ਸੋ ਇਸ ਕਰਕੇ ਨਾ ਹਾਂ ਉਹਨਾਂ ਨੇ ਨਾ ਮਤਲਬ ਫੈਡਰਲ ਗਵਰਨਮੈਂਟ ਦਾ ਪੂਰਾ ਜ਼ੋਰ ਲੱਗਾ ਆ ਵੀ ਸਟੇਟ ਗਵਰਨਮੈਂਟ ਜਿਹੜੀਆਂ ਆਪਣੇ ਸਕੂਲ ਖੋਲਣ, ਤੇ ਉਹਨਾਂ ਨੇ ਪਤਾ ਕੀ ਕੀਤਾ, ਤੁਹਾਡੇ ਵਾਲਾ ਫਾਰਮੂਲਾ ਜਿਹੜਾ ਪਿਛਲੇ ਹਫ਼ਤੇ ਮੈਨੂੰ ਲੱਗਦਾ ਉਹ ਵੀ ਸੁਣਦਾ ਆ ਦਿਲ ਵਾਲੀ ਗੱਲ, ਤੇ ਉਹਦੇ ਵਿੱਚੋਂ ਹਾਂ ਉਹ ਕਹਿੰਦੇ ਸੀ ਵੀ ਸ਼ਾਇਦ ਔਡ ਈਵਨ ਨੀ, ਮਤਲਬ 30-30% ਮਤਲਬ ਹਫ਼ਤੇ ਚ 2 ਦਿਨ ਜਾਣਾ ਸਕੂਲੇ ਹਨਾ, ਤੇ ਇੱਦਾਂ ਇੱਦਾਂ ਬਾਰੀਆਂ ਜਿਹੜੀਆਂ ਨੇ ਉਹ ਪੈਣਗੀਆਂ। ਇੱਕ ਮਤਲਬ ਉਹਦੇ ਨਾਲ ਉਹਦੇ ਨਾਲ ਕੀ ਹਾਂ ਤੇ ਉਹਦੇ ਨਾਲ ਕੀ ਆ ਵੀ ਉਹਦੀ ਜਿਹੜੀ ਰੇਸ਼ੋ ਆ ਘੱਟ ਜਾਏਗੀ, ਮਤਲਬ ਡਿਸਟੈਂਸ ਵੱਧ ਜਾਏਗਾ, ਸਪੇਸ ਵੱਧ ਜਾਏਗੀ ਸਕੂਲ ਦੇ ਵਿੱਚ, ਕਹਿਣ ਦਾ ਮਤਲਬ ਇਹ ਹੈ ਨਾ ਕਪੈਸਿਟੀ ਜਿਹੜੀ ਆ ਕਲਾਸ ਰੂਮ ਕਪੈਸਿਟੀ, ਜੇ ਮਤਲਬ 50 ਬੱਚੇ ਨੇ ਤਾਂ ਇੱਦਾਂ ਕਰਨਗੇ,
30 ਤੋਂ ਜ਼ਿਆਦਾ ਨਹੀਂ ਹੁੰਦੇ,
ਸੋਰੀ ਜੀ 30 ਆ ਤਾਂ ਉਹ ਕਹਿੰਦੇ ਸੀ ਵੀ 10-10 ਦੀਆਂ ਵਾਰੀਆਂ ਪਾਉਣਗੇ, 3-3 ਦਿਨ ਚ
10-15 ਦੀ ਵਾਰੀ ਪਾਓ, 15 ਦੀ 15 ਵੀ ਠੀਕ ਹੈ ਕਾਫੀ,
15 ਦੇ ਨਿਆਣੇ ਜਿੱਥੇ 30 ਬਹਿੰਦੇ ਉੱਥੇ 15 ਬੈਠੂਗਾ ਕਾਫੀ ਫਰਕ ਪੈਂਦਾ ਉਹਦਾ ਠੀਕ ਨਹੀਂ ਉਹ ਹੁਣ ਇਹ ਜਿਹੜੀਆਂ ਨੇ ਸਟੇਟ ਗਵਰਨਮੈਂਟ ਹੁਣ ਦੇਖੋ ਇਹਦੇ ਕਰੈਕ ਨੇ ਆਪਾਂ ਜੇ ਕਰੈਕ ਦੀ ਗੱਲ ਕਰ ਰਹੇ ਸੀਗੇ ਕਿ ਕਿੰਨੇ ਕੁ ਤਿਆਰ ਹੈ ਸਿਸਟਮ ਕਿੰਨਾ ਕ ਕਾਲਡ ਆਪਾਂ ਜਿਨ੍ਹਾਂ ਚ ਅਸੀਂ ਵੀ ਰਹਿੰਦੇ ਹਾਂ ਆਸਟ੍ਰੇਲੀਆ ਨੇ ਕੀਤਾ ਪਰ ਇਹਨਾਂ ਦੇ ਵੀ ਜਿਹੜੇ ਜਿੰਨਾ ਅਸੀਂ ਐਕਸਪੈਕਟੇਸ਼ਨ ਸੀਗੀਆਂ ਸਾਡੀਆਂ ਵੀ ਇਹ ਸਿਸਟਮ ਦੇ ਵਿੱਚ ਇੱਦਾਂ ਨਹੀਂ ਹੋਣਾ ਚਾਹੀਦਾ ਉਹ ਵੀ ਇਹ ਮਤਲਬ ਅਵੇਸਲੇ ਜਿਹੜੇ ਨੇ ਉਹ ਫੜੇ ਗਏ ਨੇ ਖਾਸ ਕਰਕੇ ਅਮਰੀਕਾ ਤੇ ਯੂਰਪ ਜਿਹੜਾ ਆ ਉਹਨਾਂ ਨੇ ਮਤਲਬ ਉਹਨਾਂ ਦਾ ਜ਼ਿਆਦਾ ਜ਼ੋਰ ਜਿਹੜਾ ਆ ਉਹ ਪੈਸੇ ਬਣਾਉਣ ਦੇ ਵਿੱਚ ਲੱਗਾ ਹੋਇਆ ਕਿ ਪੈਸਾ ਬਣਾ ਲਈ ਹੁਣ ਪੈਸਾ ਕਿਸੇ ਵੀ ਕੰਮ ਨਹੀਂ ਆਇਆ ਇਨ ਦਾ ਐਂਡ ਕਿਉਂਕਿ ਪੈਸੇ ਦੇ ਹੁਣ ਤੁਸੀਂ ਨੋਟਾਂ ਦਾ ਮਾਸਕ ਥੋੜਾ ਬਣਾ ਕੇ ਲਾ ਲੂੰਗੇ ਠੀਕ ਹੈ ਨਾ ਇਸ ਕਰਕੇ ਉਹ ਜਿਹੜੀ ਗਰਾਊਂਡ ਲੈਵਲ ਦੀ ਤਿਆਰੀ ਆ ਵਰਕਿੰਗ ਜਿਹਨੇ ਕੰਮ ਕਰਨਾ ਆ ਉਹ ਕੰਮ ਹੀ ਘੱਟ ਨੇ ਤੇ ਉੱਥੇ ਵਿਆਜੂ ਖਾਣ ਵਾਲੇ ਜ਼ਿਆਦਾ ਨੇ ਕਹਿਣ ਦਾ ਮਤਲਬ ਇਹ ਹੈ ਕਿ ਵਿਆਜੂ ਖਾਊ ਕੰਟਰੀ ਜਿਹੜੇ ਨੇ ਉਹ ਪਹਿਲਾਂ ਤੰਗ ਹੋਏ ਨੇ ਔਰ ਉੱਥੇ ਮੌਤਾਂ ਜ਼ਿਆਦਾ ਹੋਈਆਂ ਨੇ ਆਪਣੀ ਪਾਪੂਲੇਸ਼ਨ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕੇ। ਤੇ ਇੰਡੀਆ ਦੇ ਵਿੱਚ ਪੰਜਾਬ ਜਿਹੜਾ ਨਾ ਉੱਥੇ ਜਿਹੜੀ ਗਰਾਊਂਡ ਰਿਐਲਿਟੀ ਇਹ ਆ ਰਹੀ ਹੈ ਕਿ ਪੰਜਾਬ ਸਰਕਾਰ ਜੋ ਕਰ ਰਹੀ ਹੈ ਉਹ ਲੀਡ ਕਰ ਰਹੀ ਹੈ ਔਰ ਉਹਨੂੰ ਦੇਖ ਕੇ ਮਹਾਰਾਸ਼ਟਰ ਤੇ ਹੋਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਉਹ ਫੈਸਲੇ ਲੈਂਦੇ ਨੇ ਔਰ ਪੰਜਾਬ ਸਰਕਾਰ ਨੂੰ ਹੀ ਬੇਸ ਮੰਨ ਕੇ ਸੈਂਟਰ ਸਰਕਾਰ ਵੀ 19 ਹੀ ਲਾਕਡਾਊਨ ਕਰ ਰਹੀ ਹੈ। ਜਾਂ ਤਾਂ ਉਹਨਾਂ ਦੇ ਵਧੀਆ ਐਡਵਾਈਜ਼ਰ ਹੋਊਗੇ ਪੰਜਾਬ ਸਰਕਾਰ ਦੇ, ਅਮਰੀਕ ਭਾਜੀ ਇਹ ਤਾਂ ਗੱਲ ਮੰਨਣੀ ਪੈਣੀ ਹੈ ਕਿਉਂਕਿ ਇਹ ਹਾਂਜੀ ਇਹ ਜਿਹੜਾ ਪੰਜਾਬ ਸਭ ਤੋਂ ਪਹਿਲਾਂ ਲਾਕਡਾਊਨ ਪੰਜਾਬ ਨੇ ਕੀਤਾ ਸੀ ਤੇ ਉਹਦੇ ਨਾਲ ਕਾਫੀ ਕਾਬੂ ਆ, ਹਾਲਾਂਕਿ ਜਿਹੜਾ ਸਾਰਿਆਂ ਨੂੰ ਵੱਧ ਵਾਇਰਸ ਫੈਲਣ ਦਾ ਜਿਹੜਾ ਖਿੱਤਾ ਆ ਜਿੱਥੇ ਫੈਲ ਸਕਦਾ ਸੀ ਹਜੇ ਵੀ ਫੈਲ ਸਕਦਾ ਆ ਉਹ ਹੈਗਾ ਪੰਜਾਬ, ਕਿਉਂਕਿ ਇੱਥੇ ਜਿਹੜਾ ਅੰਤਰਰਾਸ਼ਟਰੀ ਟਰੈਵਲ ਹੈ ਆਦਾਨ ਪ੍ਰਦਾਨ ਹੈ NRI
ਦਾ
ਉਹ ਟੂਰਿਜ਼ਮ ਦਾ ਜ਼ਿਆਦਾ ਆ ਔਰ ਤਕਰੀਬਨ ਇੱਕ ਟਾਈਮ ਦੇ ਵਿੱਚ 1-1.5 ਲੱਖ NRI ਜਿਹੜਾ ਉੱਥੇ ਪੀਕ ਟਾਈਮ ਤੇ ਹੋ ਜਾਂਦਾ ਆ। ਸੋ ਤੁਸੀਂ ਦੇਖੋ ਕਿੰਨੀਆਂ ਫਲਾਈਟਾਂ ਆਉਂਦੀਆਂ ਜਾਂਦੀਆਂ ਨੇ। ਸੋ ਇਸ ਚੀਜ਼ ਨੂੰ ਪੰਜਾਬ ਨੇ ਪਹਿਲਾਂ ਫੈਸਲਾ ਲਿਆ, ਹੁਣ ਬਹੁਤ ਸਾਰੇ ਸੂਬੇ ਨੇ ਜਿੱਥੇ ਅੰਤਰਰਾਸ਼ਟਰੀ ਟਰੈਵਲ ਨਹੀਂ ਜਾਂਦਾ ਰਹੇ, ਬਹੁਤ ਘੱਟ ਜਾਂਦੇ ਨੇ, ਹੁਣ ਦਿੱਲੀ ਆ ਹੌਟ ਬੈਡ ਹੈ, ਬੰਬੇ ਅੰਤਰਰਾਸ਼ਟਰੀ ਟਰੇਡ ਹੋਣ ਦੇ ਕਾਰਨ ਮਹਾਰਾਸ਼ਟਰ ਦਾ ਹੌਟ ਬੈਡ ਹੈ ਹਨਾ। ਸੋ ਉੱਥੇ ਜਿਹੜਾ ਇਹ 3-4 ਸਟੇਟਸ ਨੇ ਇੱਥੇ ਜ਼ਿਆਦਾ ਹੈ, ਪਰ ਇਹਨਾਂ ਸਾਰਿਆਂ ਚੋਂ ਪੰਜਾਬ ਲੀਡ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜਿਹੜਾ ਸੈਂਟਰ ਗੌਰਮੈਂਟ ਆ ਮੋਦੀ ਹੁਣੀ ਆ ਉਹ ਵੀ ਇਹਨਾਂ ਨੂੰ ਇਹਨਾਂ ਦੇ ਜਿਹੜੇ ਪ੍ਰੋਟੋਕਾਲ ਹੈ ਉਹ ਫਾਲੋ ਕਰ ਰਹੇ ਨੇ। ਤੇ ਜੇ ਹੁਣ ਫਾਲੋ ਨਹੀਂ ਹੋ ਰਿਹਾ, ਕੁਛ ਅਨਸਰ ਜਿਹੜੇ ਨੇ ਕਮਿਊਨਿਟੀ ਦੇ ਵਿੱਚ ਉਹ ਨਹੀਂ ਫਾਲੋ ਕਰ ਰਹੇ ਤੇ ਪ੍ਰਸ਼ਾਸਨ ਦੇ ਵਿੱਚੋਂ ਥੋੜਾ ਜਿਹਾ ਜ਼ੋਰ ਅਜਮਾਈ ਜਿੱਦਾਂ ਮਾਸਟਰਾਂ ਨੇ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ, ਯੂਨੀਅਨ ਕਰ ਰਹੀ ਹੈ, ਇੱਦਾਂ ਪ੍ਰਸ਼ਾਸਨ ਦੇ ਕੁਛ ਹਿੱਸੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਜ਼ੋਰ ਅਜਮਾਈ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਕਿ ਹੁਣ ਪਿਛਲੇ ਹਫ਼ਤੇ ਦੇ ਇੱਕ ਕੇਸ ਤੋਂ ਬਾਅਦ, ਪਟਿਆਲੇ ਦੇ ਨਿਹੰਗ ਵਾਲੇ ਕੇਸ ਤੋਂ ਬਾਅਦ ਹੁਣ ਬੈਕਫੁੱਟ ਤੇ ਚਲੇ ਗਿਆ ਸਾਰਾ ਕੁਛ। ਤੇ ਮੈਨੂੰ ਨਹੀਂ ਲੱਗਦਾ ਹੁਣ ਇਹ ਤੋਂ ਬਾਅਦ ਕੋਈ ਕਿਸੇ ਦੀ ਕੁੱਟਮਾਰ ਪੁਲਿਸ ਵਾਲੇ ਕਰੂਗੇ, ਇਹ ਤੇ ਆਪਾਂ ਗੱਲ ਕਰਾਂਗੇ। ਪਰ ਅਮਰੀਕ ਭਾਜੀ ਆਪਾਂ ਨਾ ਥੋੜਾ ਜਿਹਾ ਹਾਸੇ ਵੱਲ ਵੀ ਗੱਲ ਲੈ ਕੇ ਜਾਣੀ, ਮੈਂ ਤੁਹਾਨੂੰ ਜਸਵਿੰਦਰ ਭੱਲੇ ਦੀ ਨਾ ਇੱਕ ਕਾਮੇਡੀ ਵੀ ਸੁਣਾਉਣੀ ਆ। ਤਾਂ ਉਹ ਨਾ ਇਹ ਜਿਹੜੇ ਮਤਲਬ ਆਪਾਂ ਨਿਹੰਗ ਵਾਲੇ ਕੇਸ ਤੇ ਗੱਲ ਕਰਾਂਗੇ ਜਿਹੜੇ ਹੱਥ ਵੱਢਿਆ ਆ, ਤਾਂ ਅਸੀਂ ਦੋਹਾਂ ਧਿਰਾਂ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ, ਸਿੱਧੀ ਜੀ ਗੱਲ ਹੈ, ਠੀਕ ਹੈ, ਉਹ ਠੀਕ ਹੈ ਉਹ ਗਲਤ ਹੈ, ਉਹ ਠੀਕ ਹੈ ਉਹ ਗਲਤ ਹੈ, ਕਿਉਂਕਿ ਜੋ ਨਿਹੰਗ ਕਰਦੇ ਨੇ ਪਿਛਲੇ ਲੇਟਲੀ ਦੇ ਵਿੱਚ ਇੱਦਾਂ ਪੂਲੇ ਵਾਲਾ ਹੋ ਗਿਆ, ਪੂਲੇ ਵਾਲਾ ਨਿਹੰਗ ਹੈ ਨਾ, ਤੇ ਉਹ ਉਹਨਾਂ ਨੇ ਜੋ ਪਾਇਆ ਉਹ ਵੀ ਠੀਕ ਹੈ, ਆਪਾਂ ਉਹਨੂੰ ਵੀ ਬੈਕਗਰਾਊਂਡ ਲਵਾਂਗੇ, ਪਰ ਜਿਹੜੇ ਪੁਲਿਸ ਦਾ ਰੋਲ ਵੀ ਰਿਹਾ ਸਮਾਜ ਦੇ ਵਿੱਚ ਉਹ ਵੀ ਕੋਈ ਵਧੀਆ ਨਹੀਂ ਰਿਹਾ। ਲੱਖਾਂ ਮੁੰਡੇ ਮਾਰੇ ਹੋਏ ਨੇ ਤਰੱਕੀਆਂ ਲੈਣ ਵਾਸਤੇ, ਵੱਡੀ ਪੈਰ ਪੈਰ ਤੇ ਨਾਕੇ ਨਾਕੇ ਤੇ ਵੱਡੀਆਂ, ਇਹ ਅੱਜ ਦੀ ਨਹੀਂ ਮੀਡੀਆ ਦੇ ਵਿੱਚ ਬਹੁਤ ਦੇਰ ਦੀਆਂ ਗੱਲਾਂ ਆਈਆਂ। ਹੁਣ ਇਹ ਆ ਵੀ ਲੇਟਲੀ ਪੰਜਾਬ ਪੁਲਿਸ ਦਾ ਜਿਹੜਾ ਕਾਫੀ ਐਟੀਚਿਊਡ ਸੁਧਰਿਆ ਆ, ਸੁਧਰਿਆ ਸੀ ਨੌਜਵਾਨ ਆਉਣ ਕਰਕੇ, ਨਵੀਂ ਭਰਤੀ ਹੋਣ ਕਰਕੇ, ਪਰ ਉਹਨਾਂ ਦੇ ਵਿੱਚ ਵੀ ਜਿਹੜਾ ਐਟੀਚਿਊਡ ਕੁਛ ਪੁਰਾਣੇ ਬੰਦੇ ਪਾਸ ਔਨ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਆੜੇ ਆ ਜਾਂਦੀ ਹੈ ਗੱਲ। ਪਰ ਪਹਿਲਾਂ ਥੋੜਾ ਜਿਹਾ ਇੱਦਾਂ ਕਰਦੇ ਹਾਂ ਕਿ ਪੁਲਿਸ ਦੀਆਂ ਸਿਫਤਾਂ ਸੁਣ ਲਈਏ ਜਸਵਿੰਦਰ ਭੱਲੇ ਤੋਂ।
ਜੀ ਜੀ ਜੀ
ਜੀ ਸੁਣੋ ਫਿਰ ਆਓ।
ਭਤੀਜ ਦੂਏ ਦਿਨ ਮੈਂ ਘਰੋਂ ਨਿਕਲਿਆ, ਕੀ ਵੇਹਨਾ ਕਿ ਨਾ ਕੋਈ ਬੰਦਾ ਨਾ ਬੰਦੇ ਦੀ ਜਾਤ, ਬਚਾਰੇ ਪਾਸੇ ਪੁਲਿਸ ਵਾਲੀ ਪੁਲਿਸ ਵਾਲੇ। ਮੈਂ ਇੱਕ ਸਿਪਾਹੀ ਨੂੰ ਪੁੱਛ ਬੈਠਾ, ਮੈਂ ਕਿਹਾ ਕਾਕਾ ਕਿਸਾਨ ਮੇਲਾ ਤਾਂ ਕਦੋਂ ਦਾ ਨਿਬੜਿਆ, ਅੱਜ ਕੋਈ ਪੁਲਿਸ ਮੇਲਾ?
ਕਹਿੰਦਾ ਜੀ ਕੀ ਦੱਸੀਏ, 7 ਦਿਨਾਂ ਦੇ ਟੰਗੇ ਦਾ ਅਸੀਂ ਹੋਇਆ, ਉਤਰਨਾ ਪ੍ਰਧਾਨ ਮੰਤਰੀ ਜੀ ਨੇ।
ਮੈਂ ਕਿਹਾ ਯਾਰ ਤੁਹਾਡੀ ਡਿਊਟੀ ਤਾਂ ਫਿਰ ਬੜੀ ਸਖਤ ਆ, ਕਦੇ ਪ੍ਰਧਾਨ ਮੰਤਰੀ ਜੀ ਨੇ ਉਤਰਨਾ ਹੁੰਦਾ, ਕਦੇ ਮੁੱਖ ਮੰਤਰੀ ਜੀ ਨੇ ਉਤਰਨਾ ਹੁੰਦਾ, ਤੁਸੀਂ ਤਾਂ ਫਿਰ 24 ਘੰਟੇ ਟੰਗੇ ਦੇ ਟੰਗੇ ਰਹਿੰਦੇ ਹੋਵੋਗੇ।
ਫਿਰ ਕੀ ਕਹਿੰਦਾ?
ਆਂਦਾ ਜੀ ਮੁੱਖ ਮੰਤਰੀ ਜੀ ਵੇਲੇ ਨੀ ਅੱਜ ਕੱਲ ਬਹੁਤਾ ਤੰਗ ਹੋਈਦਾ। ਮੈਂ ਕਿਹਾ ਉਹ ਕਿਉਂ? ਕਹਿੰਦਾ ਜੀ ਜਿੱਦਣ ਦਾ ਉਹਨਾਂ ਦਾ ਹੈਲੀਕਾਪਟਰ ਤਾਰਾਂ ਹੀ ਹੈ, ਜਿਉਂ ਜਿਹਾ ਉਤਰ ਦੇ ਕਾਰ ਚ ਆਉਂਦੇ ਆ ਉੱਪਰ ਨੂੰ ਘੱਟ ਹੀ ਵਹਿੰਦੇ ਆ। ਮੈਂ ਕਿਹਾ ਚੱਲ ਉਹ ਤੇ ਖੈਰ ਆ, ਤੁਹਾਨੂੰ ਸਰਕਾਰ ਨੇ ਡਾਂਗਾ ਕਿਵੇਂ ਚੁਕਾਈਆਂ, ਜਿਵੇਂ ਸਾਰੇ ਪੰਜਾਬ ਦੀਆਂ ਰਜਾਈਆਂ ਤੁਸੀਂ ਕੱਲਿਆਂ ਨੇ ਪਿੰਜਣੀਆਂ ਹੁੰਦੀਆਂ? ਔਖਾ ਜਿਹਾ ਹੋ ਕੇ ਕਹਿੰਦਾ ਬੁੜਿਆ ਡਾਂਗਾ ਰਜਾਈਆਂ ਪਿੰਜਣ ਨੂੰ ਨੀ ਫੜਾਈਆਂ, ਤੇਰੇ ਵਰਗੇ ਵਿਗੜੇ ਬੰਦੇ ਸਿੱਧੇ ਕਰਨ ਨੂੰ ਫੜਾਈਆਂ। ਭੁੱਲ ਗਿਆ ਐਡੀ ਜਲਦੀ ਯੂਨੀਵਰਸਿਟੀ ਚ ਵੈਟਰਨੀ ਵਾਲੇ ਮੁੰਡੇ ਕੁੜੀਆਂ ਕਿਵੇਂ ਖੜਕਾਇਆ? ਮੈਂ ਕਿਹਾ ਜੀ ਕਿਵੇਂ ਭੁੱਲ ਸਕਦੇ ਆ, ਤੁਹਾਡੀ ਬਹਾਦਰੀ ਦੇ ਕਾਰਨਾਮੇ ਆ ਚੈਨਲ ਵਾਲਿਆਂ ਨੇ ਬੜੀ ਦੂਰ ਦੂਰ ਤੱਕ ਦਿਖਾਇਆ। ਕਹਿੰਦਾ ਇਹਨਾਂ ਨੇ ਤਾਂ ਫੇਰ ਮਾੜਾ ਜਿਹਾ ਸਾਡੀ ਪੱਗ ਨੂੰ ਹੱਥ ਪਾਇਆ ਸੀ, ਅਸੀਂ ਤਾਂ ਬੇਕਸੂਰਾ ਤੇ ਬੜੇ ਬੜੇ ਕੇਸ ਪਾਇਆ। ਆ ਪਰਸੋਂ ਮੈਂ ਇੱਕ ਮੁੰਡਾ ਫੜਿਆ ਰੇਲਵੇ ਸਟੇਸ਼ਨ ਤੋਂ ਤੇ ਕੁੜੀ ਫੜੀ ਬੱਸ ਸਟੈਂਡ ਤੋਂ,
केस पता केड़ा पाया
केड़ा
साले उथे कठे बैठे की चोल मोल कर दियो
देख लो चाचा जी किथे स्टेशन ते किथे अड्डा केस पाता किड्डा वड्डा
टू मच तक्का
ओए तक्के वरगा तक्का पिछे जे मेनू भी थाने ले जाके लगे खिच तू जी करन फिर मैं भी हो गया गर्म चढ़ गया पारा मैं क्या बंदे दे पुत बन के परे हो गए बह जाओ मेनू हाथ ना लाया द्वारा ਓਏ ਮੈਂ ਪੜਿਆ ਲਿਖਿਆ ਆਦਮੀ ਆ ਮੈਨੂੰ ਕੋਈ ਪਲੱਸ ਟੂ ਤੋਂ ਘੱਟ ਹੱਥ ਨਾ ਪਾਵੇ ਮੈਂ ਸਭ ਜਾਣ ਦਾ ਧਾਰਾ
ਫੇਰ
ਬਸ ਫੇਰ ਕੀ ਮੇਰਾ ਚੱਲ ਗਿਆ ਫੋਕਾ ਫੈਂਟਰ ਪੰਜਾਂ ਮਿੰਟਾਂ ਚ ਲੈ ਕੇ ਸਟਾਰਟ ਕਰਕੇ ਕੈਂਟਰ
ਫੇਰ ਤਾਂ ਬੜੇ ਡਰਪੋਕ ਨਿਕਲੇ
ਓਏ ਕਾਹਨੂੰ ਪਤੰਦਰ ਮੇਰੇ ਨਾਲੋਂ ਵੀ ਚਦਰ ਨਿਕਲੇ ਹੋਰ ਹੀ ਨਵੀਂ ਸਕੀਮ ਘੜ ਲਿਆ ਏ ਪਤਾ ਉਦੋਂ ਲੱਗਿਆ ਜਦੋਂ ਨੇੜੇ ਦੇ ਸਕੂਲ ਚੋਂ ਹਿੰਦੀ ਵਾਲੀ ਮਾਟਰ ਨੀ ਫੜ ਲਿਆ
ਬਤਾਈਏ ਮੇਰੇ ਸੇ ਕਿਆ ਕਰਵਾਨਾ ਹੈ
ਓ ਕਹਿੰਦੇ ਬਤਾਣਾ ਬਤੂਣਾ ਕੀ ਆ ਬਸ ਚਤਰਾ ਸਿੱਧਾ ਕਰਾਉਣਾ ਹੈ ਲਓ ਜੀ ਜਦੋਂ ਹਿੰਦੀ ਵਾਲੀ ਭੈਣ ਜੀ ਆਪਣੇ ਟਿੱਕੀਆਂ ਜਿੱਡੇ ਨਿੱਕੇ ਨਿੱਕੇ ਹੱਥਾਂ ਨਾਲ ਬੋਲੇ ਬੋਲੇ ਕੇ ਧੱਫੇ ਮਾਰਿਆ ਕਰੇ ਮੇਰਾ ਹਾਸਾ ਨਿਕਲ ਜਾ ਕਰੇ ਉਧਰ ਪੁਲਿਸ ਵਾਲਿਆਂ ਨੂੰ ਸਮਝ ਨਾ ਆਵੇ ਵੀ ਇਹ ਚਤਰੇ ਤੇ ਧਰਦੀ ਆ ਕਿ ਕੁਤਕਧਾਰੀਆਂ ਕੱਢਦੀ ਆ ਬਸ ਬਿੰਦ ਚ ਤਰੇਲੋ ਤਰੇਲੀ ਹੋ ਕੇ ਕਹਿੰਦੀ
ਭਾਈ ਸਾਹਿਬ ਇਹ ਆਪਕਾ ਚਤਰਾ ਮੇਰੇ ਸੇ ਨਹੀਂ ਸੂਤ ਆਨਾ ਹੈ ਮੇਰੇ ਕੋ ਤਾਂ ਸਕੂਲ ਹੀ ਛੋੜ ਦੋ ਅਭੀ ਮਾਸਟਰ ਜੀ ਕਾ ਸਵੈਟਰ ਵੀ ਬਣਾਉਣਾ ਹੈ
ਫਿਰ ਭੈਣ ਜੀ ਨੂੰ ਛੱਡਿਆ ਏ
ਭੈਣ ਜੀ ਨੂੰ ਤਾਂ ਛੱਡਿਆ ਏ ਵਾਪਸੀ ਤੇ ਪਤਾ ਨੀ ਬੇਰੋਜ਼ਗਾਰ ਬੀ ਐਡ ਵਾਲਿਆਂ ਦਾ ਕਿੱਥੋਂ ਕੈਂਟਰ ਲੱਦ ਲਿਆ
ਫਿਰ
ਕੀ ਪੁੱਛਦਾ ਬਾਲੇ ਜਦੋਂ ਖੋਲ ਤੇ ਕੈਂਟਰ ਦੇ ਡਾਲੇ ਚਤਰਾ ਕਰਤਾ ਉਹਨਾਂ ਹਵਾਲੇ ਸੁੱਕਾ ਇੱਕ ਵੀ ਅੰਗ ਨੀ ਛੱਡਿਆ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ ਪਟੂਆਂ ਨੇ ਸਰਕਾਰ ਵਾਲਾ ਗੁੱਸਾ ਵੀ ਮੇਰੇ ਤੇ ਕੱਢਿਆ
ਹਾਂਜੀ ਭਾਜੀ ਫੇਰ ਕੱਢਤੀਆਂ ਕਸਰਾਂ
ਬਿਲਕੁਲ ਹਾਂਜੀ
ਹਾਂਜੀ ਲਾਈਵ ਆ ਜੀ ਹੁਣ ਬਹੁਤ ਵਧੀਆ ਜੀ ਤੇ ਹਾਂਜੀ ਇਹ ਸੀ ਜਸਵਿੰਦਰ ਭੱਲਾ ਤੇ ਤੁਸੀਂ ਅਕਸਰ ਇਹ ਦੇਖਿਆ ਹੋਣਾ ਦੇਖੋ ਜਿਨ੍ਹਾਂ ਨੇ ਖਾੜਕੂਵਾਦ ਸਮਾਂ ਜਿਹੜਾ ਬਿਤਾਇਆ ਪੰਜਾਬ ਦੇ ਵਿਚ ਤੇ ਉਹ ਤਾਂ ਕਾਰਨਾਮੇ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਅਮਰੀਕ ਭਾਜੀ ਜੋ ਨਿਹੰਗ ਸਿੰਘ ਹੁਣਾਂ ਨੇ ਪੁਲਿਸ ਵਾਲਿਆਂ ਨਾਲ ਕੀਤਾ ਜਾਂ ਪੁਲਿਸ ਵਾਲਿਆਂ ਨੇ ਕੀਤਾ ਉਹ ਸਾਰਾ ਵਾਕਿਆ ਤੁਸੀਂ ਦੇਖਿਆ ਹੋਣਾ ਕਿਉਂਕਿ ਹੁਣ ਬਹੁਤ ਟਾਈਮ ਹੈ ਹੁਣ ਤਾਂ ਤੁਸੀਂ ਕਹਿ ਨਹੀਂ ਸਕਦੇ ਮੈਂ ਦੇਖਿਆ ਨਹੀਂ ਹੈਗਾ ਤੇ
ਹੰਡਾਇਆ ਵੀ ਆ
ਹਾਂਜੀ ਹਾਂਜੀ ਹੰਡਾਇਆ ਵੀ ਆ ਤੇ ਜਿਹੜਾ ਉਹ ਘਟਨਾ ਵਾਪਰੀ ਆ ਦੇਖੋ ਬਹੁਤ ਗਲਤ ਗੱਲ ਆ ਹੁਣ ਅਸੀਂ ਉਹਨਾਂ ਨਿਹੰਗਾਂ ਦੀ ਅਸੀਂ ਸਾਈਡ ਨਹੀਂ ਲੈ ਰਹੇ ਪਰ ਹਥਿਆਰ ਚੱਕਣਾ ਹੱਥ ਵੱਢਣਾ ਮਤਲਬ ਇਟਸ ਰੋਂਗ ਤੇ ਜਿਹੜੀ ਉਹ ਫਿਰ ਢੁੱਕਵੀਂ ਸਜ਼ਾ ਬਣਦੀ ਆ ਉਹ ਮਿਲਣੀ ਜ਼ਰੂਰੀ ਆ ਔਰ ਪ੍ਰੋਪਰ ਕੇਸ ਚਲਾ ਕੇ ਚਾਰਜ ਕਰਕੇ ਜੋ ਵੀ ਕਰਨਾ ਆ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਇਹਦੇ ਵਿੱਚ ਨਾ ਮਿੰਟੂ ਬਰਾੜ ਭਾਜੀ ਹੁਣਾਂ ਨੇ ਵੀ ਲੇਖ ਲਿਖਿਆ ਤੇ ਹੋਰ ਵੀ ਕਈ ਸਹਿਰ ਸੱਜਣਾਂ ਨੇ ਲੇਖ ਲਿਖੇ ਆ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਪ੍ਰਸ਼ਨ ਚਿੰਨ ਲਾਏ ਆ ਹੁਣ ਇਸ ਕਾਰਵਾਈ ਤੋਂ ਬਾਅਦ ਪੁਲਿਸ ਇੰਨੀ ਸਤਰਕ ਹੋਈ ਏ ਕਿ ਉਨ੍ਹਾਂ ਨੇ ਜਿਹੜੇ ਵੀ ਮਾੜੇ ਮੋਟੇ ਉਨ੍ਹਾਂ ਦੇ ਅਗੇਂਸਟ ਜਾਂ ਉਨ੍ਹਾਂ ਨੂੰ ਸਲਾਹ ਦੇਣ ਵਾਲੇ ਬੰਦੇ ਸੀ ਉਨ੍ਹਾਂ ਨੂੰ ਵੀ ਚੱਕ ਲਿਆ ਉਨ੍ਹਾਂ ਤੇ ਵੀ ਕੇਸ ਪਾਏ ਨੇ ਹਾਂ ਮਤਲਬ ਸੀਨਾ ਚੋਰੀ ਕੀਤੀ ਆ ਫਿਰ ਚੈਨਲਾਂ ਦੇ ਉੱਤੇ ਹਰ ਚੈਨਲ ਜਿਹੜਾ ਆ ਉਹ ਮਤਲਬ 99% ਬੰਦੇ ਬਿਠਾਲੇ ਹੋਏ ਨੇ ਉੱਥੇ ਮਤਲਬ ਇਨ੍ਹਾਂ ਨੂੰ ਭੰਡਣ ਵਾਸਤੇ ਠੀਕ ਹੈ ਆਪਣਾ ਬਚਾਅ ਕਰਨ ਵਾਸਤੇ ਤੇ ਗਿਰੇਬਾਨ ਦੇ ਵਿਚ ਝਾਤੀ ਜਿਹੜੀ ਮਾਰਨੀ ਆ ਉਹ ਮਾਰਨੀ ਚਾਹੀਦੀ ਸੀ ਹੁਣ ਇਹ ਸਾਰੇ ਘਟਨਾਕ੍ਰਮ ਦੇ ਵਿਚ ਤੁਸੀਂ ਦੱਸੋ ਅਮਰੀਕ ਭਾਜੀ ਵੀ ਜਿਹੜੇ ਉਹ ਬੈਰੀਕੇਡ ਲੱਗੇ ਸਨ ਜਾਂ ਜਿਹੜਾ ਉਹ ਫੜਨ ਦਾ ਜਿਹੜੀ ਵਿਧੀ ਸੀ ਸਿਸਟਮ ਸੀਗਾ ਉਹ ਕਿੰਨਾ ਕੁ ਪ੍ਰੋਫੈਸ਼ਨਲ ਸੀਗਾ ਮਤਲਬ ਤੁਸੀਂ 60-70 ਹਜ਼ਾਰ ਰੁਪਇਆ ਤਨਖਾਹ ਤੇ ਬੰਦੇ ਰੱਖੇ ਹੋਏ ਨੇ ਪ੍ਰੋਫੈਸ਼ਨਲ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਸਾਰੀ ਘਟਨਾਕ੍ਰਮ ਤੋਂ ਤੁਹਾਡਾ ਕੀ ਖਿਆਲ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਹੈਂਡਲ ਕੀਤਾ ਸਾਰਾ ਕੁਝ
ਅਮਲੀ ਚਲੋ ਇਹਦਾ ਜਵਾਬ ਮੈਂ ਥੋੜੀ ਜਿਹੀ ਬਾਅਦ ਚ ਦਿੰਦਾ 5 ਮਿੰਟ ਬਾਅਦ ਦਿੰਦਾ ਇੱਕ ਗੱਲ ਵਿੱਚ ਆਪਣੀ ਸੁਣਾ ਦਿੰਦਾ ਵਿਚੋਂ ਅਸੀਂ ਵੀ ਪੁਲਿਸ ਵਿਚ ਕੰਮ ਕੀਤਾ ਆ ਤਾਂ ਪੰਜਾਬ ਵਿਚ ਨੌਕਰੀ ਕਰ ਰਹੇ ਸੀ ਲਗਭਗ ਪੁਲਿਸ ਵਾਲਾ ਹੀ ਕੰਮ ਕਰਦੇ ਹੁੰਦੇ ਸੀ, ਡੰਡਾ ਲੋਕਾਂ ਨੂੰ ਨਿਆਣੇ ਨੂੰ ਕੁੱਟਦੇ ਹੁੰਦੇ ਸੀ ਉੱਥੇ ਪੰਜਾਬ ਦੇ ਵਿੱਚ ਜਿਹੜੇ ਮਾਸਟਰ ਹੁੰਦੇ ਸੀ ਨਾ, ਉਹਨਾਂ ਦਾ ਕੰਮ ਹੁੰਦਾ ਨਿਆਣੇ ਨੂੰ ਕੁੱਟਣਾ। ਕਈ ਵਾਰੀ ਆਪ ਤਿਆਰੀ ਕਰਕੇ ਨੀ ਜਾਣੀ, ਨਿਆਣਿਆਂ ਨੇ ਉਹਦੇ ਪੜਨਾ ਵੀ ਤੇ ਉਹਨਾਂ ਦੇ ਡੰਡਾ ਭਰਾਣਾ ਨਾ।
ਮੈਨੂੰ ਲੱਗਦਾ ਆਪਣੇ ਭਾਜੀ, ਮੈਨੂੰ ਲੱਗਦਾ ਫਿਰ ਉਹੀ ਫਿਰ ਗਾਂ ਪੁਲਿਸ ਵਾਲੇ ਬਣੇ ਪੜ ਕੇ ਤੁਹਾਡੇ ਤੋਂ,
ਉਹੀ ਪੁਲਿਸ ਵਾਲੇ ਬਣੇ ਹੋਗੇ ਜਾਂ ਨਹੀਂ ਬਣੇ ਹੋਗੇ ਜੁਦੀ ਗੱਲ ਆ। ਹੁਣ ਇੱਥੇ ਮੈਂ ਤਾਂ ਮੈਂ ਗੱਲ ਕੀਤੀ ਆ, ਜਿਹੜਾ ਪ੍ਰੋਫੈਸ਼ਨਲਿਜ਼ਮ ਆ ਨਾ,
ਹਾਂਜੀ,
ਜਿਹੜਾ ਇੱਕ ਟ੍ਰੇਨਿੰਗ ਤੁਹਾਨੂੰ ਦਿੱਤੀ ਜਾਂਦੀ ਆ ਕਿ ਤੁਸੀਂ ਆਪਣਾ ਪ੍ਰੋਫੈਸ਼ਨ ਕਿੱਦਾਂ ਕਰਨਾ, ਪ੍ਰੋਫੈਸ਼ਨ ਦੇ ਵਿੱਚ ਤੁਸੀਂ ਪ੍ਰੋਫੈਕਸ਼ਨ ਕਿੱਦਾਂ ਲਿਆਣੀ ਆ, ਪ੍ਰੋਫੈਸ਼ਨ ਦੇ ਵਿੱਚ ਤੁਹਾਡੀ ਪੇਸ਼ੈਂਸ ਕਿੰਨੀ ਹੋਣੀ ਚਾਹੀਦੀ ਆ, ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕਿੰਨੇ ਕੈਪੇਬਲ ਆ। ਹੁਣ ਆਸਟ੍ਰੇਲੀਆ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਜਿਹੜਾ ਆਸਟ੍ਰੇਲੀਅਨ ਟੀਚਰ ਆ, ਮੈਂ ਆਪਣੀ ਐਗਜ਼ਾਮਪਲ ਇਹ ਲੈਣਾ, ਇਹਨਾਂ ਨੂੰ ਇੰਨੇ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਇਹਨਾਂ ਕੋਲ ਇੰਨਾ ਜ਼ਿਆਦਾ ਹੁੰਦਾ ਆ ਕਿ ਬੱਚਾ ਤੁਹਾਨੂੰ ਕੋਈ ਵੀ ਕੋਈ ਕੁਛ ਵੀ ਕਹਿੰਦਾ ਰਹੇ, ਤੁਹਾਨੂੰ ਗਾਲ ਵੀ ਕੱਢਦਾ ਆ, ਤੁਹਾਡੇ ਤੇ ਐਗਰੈਸਿਵ ਵੀ ਆ, ਤੁਹਾਨੂੰ ਕੁਛ ਵੀ ਆ, ਤੁਹਾਨੂੰ ਗੁੱਸਾ ਨਹੀਂ ਆਉਣਾ ਚਾਹੀਦਾ, ਤੁਹਾਨੂੰ ਗੁੱਸਾ ਨਹੀਂ ਆਉਣਾ ਉੱਥੇ ਕਦੇ ਵੀ, ਤੁਹਾਡਾ ਪ੍ਰੋਫੈਸ਼ਨ ਆ, ਤੁਹਾਨੂੰ ਤਨਖਾਹੀ ਇਹ ਦਿੱਤੀ ਜਾਂਦੀ ਆ ਕਿ ਉਹਨਾਂ ਨੂੰ ਤੁਸੀਂ ਸੁਧਾਰਨਾ ਆ, ਉਹਨਾਂ ਦਾ ਬਿਹੇਵੀਅਰ ਤੁਸੀਂ ਠੀਕ ਕਰਨਾ ਆ, ਉਹਨਾਂ ਤੇ ਅਗਰੈਸਿਵ ਨਹੀਂ ਹੋਣਾ। ਜੇ ਤੁਸੀਂ ਅਗਰੈਸਿਵ ਹੋ ਗਏ ਤੇ ਤੁਸੀਂ ਐਡਲਟ ਨਹੀਂ ਹੈ, ਫਿਰ ਤੁਹਾਡੀ ਜਿਹੜੀ ਟ੍ਰੇਨਿੰਗ ਆ ਪੂਰੀ ਨਹੀਂ ਹੈ, ਤੁਸੀਂ ਆਪਣੀ ਡਿਊਟੀ ਨਹੀਂ ਨਿਭਾ ਰਹੇ। ਜਿਸ ਵੇਲੇ ਹੁਣ ਟੀਚਰ ਨੂੰ ਇੰਨੀਆਂ ਹਦਾਇਤਾਂ ਹੁੰਦੀਆਂ ਕਿ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਪ੍ਰਵੋਕ ਨਹੀਂ ਕਰਨਾ ਬੱਚੇ ਨੂੰ ਕਿ ਤੁਹਾਡੇ ਕਹਿਣ ਤੇ ਪ੍ਰਵੋਕ ਹੋ ਕੇ ਕੋਈ ਅਗਰੈਸ਼ਨ ਕਰੇ ਜਾਂ ਤੁਹਾਨੂੰ ਕੋਈ ਤੁਹਾਡੇ ਤੇ ਕੋਈ, ਤੁਸੀਂ ਰੀਜਨੇਬਲ ਫੋਰਸ ਵਰਤ ਸਕਦੇ ਆ। ਅਗਰ ਤੁਹਾਡੇ ਨੂੰ ਕੋਈ ਬੱਚਾ ਜਾਂ ਹੋਰ ਕੋਈ ਐਲੀਮੈਂਟ ਤੁਹਾਡੇ ਤੇ, ਈਵਨ ਪੁਲਿਸ ਵਾਲੇ ਦੀ ਕੋਈ ਐਲੀਮੈਂਟ ਤੁਹਾਡੇ ਤੇ ਹਮਲਾ ਕਰਦਾ ਆ ਜਾਂ ਕੁਛ ਕਰਦਾ, ਤੁਸੀਂ ਰੀਜਨੇਬਲ ਫੋਰਸ ਤੁਸੀਂ ਸਸਟੇਨ ਕਰ ਸਕਦੇ ਆਪਣੇ ਆਪ ਨੂੰ, ਤੁਸੀਂ ਅਟੈਕ ਨਹੀਂ ਕਰ ਸਕਦੇ ਕਿਸੇ ਦੇ। ਤੇ ਏਦਾਂ ਦਾ ਪ੍ਰੋਫੈਸ਼ਨਲਿਜ਼ਮ ਜਿਹੜੇ ਵੈਸਟਰਨ ਕੰਟਰੀਆਂ ਦੇ ਵਿੱਚ ਹੈਗਾ ਆ, ਉਹ ਸਾਡੀ ਪੁਲਿਸ ਦੇ ਵਿੱਚ ਨਹੀਂ ਹੈਗਾ। ਹੁਣ ਤੁਸੀਂ ਬੈਰੀਕੇਡ ਦੀ ਗੱਲ ਕੀਤੀ, ਜਿਹੜਾ ਉੱਥੇ ਬੈਰੀਕੇਡ ਲਗਾਇਆ ਸੀਗਾ, ਚਲੋ ਉਹ ਬੈਰੀਕੇਡ ਲਗਾਇਆ ਸੀਗਾ, ਉਹ ਬੈਰੀਕੇਡ ਸਟਾਪ ਕਰਨ ਦੇ ਲੱਗਿਆ ਸੀ ਕਿ ਇਸ ਬੈਰੀਕੇਡ ਤੇ ਚੈਕਿੰਗ ਹੋਣੀ ਆ ਤੁਹਾਡੀ, ਜੇ ਕੋਈ ਫੋਲੋ ਨਹੀਂ ਕਰਦਾ ਇੰਸਟਰਕਸ਼ਨ ਨੂੰ ਜਿਹੜੀਆਂ ਸਰਕਾਰ ਨੇ ਦਿੱਤੀਆਂ ਆ, ਉਹ ਉੱਥੇ ਰੁਕਣਾ, ਉਹਨਾਂ ਨੂੰ ਪੁੱਛਣਾ ਆ। ਪਰ ਬੈਰੀਕੇਡ ਤੋੜ ਕੇ ਉਹਨਾਂ ਦੀ ਜਿਹੜੀ ਕਾਰ ਆ ਅੱਗੇ ਲੰਘ ਗਈ ਆ, ਫਿਰ ਪੁਲਿਸ ਵਾਲੇ ਉਹਦੇ ਪਿੱਛੇ ਗਏ ਆ।
ਨਹੀਂ, ਕਾਰ ਰੁਕ ਗਈ ਆ, ਕਾਰ ਉੱਥੇ ਹੀ ਰੁਕ ਗਈ ਆ, ਬੈਰੀਕੇਡ ਨੇ
ਰੁਕ ਗਈ ਆ,
ਬੈਰੀਕੇਡ ਨੇ ਆਪਣਾ ਕੰਮ ਕੀਤਾ, ਮਤਲਬ ਹੁਣ ਬੈਰੀਕੇਡ ਨੇ ਆਪਣਾ ਕੰਮ ਕਰ ਦਿੱਤਾ। ਹੁਣ ਜਦੋਂ ਕਾਰ ਰੁਕ ਗਈ, ਜਿਹੜਾ ਤਾਂ ਲੋਹੇ ਦਾ ਬੈਰੀਕੇਡ ਖੜਾ ਕੀਤਾ ਸੀ, ਉਹਨੇ ਤਾਂ ਆਪਣੀ 100% ਜੋਬ ਕੀਤੀ ਜਿਹੜੀ ਉਹਨੂੰ ਡਿਊਟੀ ਦਿੱਤੀ ਹੋਈ ਸੀ। ਹੁਣ ਕਾਰ ਰੁਕਣ ਤੋਂ
ਬੈਰੀਕੇਡ ਤੋਂ ਬਾਅਦ ਉੱਥੇ ਪ੍ਰੋਫੈਸ਼ਨਲਿਜ਼ਮ ਦੀ, ਪੇਸ਼ੈਂਸ ਦੀ ਉੱਥੇ ਤੁਹਾਡੀ ਪ੍ਰੀਖਿਆ ਹੋਣੀ ਸੀ ਕਿ ਤੁਸੀਂ ਕਿੰਨੇ ਪ੍ਰੋਫੈਸ਼ਨਲਿਜ਼ਮ ਨਾਲ ਜਾਂ ਕਿੰਨੇ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਟ੍ਰੇਨਿੰਗ ਦਿੱਤੀ ਗਈ ਆ, ਉਸ ਡਿਫੀਕਲਟ ਜਿਹੜਾ ਕੇਸ ਹੈ ਉਹਨੂੰ ਕਿੱਦਾਂ ਹੈਂਡਲ ਕਰਨਾ ਆ।
ਅਮਰੀਕ ਭਾਜੀ, ਇੱਕ ਮੈਂ ਤੁਹਾਡੇ, ਚਲੋ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਹੀ ਪੁੱਛਦਾ ਕਿ ਜਦੋਂ ਤੁਸੀਂ ਬੀ ਐਡ ਕੀਤੀ ਨਾ ਇੰਡੀਆ ਦੇ ਵਿੱਚ, ਹਨਾ,
ਹਾਂਜੀ,
ਤਾਂ ਹੀ ਤੁਹਾਨੂੰ ਮਤਲਬ ਟੀਚਰ ਦੀ ਜੋਬ ਮਿਲੀ ਹੈ ਨਾ ਬੀ ਐਡ ਕਰਕੇ। ਇੱਥੇ ਵੀ ਤੁਹਾਨੂੰ ਪ੍ਰੀਲਿਮੀਨਰੀ ਕੋਰਸ ਕਰਨੇ ਪੈਂਦੇ ਆ ਨਾ, ਬੀ ਐਡ, ਜਾਣੀ ਇੱਥੇ ਵੀ ਬੀ ਐਡ ਕਹਿੰਦੇ, ਬੈਚੁਲਰ ਇਨ ਐਜੂਕੇਸ਼ਨ, ਉਸ ਟ੍ਰੇਨਿੰਗ ਦੇ ਵਿੱਚ, ਉਸ ਪੜ੍ਹਾਈ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰਾ ਜਿਹੜਾ ਕੰਪੋਨੈਂਟ ਹੁੰਦਾ ਆ, ਕਾਫੀ ਜਿਹੜਾ ਟਾਈਮ ਬੀ ਐਡ ਦੇ ਵਿੱਚ, ਉਹ ਐਕਚੁਲੀ ਥਿਊਰੀ ਥੋੜੀ ਹੁੰਦੀ ਆ ਪਰ ਪ੍ਰੈਕਟੀਕਲ ਜ਼ਿਆਦਾ ਹੁੰਦਾ, ਵੀ ਤੁਹਾਨੂੰ ਸਕੂਲਾਂ ਚ ਟੀਚਰਾਂ ਦੇ ਨਾਲ ਪੜ੍ਹਾਉਣਾ ਪੈਂਦਾ ਜਾ ਕੇ ਐਜ਼ ਐਨ ਏਡ ਜਾਂ ਉਹਨਾਂ ਦੇ, ਹਨਾ। ਹੁਣ ਤੁਹਾਨੂੰ ਉਸ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਮਤਲਬ ਟੈਕਸਟ ਬੁੱਕ ਦੇ ਵਿੱਚੋਂ, ਤੁਹਾਡੇ ਸਿਲੇਬਸ ਦੇ ਵਿੱਚੋਂ, ਬੀ ਐਡ ਦੇ ਵਿੱਚੋਂ ਕਿਤੇ ਇਹ ਲਿਖਿਆ ਹੋਵੇ ਵੀ ਤੁਸੀਂ ਬੱਚੇ ਦੇ ਚਪੇੜ ਮਾਰਨੀ ਆ, ਉਹਨੂੰ ਮੁਰਗਾ ਬਣਾਉਣਾ ਆ, ਉਹਨੂੰ ਡੰਡੇ ਉਹਦੇ ਮਾਰਨੇ ਆ, ਕਿਤੇ ਐਨੀਥਿੰਗ, ਮਤਲਬ ਤੁਹਾਨੂੰ ਅਫੀਸ਼ੀਅਲ ਲੈਵਲ ਤੇ ਇਹਦੀ ਟ੍ਰੇਨਿੰਗ ਦਿੱਤੀ ਹੋਵੇ?
ਬਿਲਕੁਲ ਬਿਲਕੁਲ ਨਹੀਂ ਦਿੱਤੀ ਜਾਂਦੀ ਅਮਨਦੀਪ, ਉੱਥੇ ਦਾ ਇਹ ਸਿਖਾਇਆ ਜਾਂਦਾ ਕਿ ਤੁਸੀਂ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਉਣਾ ਆ, ਜੇ ਉਹ ਨਹੀਂ ਸਮਝਦੇ ਤਾਂ ਫਿਰ ਤੁਸੀਂ ਕੋਈ ਏਦਾਂ ਦੀ ਸਟ੍ਰੈਟਜੀ ਯੂਜ਼ ਕਰਨੀ ਆ, ਵਿਜੂਅਲ ਏਡ ਯੂਜ਼ ਕਰਨੀ ਆ, ਉਹਨਾਂ ਨੂੰ ਬੈਲੈਂਸ ਤੋਂ ਬਚਾਉਣਾ ਆ, ਬੈਲੈਂਸ ਦੇ ਖਿਲਾਫ਼ ਉਹਨਾਂ ਦੇ ਉਹਨਾਂ ਨੂੰ ਸਿਖਾਉਣਾ ਆ, ਸਭ ਕੁਛ ਗੱਲਾਂ ਟ੍ਰੇਨਿੰਗ ਤਾਂ ਇਹੀ ਦਿੱਤੀ
ਜਾਂਦੀ ਆ, ਇਹੀ ਦਿੱਤੀ ਜਾਂਦੀ ਆ
ਇੰਡੀਆ ਵਿੱਚ ਵੀ, ਇਹੀ ਬਿਲਕੁਲ ਬਿਲਕੁਲ ਅਮਨਦੀਪ। ਮੈਂ ਜਾਮੀਆ ਮਿਲਿਆ ਇਸਲਾਮੀਆ ਤੋਂ ਪੜ੍ਹਿਆ, ਜਿੱਥੇ ਕਾਫੀ ਜੀ ਖਪ ਜੀ ਪਿੱਛੇ ਜਾ ਰਹੀ ਹੈ, ਕਾਫੀ ਚਰਚਾ ਦੇ ਵਿੱਚ ਰਿਹਾ, ਉੱਥੋਂ ਮੈਂ ਤਾਲੀਮ ਹਾਸਲ ਕੀਤੀ ਬੀ ਐਡ ਦੀ, ਤੇ ਉਹ ਪਾਸੇ
ਤਾਂ ਹੀ ਉਰਦੂ ਕਿਤੇ ਕਿਤੇ, ਤਾਂ ਹੀ ਉਰਦੂ ਉੱਠਣ ਲੱਗ ਜਾਂਦਾ ਕਿਤੇ ਕਿਤੇ।
ਹਾਂਜੀ, ਕਦੇ ਕਦੇ ਉਰਦੂ ਦਾ, ਉਰਦੂ ਦੀ ਜਿਹੜੀ ਹੈ ਨਾ ਚਾਹਤ ਆ, ਉੱਥੋਂ ਪੈਦਾ ਹੋਈ ਕਿ ਈਜ਼ੀ ਉਰਦੂ ਪਾਸ ਵੀ ਕਰਨਾ ਪੈਂਦਾ ਨਾ, ਜਦੋਂ ਤੱਕ ਤੁਸੀਂ ਈਜ਼ੀ ਉਰਦੂ ਦੀ ਇਗਜ਼ਾਮ ਨਹੀਂ ਦਿੰਦੇ ਉਦੋਂ ਤੱਕ ਤੁਹਾਨੂੰ ਡਿਗਰੀ ਨੀ ਉੱਥੇ ਮਿਲਦੀ, ਤਾਂ ਉੱਥੋਂ ਥੋੜਾ ਬਹੁਤਾ ਸਿੱਖਿਆ ਵੀ ਆ ਤੇ ਉੱਥੇ ਉੱਥੇ ਦਿੱਲੀ ਦੇ ਸਕੂਲਾਂ ਦੇ ਵਿੱਚ ਹੀ ਫਿਰ ਸਾਨੂੰ ਭੇਜਦੇ ਹੁੰਦੇ ਸੀ। ਐਂਡਰਿਊਜ਼ਗੰਜ ਇੱਕ ਬਹੁਤ ਵਧੀਆ ਸਕੂਲ ਹੁੰਦਾ, ਉੱਥੇ ਟ੍ਰੇਨਿੰਗ ਲਈ ਭੇਜਦੇ ਹੁੰਦੇ ਸੀ। ਕਦੇ ਵੀ ਕਿਤੇ ਵੀ ਕਿਸੇ ਵੀ ਸਿਲੇਬਸ ਦੇ ਵਿੱਚ ਇਹ ਨੀ ਲਿਖਿਆ ਹੈ ਕਿ ਤੁਸੀਂ ਨਿਆਣਿਆਂ ਨਾਲ ਬਦਤਮੀਜ਼ੀ ਕਰਨੀ ਆ ਜਾਂ ਉਹਨਾਂ ਨਾਲ ਅੱਥਰਾ ਬੋਲਣਾ ਹੈ ਜਾਂ ਉਹਨਾਂ ਨੂੰ ਕੁੱਟਣਾ ਆ। ਜਿਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਉੱਥੋਂ ਡਿਗਰੀ ਲੈ ਕੇ ਆਉਣੇ ਜਾਂ ਬਾਹਰੋਂ ਡਿਗਰੀ ਲੈ ਕੇ ਪੰਜਾਬ ਵਿੱਚ ਜਾਂਦੇ ਆ, ਫੇਰ ਤੁਹਾਨੂੰ ਨਾ ਵਾਤਾਵਰਨ ਦੇ ਅਨੁਸਾਰ ਢਾਲਣਾ ਪੈਂਦਾ।
ਨਹੀਂ ਹੁਣ ਤੁਸੀਂ ਜਸਟੀਫਾਈ ਨਾ ਕਰੋ ਵੀ ਇਹ ਕੰਮ ਹੈ, ਪਰ ਜਿਹੜੀ ਮਤਲਬ ਇੱਕ ਟ੍ਰੇਨਿੰਗ ਹੈ, ਮਤਲਬ ਮੈਂ ਇਹ ਸੋਚਦਾ ਵੀ ਬੈਰੀਕੇਡ ਲੱਗਾ ਆ, ਚਲੋ ਸਬਜ਼ੀ ਲੈ ਕੇ ਆ ਰਹੇ ਆ, ਲਾ ਤਾ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਨੇ ਮਤਲਬ ਉਹਨਾਂ ਉਹ ਕਿਸੇ ਨੂੰ ਮੰਨਦੇ ਹੀ ਨਹੀਂ, ਬੈਰੀਕੇਡ ਦੇ ਵਿੱਚੋਂ ਗੱਡੀ ਲੰਘਾਉਣ ਦੀ ਕੋਸ਼ਿਸ਼ ਕੀਤੀ, ਬੈਰੀਕੇਡ ਰੋਕ ਲਿਆ। ਹੁਣ ਇੱਕ ਪ੍ਰੋਫੈਸ਼ਨਲ ਪੁਲਿਸਮੈਨ ਜਿਹੜੇ ਨੇ ਉਹਨਾਂ ਦੇ ਹੱਥ ਡੰਡੇ ਨੇ, ਉਹ ਗਾਲਾਂ ਕੱਢਦੇ ਜਾ ਰਹੇ ਨੇ ਉਹਨਾਂ ਨੂੰ। ਹੁਣ ਮੈਂ ਤੁਹਾਨੂੰ ਦੱਸਦਾ ਕੰਪੈਰੇਟਿਵਲੀ, ਹੁਣ ਆਪਾਂ ਕੰਪੇਅਰ ਕਰੀਏ ਕਿ ਆਸਟ੍ਰੇਲੀਆ ਦੇ ਵਿੱਚ ਸਾਰੇ ਜਿੰਨੇ ਵੀ ਸੱਜਣ ਸੁਣਦੇ ਨੇ, ਈਵਨ ਵੈਸਟਰਨ ਕੰਟਰੀ ਕਿਤੇ ਵੀ ਚੱਲ ਜਾਓ, ਕਿ ਤੁਹਾਨੂੰ ਫਾਈਨ ਕਦੇ ਨਾ ਕਦੇ ਜ਼ਿੰਦਗੀ ਚ ਪੁਲਿਸ ਵਾਲਿਆਂ ਨੇ ਜ਼ਰੂਰ ਕੀਤਾ ਹੋਏਗਾ ਜਾਂ ਰੋਕਿਆ ਹੋਊਗਾ ਸੜਕ ਦੇ ਉੱਤੇ ਤੁਹਾਨੂੰ ਚੈਕਿੰਗ ਕਰਨ ਵਾਸਤੇ। ਜਦੋਂ ਚੈਕਿੰਗ ਕਰਦੇ ਨੇ, ਬੱਤੀਆਂ ਜਗਾਉਂਦੇ ਨੇ, ਤਾਂ ਕੀ ਹੁੰਦਾ ਆ ਕਿ ਉਹ ਜਿੱਥੇ ਵੀ ਸੇਫ ਜਗ੍ਹਾ ਆ, ਪਹਿਲਾਂ ਤਾਂ ਗੱਡੀ ਉੱਥੇ ਜਾ ਕੇ ਖੜੀ ਕਰਨੀ ਪੈਂਦੀ, ਚਾਹੇ ਫਿਰ ਕਿਲੋਮੀਟਰ ਨਾ ਜਾਣਾ ਪਵੇ, ਜਿੱਥੇ ਤੁਹਾਡੇ ਹੱਥ ਪਹਿਲਾਂ ਖੱਬੇ ਹੱਥ ਸੇਫ ਜਗ੍ਹਾ ਖੜਨ ਨੂੰ ਉੱਥੇ ਤੁਸੀਂ ਖੜਨਾ ਹੁੰਦਾ। ਖੜ ਗਏ, ਖੜ ਕੇ ਕੀ ਹੁੰਦਾ, ਹਾਂ ਉਹ ਲਾਈਟਾਂ ਚੱਲੀ ਜਾਂਦੀਆਂ, ਤੁਸੀਂ ਹੌਲੀ ਹੌਲੀ ਜਾ ਕੇ ਖੱਬੇ ਹੱਥ ਖੜ ਜਾਂਦੇ ਆ, ਖੜ ਕੇ ਮਤਲਬ ਰੋਕ ਲਿਆ ਜਾਂਦਾ ਜਾਂ ਤੁਹਾਨੂੰ ਕਿਸੇ ਤਰ੍ਹਾਂ ਵੀ ਆ, ਤੇ ਤੁਸੀਂ ਖੜ ਜਾਂਦੇ ਆ ਤਾਂ ਜਿਹੜੀ ਪੁਲਿਸ ਦੀ ਗੱਡੀ ਆ ਤੁਹਾਤੋਂ ਤਕਰੀਬਨ 15-20 ਫੁੱਟ ਪਿੱਛੇ ਖੜੇਗੀ ਉਹ ਗੱਡੀ ਹਮੇਸ਼ਾ ਹੀ। ਇਹ ਟ੍ਰੇਨਿੰਗ ਦੀ ਗੱਲ ਤੁਹਾਨੂੰ ਦੱਸ ਰਿਹਾ ਵੀ ਟ੍ਰੇਨਿੰਗ ਕਿੱਦਾਂ ਹੁੰਦੀ ਆ, ਤੇ ਜਦੋਂ ਗੱਡੀ ਖੜੇਗੀ ਤਾਂ ਤੁਸੀਂ ਨੋਟ ਕੀਤਾ ਹੋਣਾ ਕਿ ਪੁਲਿਸਮੈਨ ਜਿਹੜਾ ਆ ਉਹ 3-4 ਮਿੰਟ ਗੱਡੀ ਚੋਂ ਨਹੀਂ ਨਿਕਲਦਾ, ਉਹ ਪਹਿਲਾਂ ਉਹ ਗੱਡੀ ਖੜੀ ਰਹਿੰਦੀ ਆ ਮੂਹਰੇ। ਜਿੱਦਾਂ ਮੈਂ ਖੜ ਗਿਆ ਤੇ ਮੈਂ ਸ਼ੀਸ਼ੇ ਚੋਂ ਦੇਖੀ ਜਾਣਾ, ਪੁਲਿਸਮੈਨ ਗੱਡੀ ਚੋਂ ਨਹੀਂ ਨਿਕਲਦਾ, ਇਮੀਡੀਏਟਲੀ ਨਹੀਂ ਨਿਕਲਦਾ ਬਾਹਰ। ਉਹਦਾ ਕਾਰਨ ਇਹ ਹੁੰਦਾ ਕਿ ਜਦ ਤੱਕ ਬੰਦਾ ਜਿਹੜਾ ਉਹਦੇ ਅੰਦਰ ਸ਼ੌਕ ਹੁੰਦਾ ਵੀ ਮੈਨੂੰ ਪੁਲਿਸ ਨੇ ਘੇਰ ਲਿਆ ਜਾਂ ਕਿੱਦਾਂ ਆ, ਉਹਦੇ ਅੰਦਰ ਜਿਹੜੇ ਵਲਵਲੇ ਆ ਉਹ ਠੰਡੇ ਹੋ ਜਾਂਦੇ ਆ, ਠੀਕ ਹੈ, ਉਹਨੂੰ ਏਦਾਂ ਲੱਗਦਾ ਵੀ ਹੁਣ ਨਿਕਲਿਆ ਆ ਰਿਹਾ, ਉਹ ਰੈਡੀ ਹੋ ਜਾਂਦਾ ਵੀ ਬੰਦਾ ਆ ਰਿਹਾ ਮੇਰੇ ਵੱਲ ਨੂੰ। ਇਹ ਮਤਲਬ ਇਹ ਬਰੀਕੀ ਚੀਜ਼ਾਂ ਆ। ਜਦੋਂ ਫਿਰ ਉਹ ਜਾਂਦਾ ਆ ਉਹ ਬੜੇ ਠਰੰਮੇ ਨਾਲ ਜਾਂਦਾ, ਬੜਾ ਸੋਲਿਡ ਜਾਂਦਾ ਆ, ਬੜੇ ਪਰਸਨੈਲਿਟੀ ਨਾਲ ਜਾਂਦਾ ਆ, ਔਰ ਉਹ ਜਾ ਕੇ ਕੁਛ ਨਹੀਂ ਬੋਲਦਾ, ਸ਼ੀਸ਼ਾ ਖੋਲਦਾ ਆ, ਪਹਿਲਾਂ ਉਹਨੂੰ ਹੈਲੋ ਕਰਦਾ ਆ, ਉਹਦੇ ਨਾਲ ਆਈ ਕੰਟੈਕਟ ਬਣਾਉਂਦਾ ਆ, ਫਿਰ ਉਹਨੂੰ ਕਹਿੰਦਾ ਵੀ ਮੈਂ ਤੇਰਾ ਲਾਇਸੈਂਸ ਦੇਖਣਾ ਆ, ਠੀਕ ਹੈ ਮੈਨੂੰ ਲਾਇਸੈਂਸ ਦਿਓ ਜੀ, ਤੇ ਇੰਨੀ ਗੱਲ ਕਰਦਾ, ਕੋਈ ਉਹਨੂੰ ਗਾਲ ਨਹੀਂ ਕੱਢਦਾ, ਉਹ ਕਿੱਥੇ ਚੱਲਿਆ ਤੂੰ ਕੀ ਹਾਲ ਹੈ, ਮੌਸਮ ਦੇ ਬਾਰੇ ਨਹੀਂ ਤੁਹਾਨੂੰ ਗੱਲ ਕਰੇਗਾ, ਕੋਈ ਤੁਹਾਨੂੰ ਫਿਲਮਾਂ ਦੇ ਬਾਰੇ ਨਹੀਂ ਗੱਲ ਕਰੇਗਾ, ਤੁਹਾਡੀ ਇੱਧਰ ਉੱਧਰ ਦੀ ਗੱਲ ਨਹੀਂ ਕਰੇਗਾ, ਉਹ ਲਾਇਸੈਂਸ ਦੇ ਕੇ ਫੇਰ ਕਰੇਗਾ ਵੀ ਤੈਨੂੰ ਇਸ ਕਰਕੇ ਰੋਕਿਆ ਆ। ਜਦ ਤੱਕ ਬੰਦਾ ਬਹੁਤ ਸਾਰਾ ਠੰਡਾ ਹੋ ਜਾਂਦਾ ਬੰਦੇ ਦੀ ਪਰਸਨੈਲਿਟੀ ਪੁਲਿਸ ਵਾਲੇ ਦੀ ਦੇਖ ਕੇ, ਮਤਲਬ ਇਹ ਹੈਗਾ ਤਰੀਕਾ। ਹੁਣ ਇਹ ਮੈਂ ਤਾਂ ਦੱਸਿਆ ਆ ਕਿਉਂਕਿ ਉਹ ਫੁੱਲੀ ਟ੍ਰੇਨਡ ਹੈ, ਉਹਨਾਂ ਨੂੰ ਟ੍ਰੇਨਿੰਗ ਇਸ ਕੰਮ ਦੀ ਦਿੱਤੀ ਜਾਂਦੀ ਆ ਉੱਥੇ, ਨਾ ਕਿ ਕੁੱਟਣ ਦੀ, ਟੋਰਚਰ ਦੀ ਜਾਂ ਹੋਰ। ਉਹ ਬੰਦੇ ਉਹਨਾਂ ਨੇ ਹੋਰ ਰੱਖੇ ਹੋਏ ਨੇ ਪੁਲਿਸ ਵਾਲੇ ਨੇ ਇੱਥੇ ਵੀ। ਹੁਣ ਜਿਹੜਾ ਹਾਂ
ਪ੍ਰੋਫੈਸ਼ਨਲ ਡਿਵੈਲਪਮੈਂਟ ਹੁੰਦੀ ਨਾ, ਹਮੇਸ਼ਾ ਤੁਹਾਨੂੰ ਆਪਣੀ ਜੋਬ ਪ੍ਰਕਿਓਰ ਰੱਖਣ ਦੇ ਲਈ, ਜੋਬ ਆਪਣੀ ਕਾਮਯਾਬ ਰੱਖਣ ਲਈ ਉਹ ਤੁਹਾਨੂੰ ਪ੍ਰੋਫੈਸ਼ਨਲ ਡਿਵੈਲਪਮੈਂਟ ਕੋਰਸਿਸ ਕਰਨੇ ਪੈਂਦੇ ਫਰੋਮ ਟਾਈਮ ਟੂ ਟਾਈਮ।
ਅਮਰੀਕ ਭਾਜੀ ਹੁਣ ਉਹ ਉੱਥੇ ਉਹ ਗਾਲਾਂ ਕੱਢਦੇ ਗਏ ਆ ਉਹਦੇ ਉਹਨਾਂ ਵੱਲ ਨੂੰ, ਠੀਕ ਹੈ, ਗਾਲਾਂ ਕੱਢਦੇ ਜਾ ਕੇ ਮਤਲਬ ਮਾਂ ਭੈਣ ਇੱਕ ਕੀਤੀ ਆ। ਹੁਣ ਜਿਹੜਾ ਇੱਕ ਦੂਜਾ ਵੀਡੀਓ ਆਇਆ ਨਿਹੰਗ ਅੰਦਰੋਂ ਗਾਲਾਂ ਕੱਢ ਰਿਹਾ, ਉਹ ਮੈਚ ਨਹੀਂ ਕਰ ਰਿਹਾ, ਮੈਂ ਨਹੀਂ ਸਮਝਦਾ ਵੀ ਉਹ ਉਸ ਘਟਨਾ ਦਾ ਵੀਡੀਓ, ਕਿਉਂਕਿ ਦੇਖੋ ਬੰਦੇ ਉਹਨੂੰ ਉਹਦੇ ਵੱਲ ਨੂੰ ਪਏ ਆ। ਤੁਸੀਂ ਇਹ ਸੋਚੋ ਇੱਕ ਤੁਸੀਂ ਦੂਜਾ ਵੀਡੀਓ ਦੇਖਿਆ ਜਿਹੜਾ ਨਿਹੰਗ ਨੂੰ ਬਿਲਕੁਲ ਦੱਸ ਰਿਹਾ ਵੀ ਉਹ ਗਾਲਾਂ ਕੱਢ ਰਿਹਾ ਤੇ ਉਹਨੂੰ ਕਿਰਪਾਨ ਕੱਢੀ ਆ। ਦੇਖੋ ਉਹ ਜਿਹੜਾ ਪੁਲਿਸਮੈਨ ਹੈ ਉਹ ਨੱਠੇ ਉਹਦੇ ਵੱਲ ਨੂੰ ਤੇ ਉਹ ਵੀਡੀਓ ਬਣਾ ਰਿਹਾ ਇੱਕ ਪਿੱਛੇ ਸਾਰਾ, ਇੱਕ ਬੰਦਾ ਵੀਡੀਓ ਬਣਾ ਰਿਹਾ ਉਸ ਚੀਜ਼ ਦਾ। ਜਦੋਂ ਪਤਾ ਆ ਮੂਹਰੇ ਨਿਹੰਗ ਹੈ, ਗੱਡੀ ਚ ਨਿਹੰਗ ਹੈ, ਬੈਰੀਕੇਡ ਦੇ ਰੋਕ ਲਏ, ਦੇ ਆਰ ਆਰਮਡ, ਉਹਨਾਂ ਕੋਲ ਕਿਰਪਾਨਾਂ ਵੀ ਆ, ਔਰ ਉਹ ਮਤਲਬ ਜੁਗਾ ਜਗੰਤਰਾਂ ਤੋਂ ਪਤਾ, 300 ਸਾਲ ਤੋਂ ਪਤਾ ਵੀ ਨਿਹੰਗ ਹਮੇਸ਼ਾ ਹੀ ਬਰਸੇ ਰੱਖਦੇ ਆ, ਉਹਨਾਂ ਕੋਲ ਹਥਿਆਰ ਹੁੰਦਾ ਆ, ਔਰ ਇਹਨਾਂ ਕੋਲ ਡਾਂਗਾਂ ਸੀ। ਮਤਲਬ ਤੁਸੀਂ ਕਿੱਦਾਂ ਅਗਲੇ ਨੂੰ ਐਗਰੋਵੇਟ ਕਰਦੇ ਹੋ ਲੜਾਈ ਦੇ ਲਈ, ਚੈਲੰਜ ਕਰਦੇ ਹੋ, ਔਰ ਫਿਰ ਐਕਸਪੈਕਟ ਕਰਦੇ ਹੋ ਕਿ ਉਹ ਨਿਹੰਗਾਂ ਦੀ ਹਿਸਟਰੀ ਦਾ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਪੇ ਦੇਖਦਾ ਨੀ ਅੱਗੇ ਪਿੱਛਾ ਬਾਂਹ ਵੱਢਣ ਵੇਲੇ ਉਹਨੇ ਵੱਢ ਦਿੱਤੀ ਫਿਰ ਹੁਣ ਪਤਾ ਹੋਣ ਦੇ ਬਾਵਜੂਦ ਠੀਕ ਹੈ ਉਹ ਇੰਨੀ ਸਪੀਡ ਨਾਲ ਗਾਲਾਂ ਕੱਢਦੇ ਗਏ ਡਾਂਗਾ ਮਾਰਦੇ ਗਏ ਉਹ ਅਖੀਰ ਨੂੰ ਉੱਥੇ ਲੜਾਈ ਹੋ ਪਈ ਲੜਾਈ ਜਾਣੀ ਕਿ ਖੁਦ ਛਿੜੀ ਜੇ ਉਹ ਥੋੜੀ ਅਹਿਤਿਆਤ ਵਰਤਦੇ ਉਹਨਾਂ ਨੂੰ ਸਬਡਿਊ ਕਰ ਲੈਂਦੇ ਜੇ ਉਹ ਜਾਂਦੇ ਵੀ ਸੀ ਜਾਣ ਦਿੰਦੇ ਦੋ ਘੰਟੇ ਮਗਰੋਂ ਉਹਨਾਂ ਨੂੰ ਘੇਰਾ ਪਾ ਕੇ ਚੱਕ ਲਿਆਂਦੇ ਫਿਰ ਜੇ ਚੱਕੇ ਵੀ ਸੀਗੇ ਤਾਂ ਮੈਨੂੰ ਇਹ ਸਮਝਾ ਦਿਓ ਭਾਜੀ ਵੀ ਉਹ ਜਿਹੜੀਆਂ ਚਾਰ ਬੀਬੀਆਂ ਨਾਲ ਚੱਕੀਆਂ ਉਹਨਾਂ ਦੀਆਂ ਘਰ ਵਾਲੀਆਂ ਚੱਕੀਆਂ ਉਹ ਉਹ ਕਿਹੜਾ ਜਸਟਿਸ ਹੋ ਗਿਆ ਉਹ ਕਿਹੜੇ ਕਾਨੂੰਨ ਚ ਲਿਖਿਆ ਆ ਵੀ ਉਹਨਾਂ ਨੂੰ ਚੱਕਣਾ ਆ ਤਸ਼ੱਦਦ ਹੈ ਇਹ ਸਾਰੀ ਮਤਲਬ ਇਹ ਇਹ ਨੀ ਕਹਿ ਰਹੇ ਵੀ ਆਪਾਂ ਨਿਹੰਗ ਦੀ ਸਾਈਡ ਲੈ ਰਹੇ ਹਾਂ ਅਸੀਂ ਜਿਹੜੇ ਖੋਲ ਇਹਨਾਂ ਦੀ ਜਿਹੜੀ ਅੱਜ ਦੀ ਆਪਾਂ ਗੱਲ ਕਰ ਰਹੇ ਸੀਗੇ ਨਾ ਵੀ ਕਰੈਕ ਮਤਲਬ ਜਿਹੜੀ ਜੋ ਮੁਗਲ ਸਲਤਨਤ ਤੋਂ ਧੱਕਾ ਚੱਲਦਾ ਆ ਰਿਹਾ ਹਿੰਦੁਸਤਾਨ ਦੇ ਵਿੱਚ ਗੁਲਾਮੀ ਦਾ ਫਿਰ ਗੋਰਿਆਂ ਨੇ ਕੀਤਾ ਉਹ ਵੀ ਆਹੀ ਜੂਤ ਪਤੰਗ ਕਰਦੇ ਹੁੰਦੇ ਸੀ ਮਰਜ਼ੀ ਨਾਲ ਹੀ ਇਹੀ ਹੁਣ ਇਹ ਆਪਣੇ ਲੱਗੇ ਹੋਇਆ ਕਰਨ ਉਹ ਤਾਂ ਬਾਹਰੋਂ ਆ ਕੇ ਕਰਦੇ ਸੀ ਇਹ ਸਾਡੇ ਵੀ ਉਹੀ ਕੁਝ ਕਰਨ ਲੱਗੇ ਹੋ ਮਤਲਬ ਤੁਸੀਂ ਠੀਕ ਆ ਨਿਹੰਗ
ਜਿਹੜਾ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੁੰਦਾ ਨਾ ਉਹਦੇ ਵਿੱਚ ਇੱਕ ਤੁਹਾਡੇ ਵਿੱਚ ਬਹੁਤ ਵਧੀਆ ਕਰੈਕਟਰਿਸਟਿਕ ਹੋਣੀ ਚਾਹੀਦੀ ਹੈ ਤੁਸੀਂ ਡਿਫੀਕਲਟ ਐਂਡ ਚੈਲੰਜਿੰਗ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕਰਦੇ ਆ ਹੁਣ ਮੈਂ ਇੱਥੇ ਟੀਚਿੰਗ ਦੀ ਐਗਜ਼ਾਮਪਲ ਦਿੰਦਾ ਜਿਸ ਵੇਲੇ ਤੁਹਾਡੇ ਕੋਈ ਨਿਆਣਾ ਆਉਂਦਾ ਬਹੁਤ ਅਗਰੈਸਿਵ ਹੁੰਦਾ ਤੁਹਾਨੂੰ ਤੁਸੀਂ ਉਹਦੀ ਇੰਟਰਵਿਊ ਕਰਨੀ ਪੁੱਛਣਾ ਹੁੰਦਾ ਤੇ ਲੜਾਈ ਕਿੱਦਾਂ ਹੋਈ ਜਾਂ ਕੀ ਕੀ ਹੋਇਆ ਪਲੇ ਗਰਾਊਂਡ ਤੇ ਫਿਰ ਤੁਸੀਂ ਉਹਨੂੰ ਪਹਿਲਾਂ ਪੁੱਛਦੇ ਹਾਂ ਹਾਂ ਜੀ ਤੁਸੀਂ ਕਿਤੇ ਹਾਲ ਚਾਲ ਕੀ ਆ ਤੇਰੇ ਘਰ ਕਿੱਦਾਂ ਤੂੰ ਠੀਕ ਆ ਤੇ ਸਿਹਤ ਠੀਕ ਆ ਅੱਧੀ ਪ੍ਰੋਬਲਮ ਤਾਂ ਉੱਥੇ ਹੀ ਸੋਰਟ ਆਊਟ ਹੋ ਜਾਂਦੀ ਆ
ਹੁਣ ਦੇਖੋ
ਤੁਹਾਡਾ ਜਿਲ੍ਹੇ ਪੈਸਾ ਹੀ ਹੋ ਗਿਆ ਫਿਰ ਉਹਦੀ ਤੁਸੀਂ ਗੱਲ ਸੁਣਦੇ ਆ ਫਿਰ ਤੁਸੀਂ ਆਪਣੀ ਗੱਲ ਕਹਿ ਵੀ ਸਕਦੇ ਆ
ਔਰ ਅਮਰੀਕ ਭਾਜੀ ਦੇਖੋ ਤੁਸੀਂ ਇਹ ਦੇਖੋ ਵੀ ਇਕਬਾਲ ਸਿੰਘ ਹੁਣੀ ਕਹਿ ਰਹੇ ਉਹ ਸੇਵਾ ਨਹੀਂ ਕਰ ਰਹੇ ਡਿਊਟੀ ਕਰ ਰਹੇ ਅਫਕੋਰਸ ਉਹ ਡਿਊਟੀ ਕਰ ਰਹੇ ਆ ਦੇ ਆਰ ਬੀਂਗ ਪੇਡ ਟੂ ਡੂ ਦੈਟ ਰਾਈਟ ਫਿਰ ਮਤਲਬ ਮੈਂ ਵਰਦੀ ਪਾ ਕੇ ਖੜ ਜਾਵਾਂ ਹਨਾ ਤੇ ਉਹ ਵਰਦੀ ਪਾ ਕੇ ਖੜੇ ਫਰਕ ਕੀ ਹੋ ਗਿਆ ਜਦ ਅਸੀਂ ਉਹਨਾਂ ਦਾ ਜਿਹੜੀ ਟ੍ਰੇਨਿੰਗ ਹੈ ਉਹਨਾਂ ਨੂੰ ਪੈਸੇ ਦੇ ਰਹੇ ਆ ਪ੍ਰੋਫੈਸ਼ਨਲਿਜ਼ਮ ਕਿੱਥੇ
ਸੇਵਾ ਵਿੱਚ ਪੇਸ਼ੈਂਸ ਨਹੀਂ ਚੈੱਕ ਹੁੰਦੀ ਪੇਸ਼ੈਂਸ ਤੁਹਾਡੀ ਡਿਊਟੀ ਵਿੱਚ ਹੀ ਚੈੱਕ ਹੁੰਦੀ ਹੈ ਜਿਸ ਵੇਲੇ ਡਿਊਟੀ ਕਰਦੇ ਆ ਉਸ ਵੇਲੇ ਤੁਸੀਂ ਜਿਹੜੇ ਡਿਫੀਕਲਟ ਚੈਲੰਜਿੰਗ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕਰਦੇ ਆ ਉੱਥੇ ਤੁਹਾਡੀ ਪੇਸ਼ੈਂਸ ਉੱਥੇ ਤੁਹਾਡੀ ਟ੍ਰੇਨਿੰਗ ਉੱਥੇ ਮੈਨੇ ਰੱਖਦੀ ਆ ਕਿ ਤੁਸੀਂ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕੀਤਾ ਇਸ ਸਿਚੁਏਸ਼ਨ ਨੂੰ ਜਿਹੜੀ ਐਗਰੀਵੇਟ ਮੇਰੇ ਖਿਆਲ ਵਿੱਚ ਐਗਰੀਵੇਟ ਕੀਤੀ
ਗਈ
ਆ ਜਾਂਦੇ ਉਹਨਾਂ ਦੇ ਕਾਰਨ ਨਾ ਭਾਂਦੇ
ਦੋ ਘੰਟੇ ਮਗਰੋਂ ਜਾ ਕੇ ਗ੍ਰਿਫ਼ਤਾਰ ਕਰ ਲਿਆ ਇੱਥੇ ਤੱਕ ਵੱਢ ਵਢਾਈ ਉਹ ਜਿਹੜਾ ਬੇਚਾਰਾ ਏਐਸਆਈ ਦੀ ਬਾਂਹ ਵੱਢ ਹੋਈ ਆ ਚਲੋ ਬੇਚਾਰਾ ਹੀ ਵਾਜ਼ ਇਨਵੋਲਵ ਇਨ ਦੈਟ ਰਾਈਟ ਉਹ ਇੱਥੇ ਤੱਕ ਗੱਲ ਪਹੁੰਚਣੀ ਨਹੀਂ ਸੀਗੀ ਇਹ ਆਪਣੀ ਹੀ ਵਧਾਈ ਹੋਈ ਗੱਲ ਗੱਲ ਪਈ ਆ ਬਾਕੀ ਦੇਖੋ ਨਿਹੰਗਾਂ ਦਾ ਐਟੀਚਿਊਡ ਜਿਹੜਾ ਉਹ ਹਰ ਤਰ੍ਹਾਂ ਦੇ ਕੌਮ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਮਾੜੇ ਬੰਦੇ ਵੀ ਹੁੰਦੇ ਆ ਪਰ ਉਹਨਾਂ ਨੇ ਵੀ ਗਲਤ ਕੀਤਾ ਪਰ ਗੱਲ ਇਹ ਆ ਵੀ ਉਹ ਪ੍ਰੋਫੈਸ਼ਨਲਿਜ਼ਮ ਜਿਹੜਾ ਆ ਉਹ ਕਿੱਥੇ ਆ ਹੁਣ ਇੱਥੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਜੇ ਪੁਲਿਸ ਵਾਲੇ ਵੀ ਮੈਨੂੰ ਸੁਣਦੇ ਆ ਉਹ ਆਪਣੇ ਭਾਈ ਨੇ ਵੀ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਥੋੜਾ ਜਿਹਾ ਅਪਗ੍ਰੇਡ ਕਰੋ ਉਹ ਨੇਕੀ ਵਾਲਾ ਅਪਗ੍ਰੇਡ ਨਹੀਂ ਜਿਹੜੇ ਮੈਨੂਅਲਸ ਆ ਆਪਣੀ ਟ੍ਰੇਨਿੰਗ ਲਓ ਹਾਂ ਮਤਲਬ ਉਹ ਤੁਸੀਂ ਜਿਹੜੀ ਟ੍ਰੇਨਿੰਗ ਹੈ ਨਾ ਲੋਕਾਂ ਨੂੰ ਕਿੱਦਾਂ ਕੰਟਰੋਲ ਕਰਨਾ ਡਾਂਗ ਭਰਾ ਕੇ ਹੁਣ ਦੇਖੋ ਇਹਦੇ ਨਾਲ ਪਤਾ ਕੀ ਹੋਇਆ ਹੁਣ ਪੁਲਿਸ ਵਾਲੇ ਇਕਦਮ ਜਾ ਕੇ ਚੈਨਲਾਂ ਤੇ ਕਿੱਦਾਂ ਬਹਿ ਗਏ ਕਿਉਂ ਬਹਿ ਗਏ ਉਹ ਇਸ ਕਰਕੇ ਬਹਿ ਗਏ ਭੰਡਣ ਪ੍ਰਚਾਰ ਨੂੰ ਤੀਵੀਆਂ ਵੀ ਚੱਕ ਲਈਆਂ ਉਹਨਾਂ ਦੀਆਂ ਕਿ ਲੋਕਾਂ ਦੇ ਵਿੱਚ ਇੰਨਾ ਕੁ ਗੁੱਸਾ ਸੀ ਨਾ ਪਿਛਲੇ 3-4 ਹਫ਼ਤੇ ਦਾ ਆਮ ਬੰਦਿਆਂ ਨੂੰ ਵੀ ਇਹਨਾਂ ਨੇ ਕੁੱਟਿਆ ਇੱਕ ਗਰਭਵਤੀ ਔਰਤ ਆਪਣੇ ਹਸਬੈਂਡ ਨਾਲ ਜਾ ਰਹੀ ਸੀਗੀ ਤੇ ਉਸ ਹਸਬੈਂਡ ਨੂੰ ਦਵਾਈ ਲੈਣ ਜਾ ਰਹੀ ਸੀ ਉਹਨੂੰ ਕੁੱਟਿਆ ਉਹਦੇ ਸਾਹਮਣੇ ਘਰ ਵਾਲੀ ਦੇ ਪਿਓ ਤੋਂ ਪੁੱਤ ਦੇ ਚਪੇੜਾਂ ਮਰਵਾਈਆਂ ਪੁੱਤ ਤੋਂ ਪਿਓ ਦੇ ਵਾਈਸ ਵਰਸਾ ਠੀਕ ਹੈ ਸਹੁਰੇ ਘਰ ਗਏ ਜਵਾਈ ਨੂੰ ਸਹੁਰਿਆਂ ਤੋਂ ਜੁੱਤੀਆਂ ਮਰਵਾਈਆਂ ਠੀਕ ਹੈ ਕੁੱਟੇ ਬੁਰੇ ਹਾਲ ਕੀਤੇ ਮੋਟਰਸਾਈਕਲ ਤੇ ਉਹਨੂੰ ਐਸਐਸਪੀ ਨੂੰ ਐਸਐਸਪੀ ਸਾਹਿਬ ਨੇ ਸਸਪੈਂਡ ਵੀ ਕੀਤਾ ਉਸ ਐਸਐਚਓ ਨੂੰ ਠੀਕ ਹੈ ਸੋ ਇਹ ਕਿੰਨੇ ਧੱਕੇ ਫਿਰ ਇੱਕ ਪਿੰਡ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਪਿੰਡ ਦੀਆਂ ਔਰਤਾਂ ਤੇ ਨਿਆਣੇ ਇੱਟਾਂ ਮਾਰ ਮਾਰ ਕੇ ਭਜਾ ਰਹੇ ਕਿਉਂਕਿ ਉਹਨਾਂ ਦੇ ਘਰੇ ਕੁੱਟਣ ਚਲੇ ਗਏ ਸੀ ਉਹ ਵੀਡੀਓ ਵੀ ਆਇਆ ਪੁਲਿਸ ਵਾਲੇ ਗੱਡੀਆਂ ਛੱਡ ਕੇ ਭੱਜਦੇ ਦਿਖਾਈ ਦਿੱਤੇ ਇੱਕ ਥਾਂ ਦੇ ਉੱਤੇ ਉਹ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਖੱਜਲ ਕਰਦੇ ਚਪੇੜਾਂ ਖਾਂਦੇ ਵੀ ਪੁਲਿਸ ਵਾਲੇ ਦਿਖਾਈ ਦਿੱਤੇ ਆ ਮਤਲਬ ਧੱਕਾ ਜਿਹੜਾ ਇੰਨਾ ਕੁ ਹੋ ਗਿਆ ਸੀਗਾ ਆਮ ਬੰਦਿਆਂ ਦੇ ਡਾਂਗਾਂ ਮਾਰ ਤੁਸੀਂ ਗ੍ਰਿਫ਼ਤਾਰ ਕਰੋ ਅਗਲੇ ਦੇ ਪਰਚਾ ਕਰੋ ਉਹਨਾਂ ਨੂੰ ਅੰਦਰ ਹਵਾਲਾ ਚ ਰੱਖੋ ਦੂਜੇ ਦਿਨ ਵਾਰਨਿੰਗ ਦੇ ਕੇ ਛੱਡੋ ਉਹਨਾਂ ਨੂੰ ਫਾਈਨ ਕਰਕੇ ਡਾਂਗਾਂ ਮਾਰ ਹਰ ਕੋਈ ਬੰਦਾ ਗਾਲ ਨਹੀਂ ਖਾਂਦਾ ਕਿਉਂ ਗਾਲ ਖਾਊਗਾ ਦੇਖੋ ਜੇ ਆਪਾਂ ਸੋਚੀਏ ਵੀ ਸਾਡੇ ਹੀ ਭਾਈ ਬੰਦ ਨੇ ਪੁਲਿਸ ਵਾਲੇ, ਠੀਕ ਹੈ, ਸਾਡੇ ਪਿੰਡਾਂ ਚ ਉੱਠ ਕੇ ਜੋਬ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਕੀ ਫਿਰ ਫੰਗ ਲੱਗ ਗਏ ਆ ਵੀ ਅਸੀਂ ਜੇ ਦੇਖਿਆ ਜਾਵੇ ਹੈਗੇ ਤਾਂ ਬੰਦੇ ਹੀ ਆ, ਉਹ ਬੰਦਾ ਬੰਦੇ ਨੂੰ ਉਹ ਗਾਲ ਕੱਢ ਰਿਹਾ ਬਿਨਾਂ ਕਿਸੇ ਦੀ ਗੱਲ ਤੋਂ ਉਹਦੀ ਬੇਇੱਜ਼ਤੀ ਕਰ ਰਿਹਾ, ਹੀ ਇਜ਼ ਨੋਟ ਆਥੋਰਾਈਜ਼ ਟੂ ਡੂ ਇਟ, ਹਨਾ, ਤੇ ਉਹ ਧੱਕਾ ਕਰ ਰਿਹਾ ਇੱਕ ਬੰਦੇ ਨਾਲ ਗਾਲਾਂ ਕੱਢ ਕੇ। ਸੋ ਦਿਸ ਇਜ਼ ਬੈਡ, ਇਹ ਬੈਡ ਪ੍ਰੋਫੈਸ਼ਨਲਿਜ਼ਮ ਹੈ। ਲੋਕੀ ਹਰ ਬੰਦੇ ਜਿਹੜੇ ਆ ਬੇਅਣਖੇ ਨਹੀਂ ਹੁੰਦੇ, ਪੰਜਾਬ ਚ ਅਣਖ ਬਹੁਤ ਹੈ। ਔਰ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਨੂੰ ਗਾਲ ਕੱਢੀ ਨਿਹੰਗਾਂ ਨੇ, ਉਹਨਾਂ ਨੇ ਫਿਰ ਚੱਕਤਾ ਮੋਹਰੇ ਫਿਰ ਦੇਖੀ ਜਾਊਗਾ ਮਗਰੋਂ ਕੀ ਹੋਊਗਾ। ਫਿਲਮਾਂ ਦੇ ਵਿੱਚ ਤੁਸੀਂ ਅਮਰੀਕ ਭਾਜੀ ਕਿੰਨੀਆਂ ਦੇਖੀਆਂ, ਸਨੀ ਦਿਓਲ ਨੇ ਕਿੰਨੇ ਪੁਲਿਸ ਵਾਲੇ ਕੁੱਟੇ ਆ ਫਿਲਮਾਂ ਦੇ ਵਿੱਚ, ਤੁਸੀਂ ਦੇਖਿਆ ਹੀ ਆ, ਕਿਉਂਕਿ ਜਦੋਂ ਪੁਲਿਸ ਧੱਕਾ ਕਰਦੀ ਆ ਤਾਂ ਫਿਰ ਕੋਈ ਨਾ ਕੋਈ ਅਣਖੀ ਉੱਠ ਖੜਦਾ, ਇਹ ਕੋਈ ਨਵੀਂ ਗੱਲ ਨਹੀਂ। ਪਰ ਇਹਦੇ ਵਿੱਚ ਪੁਲਿਸ ਵਾਲੇ ਵੀਰਾਂ ਨੂੰ ਇਹ ਚਾਹੀਦਾ ਆ ਕਿ ਉਹ ਆਪਣੀ ਟ੍ਰੇਨਿੰਗ ਦੇ ਧਿਆਨ ਦੇਣ ਔਰ ਲੋਕਾਂ ਦੀ ਸੇਵਾ ਦੇ ਲਈ ਆ, ਦੇ ਆਰ ਪਬਲਿਕ ਸਰਵੈਂਟਸ, ਹਨਾ, ਇਹ ਨੌਕਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੋਣੀਆਂ, ਪਬਲਿਕ ਸਮਾਜ ਤਾਂ ਰਹਿਣਾ ਹੀ ਆ, ਰਿਸ਼ਤੇਦਾਰੀਆਂ ਭਾਈਬੰਦੀਆਂ ਦੋਸਤੀਆਂ ਤਾਂ ਲੋਕਾਂ ਨਾਲ ਹੀ ਆ, ਇਹ ਵਰਦੀ ਦਾ ਜਿਹੜਾ ਆ ਦੁਰਉਪਯੋਗ ਨਾ ਹੀ ਕਰਨਾ ਚਾਹੀਦਾ।
ਹੁਣ ਅਮਨਦੀਪ ਲੋਕ ਗਲਤੀ ਕਰਦੇ ਆ, ਗਲਤੀ ਕਰਦੇ ਵੀ ਫਾਈਨ ਲਾ ਦੋ, ਆਪੇ ਫਾਈਨ ਦਊਗਾ, ਜੇ ਕੋਈ ਕੂੜਾ ਸੜਕ ਤੇ ਪਰਲੇ ਪਾਸੇ ਸਿੱਟਦਾ ਕੋਈ ਚੀਜ਼ ਸਿੱਟ ਕੇ ਆਉਂਦੇ, ਫਾਈਨ ਕਰੋ, ਆਪੇ ਕਿਸ਼ਤਾਂ ਚ ਫਾਈਨ ਦਊਗਾ।
ਨਹੀਂ ਹੁਣ ਦੇਖੋ, ਚਲੋ ਜੀ ਐਸ ਚਾਹਲ ਭਾਜੀ ਚਾਹਲ ਉਹਨਾਂ ਨੇ ਕਿਹਾ ਬੀ ਪਬਲਿਕ ਐਸ ਐਸ ਪੀ ਨੇ ਪਬਲਿਕ ਅਡਰੈਸ ਚ ਕਿਹਾ ਸੀਗਾ ਕਿ ਬੀ ਉਹਨਾਂ ਨੇ ਰਿਫਿਊਜ਼ ਕਰਤਾ ਬਾਹਰ ਨੂੰ ਗੈਸ ਸਿਲੰਡਰ ਕੰਧ ਦੇ ਨਾਲ ਲਾ ਤੇ, ਲੇਡੀਜ਼ ਇਨਸਾਈਡ ਸੀ, ਇਨਵੋਲਵ ਸੀ ਅਟੈਕ ਤੇ ਪੁਲਿਸ ਦੇ। ਪਹਿਲੀ ਗੱਲ ਤਾਂ ਉਹ ਜੀਪ ਦੇ ਵਿਚ ਪੁਲਿਸ ਹੈ ਹੀ ਨਹੀਂ ਸੀ ਲੇਡੀਜ਼। ਦੂਜੀ ਗੱਲ ਇਹ ਆ, ਹੁਣ ਉਹ ਕਹਿੰਦੇ ਜੀ ਉੱਥੇ ਦੋ ਬੋਰੀਆਂ ਭੁੱਕੀ ਦੀਆਂ ਨਿਕਲੀਆਂ, 25 ਲੱਖ ਰੁਪਈਆ ਕੈਸ਼ ਨਿਕਲਿਆ। ਪਹਿਲਾਂ ਮੈਨੂੰ ਇਹ ਸਮਝਾਓ ਅਮਰੀਕ ਭਾਜੀ, ਤੁਸੀਂ ਇਕੋਨੋਮਿਸਟ ਹੋ, ਵੀ ਇੰਡੀਆ ਦੀ ਕਰੰਸੀ ਇੰਡੀਆ ਦੇ ਵਿਚ ਇੰਡੀਅਨ ਸਿਟੀਜ਼ਨ ਰੱਖਦਾ ਆ, 25 ਲੱਖ ਰੱਖ ਲਵੇ, 50 ਲੱਖ ਰੱਖ ਲਵੇ, 10 ਰੁਪਏ ਰੱਖ ਲਵੇ, ਇਹ ਕਰਾਈਮ ਹੈ? ਬਟੂਏ ਦੇ ਵਿਚ ਪੈਸੇ ਰੱਖਣ
ਜਸਟੀਫਾਈ ਕੀਤਾ ਕਿ ਉਹ ਇੱਕ ਇੰਸਟੀਟਿਊਸ਼ਨ ਆ, ਗੁਰਦੁਆਰਾ ਆ, ਉਹ ਲੰਗਰ ਲਾ ਰਹੇ ਆ, ਸਾਜੀ ਵੀ ਲੰਗਰ ਲੈਣ ਲਈ ਗਏ ਸੀਗੇ, ਲੈਣ ਲਈ ਗਏ ਸੀਗੇ, ਤਾਂ 25 ਲੱਖ ਰੁਪਏ ਦਾ ਅੱਜਕਲ ਕੁਛ ਵੀ ਨਹੀਂ ਹੈ। 10 ਲੱਖ ਦਾ ਤਾਂ ਲਹਿੰਗਾ ਹੀ ਆਉਂਦਾ, 12 ਲੱਖ ਦੀ ਤਾਂ ਉਹ ਕਮੀਜ਼ ਵੀ ਪਾਉਂਦੀ ਜਿਹੜੇ ਲਾਡੇ ਲੈਂਦੇ ਉਹ ਆਉਂਦੀ ਆ, ਇਹ ਕਹਿੰਦੇ ਮੋਦੀ 10 ਲੱਖ ਦੀ ਕਮੀਜ਼ ਪਾ ਕੇ ਬਾਹਰ ਚਲਾ ਗਿਆ। 10 ਲੱਖ ਜਾਂ 5 ਲੱਖ 20 ਲੱਖ
ਰੁਪਏ ਰੱਖੀ ਬੈਠੇ ਆ, ਕੀ ਉਹ ਕਰਾਈਮ ਹੈ? ਕਿਸੇ ਦੇ ਘਰੋਂ 25 ਲੱਖ ਰੁਪਈਆ ਨਿਕਲੇ, ਇਹ ਕਾਹਦਾ ਕਰਾਈਮ ਹੈ? ਹੁਣ ਜਿਹੜੀ ਭੁੱਕੀ ਆ, ਦੋ ਬੋਰੀਆਂ ਭੁੱਕੀ ਦੀਆਂ ਨਿਕਲੀਆਂ, ਪਹਿਲੀ ਗੱਲ, ਦੋ ਗੱਲਾਂ ਇੱਥੇ ਮੋਹਰੇ ਆਣੀਆਂ। ਮਤਲਬ ਅੱਜ ਕੱਲ ਪੁਲਿਸ ਨੇ ਪਾਣੀ ਕੀ ਹੁੰਦੀ ਆ, ਦੋ ਬੋਰੀਆਂ ਭੁੱਕੀ ਦੀਆਂ ਪਾਣੀਆਂ ਹੁੰਦੀਆਂ, ਉਹਨਾਂ ਕੋਲ ਥਾਣੇ ਜਿੰਨੀ ਪਈ ਹੁੰਦੀ ਆ ਉਹੀ ਪਾਣੀ ਹੁੰਦੀ ਆ, ਲਿਆ ਕੇ ਉਤਰਾ, ਉਹਦਾ ਕਿਹੜੇ ਕੋਈ ਚਸ਼ਮਦੀਦ ਗਵਾਹ ਆ ਇੰਡੀਪੈਂਡੈਂਟ, ਠੀਕ ਹੈ ਨਾ? ਦੂਜੀ ਗੱਲ ਇਹ ਆ ਵੀ ਜੇ ਦੋ ਬੋਰੀਆਂ ਭੁੱਕੀਆਂ ਉਹਨਾਂ ਕੋਲ ਨਿਕਲੀਆਂ, ਉਹਨਾਂ ਨੂੰ ਪਤਾ ਹੀ ਉਦੋਂ ਉਹਨਾਂ ਦੇ ਰਾਜ ਦੇ ਵਿਚ ਪੁਲਿਸ ਵਾਲਿਆਂ ਦੀ ਦੇਖ ਰੇਖ, ਉਹਨਾਂ ਨੂੰ ਪਤਾ ਨੀ ਲੱਗਿਆ ਵੀ ਇਹ ਭੁੱਕੀ ਦਾ ਟ੍ਰੇਡ ਚੱਲ ਰਿਹਾ ਇੱਥੇ। ਪਹਿਲਾਂ ਹੋਰ ਵੀ ਦੇਖ ਲੈਣਾ, ਆਲੇ ਦੁਆਲੇ ਹੋਰ ਵੀ ਆਲੇ ਦੁਆਲੇ ਦੇਖ ਲੈਣ, ਕਿਤੇ ਹੋਰ ਤਾਂ ਨੀ ਭੁੱਕੀ ਪਈ? ਜਿੰਨਾ ਚਿੱਟਾ ਤੁਰਿਆ ਫਿਰਦਾ ਪੰਜਾਬ ਦੇ ਵਿਚ ਉਹਦਾ ਨੀ ਪਤਾ? ਹੁਣ ਮਤਲਬ ਉਹਨੇ ਅੰਗਾਂ ਦੇ ਡੇਰੇ ਤੋਂ ਦੋ ਬੋਰੀਆਂ ਭੁੱਕੀ ਦੀਆਂ ਪਾਤੀਆਂ, ਮਤਲਬ ਸਾਰਿਆਂ ਨੂੰ ਪਤਾ ਪੁਲਿਸ ਕਿੱਦਾਂ ਕੰਮ ਕਰਦੀ ਹੈ।
ਸਮਝੀ, 5-5, 7-7 ਲੱਖ ਰੁਪਈਆ ਜਾਂ 10 ਲੱਖ ਰੁਪਈਆ ਤੇ ਲੋਕ ਕਾਰਾਂ ਚ ਲਈ ਘੁੰਮਦੇ ਆ, ਸਕੂਟਰ ਦੀਆਂ ਡਿੱਗੀਆਂ ਚ ਲਈ ਘੁੰਮਦੇ ਆ, ਘਰਾਂ ਚ ਪਿਆ ਆ, ਇਹ ਕਿਹੜੀ ਵੱਡੀ ਗੱਲ?
ਹੁਣ ਦੇਖੋ, ਇਹ ਕਹਿੰਦੇ ਸੀ ਜੀ ਉਹਨੇ ਕਰ ਦਿੱਤਾ, ਹੁਣ ਫਿਰ ਚਾਰ ਔਰਤਾਂ ਨੂੰ ਛੱਡ ਕੱਲੇ ਦਿੱਤਾ, ਫਿਰ ਪੁਲਿਸ ਵਾਲਿਆਂ ਨੇ ਕੇਸ ਕੱਲੇ ਵਾਪਸ ਲੈ ਲਏ, ਪਹਿਲਾਂ ਹੀ ਕੱਲੇ ਪਾਏ ਸੀਗੇ। ਇਹਦਾ ਮਤਲਬ ਜਾ ਉਦੋਂ ਗਲਤ ਸੀ ਜਾ ਹੁਣ ਵਾਪਸ ਲੈਣ ਵੇਲੇ ਗਲਤ ਹੈ? ਹੁਣ ਕਿਹੜੇ ਪ੍ਰੈਸ਼ਰ ਦੇ ਵਿਚ, ਜੇ ਹੁਣ ਮਤਲਬ ਜਥੇਦਾਰ ਸਾਹਿਬ ਨੇ ਵੀ ਪ੍ਰੈਸ਼ਰ ਪਾ ਦਿੱਤਾ, ਜਥੇਬੰਦੀਆਂ ਨੇ ਵੀ ਪ੍ਰੈਸ਼ਰ ਪਾ ਦਿੱਤਾ, ਫਿਰ ਕਾਨੂੰਨ ਨਾਲ ਕੰਪਰੋਮਾਈਜ਼ ਕਿਉਂ ਕਰ ਰਹੀ ਹੈ ਪੁਲਿਸ? ਠੀਕ ਹੈ ਨਾ, ਜੇ ਉਦੋਂ ਚੱਕਣ ਵੇਲੇ ਜਾਂ ਗਲਤ ਸੀਗੀਆਂ ਜਾਂ ਪੁਲਿਸ ਜਾਂ ਹੁਣ ਉਹ ਛੱਡਣ ਵੇਲੇ ਗਲਤ ਹੈ? ਜਦੋਂ ਇੱਕ ਜਥੇਦਾਰ ਦੇ ਪ੍ਰੈਸ਼ਰ ਤੇ ਉਹ ਮਤਲਬ ਕੁਛ ਬੰਦਿਆਂ ਦੇ ਪ੍ਰੈਸ਼ਰ ਤੇ ਕੇਸ ਵਾਪਸ ਲੈ ਸਕਦੇ ਆ, ਫਿਰ ਪੁਲਿਸ ਦਾ ਕੰਮ ਕੀ ਆ ਉੱਥੇ? ਫਿਰ ਜਥੇਦਾਰ ਸਾਹਿਬ ਨੂੰ ਵੀ ਕਹਿ ਦਿੰਦੇ ਆ ਆਪਾਂ ਵੀ ਉਹ ਇਹ ਵੀ ਕੰਮ ਸਿੱਖੇ ਕਰ ਲਿਆ ਕਰਨ ਗੁਰਦੁਆਰਿਆਂ ਚੋਂ, ਲਾਓ ਐਂਡ ਆਰਡਰ ਦਾ ਕਰ ਲੈਣਾ ਬੜਾ ਸੋਹਣਾ। ਮਤਲਬ ਇਹ ਇਹਦੇ ਚ ਪੁਲਿਸ ਦੀ ਜਿਹੜੀ ਕਮਜ਼ੋਰੀਆਂ ਆ ਉਹ ਸਾਹਮਣੇ ਖੁੱਲ ਕੇ ਆਈਆਂ ਆ। ਇਹਦੇ ਤੇ ਪੁਲਿਸ ਨੂੰ, ਪ੍ਰਸ਼ਾਸਨ ਨੂੰ ਰਿਵਿਊ ਕਰਨਾ ਚਾਹੀਦਾ ਆ। ਔਰ ਆਪਣੀ ਜਿਹੜੀ ਸ਼ਾਖ ਹੈ, ਦੇ ਆਰ ਪਬਲਿਕ ਸਰਵੈਂਟਸ, ਦੇ ਆਰ ਨਾਟ ਡਿਕਟੇਟਰਸ। ਡਿਕਟੇਟਰਾਂ ਦਾ ਕੀ ਹਾਲ ਹੋਇਆ ਪੰਜਾਬ ਨੇ ਪਿਛਲੇ 1000 ਸਾਲ ਤੋਂ ਕਿੱਦਾਂ ਨਿਪਟਿਆ ਇਹਨਾਂ ਦੇ ਨਾਲ, ਉਹ ਇਹਨਾਂ ਨੂੰ ਪੜ੍ਹਨਾ ਚਾਹੀਦਾ ਹਿਸਟਰੀ ਆਪਣੀ। ਭਈ ਜਿਹੜੇ ਮੁਗਲ ਇੱਦਾਂ ਕਰਦੇ ਹੁੰਦੇ ਸੀ, ਅਬਦਾਲੀ ਵਰਗੇ ਨਹੀਂ ਬਖਸ਼ੇ ਪੰਜਾਬੀਆਂ ਨੇ ਸਿੱਖਾਂ ਨੇ, ਇਹ ਤਾਂ ਬਹੁਤ ਛੋਟੇ ਲੈਵਲ ਦਾ ਧੱਕਾ ਹੈ, ਕੁਛ ਵੀ ਨਹੀਂ ਹੈਗਾ। ਇਹ ਤਾਂ ਵੱਡੇ ਵੱਡੇ ਧੱਕੇ ਸਹਾਰ ਕੇ ਚੱਕ ਕੇ ਬਾਹਰ ਮਾਰੇ ਆ। ਮਤਲਬ ਦੇ ਸ਼ੁੱਡ ਰੀਡ ਦੇ ਰੋਨ, ਹਿਸਟਰੀ ਦਾ ਲੈਸਨ ਇਹਨਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਨਿਹੰਗਾਂ ਦੀ ਤਸੀਰ ਕੀ ਆ। ਤੁਸੀਂ ਉਹਨਾਂ ਨੂੰ ਆਮ ਬੰਦਿਆਂ ਵਾਂਗਰ ਗਾਲ ਨਹੀਂ ਕੱਢ ਸਕਦੇ, ਉਹਨਾਂ ਕੋਲ ਬਰਸ਼ੇ ਆ, ਇਹ ਤਾਂ ਕਾਮਨ ਸੈਂਸ ਹੈ ਅਮਰੀਕ ਭਾਜੀ। ਮਤਲਬ ਇਹ ਗੱਲਾਂ ਮੇਰੇ ਮਨ ਚ ਆਈਆਂ ਕਿ ਯਾਰ ਇਹ ਜਿਹੜੇ ਬੰਦੇ ਵਧੀਆ ਪੁਲਿਸ ਆਫਿਸਰ ਹੈ, ਇਹ ਉਹਨਾਂ ਉਹ ਵੀ ਕਲੰਕਿਤ ਹੋ ਰਹੇ ਨੇ ਇਹ ਇਹ ਘਸਮਾਣ ਦੇ ਵਿੱਚ। ਫਿਰ ਉਹਨਾਂ ਦੇ ਅਟਾਰਨੀ ਜਿਹੜੇ ਝੂਠੇ ਕੇਸ ਪਾਈ ਜਾ ਰਹੇ ਨੇ, ਚਾਰ ਚਾਰ ਬੀਬੀਆਂ ਤੇ ਝੂਠੇ ਕੇਸ ਪਾ ਤੇ ਹੁਣ ਵਾਪਸ ਲੈ ਲੈ, ਮਤਲਬ ਵਟ ਇਜ਼ ਦਿਸ। ਉਦੋਂ ਜਦੋਂ ਦਰਬਾਰ ਸਾਹਿਬ ਦੇ ਮੂਹਰੇ ਬੁੱਤ ਭੰਨੇ ਆ, ਉਹ ਉਹ ਜਿਹੜੇ ਮੁੰਡਿਆਂ ਨੇ ਬੁੱਤ ਭੰਨੇ ਸੀ, ਪੱਥਰ ਭੰਨੇ ਸੀ, ਉਹਨਾਂ ਤੇ ਕੇਸ ਪਤਾ ਕਿਹੜੇ ਪਾਏ ਸੀਗੇ? ਇਰਾਦਾ ਏ ਕਤਲ, ਦੱਸੋ ਇਰਾਦਾ ਏ ਕਤਲ ਕੇਸ ਪਾ ਦਿੱਤੇ। ਮਤਲਬ ਏਦਾਂ ਆ ਵੀ ਜਿਹਨੇ ਕਿਸੇ ਸ਼ੈਲਫ ਤੋਂ ਚੱਕਿਆ, ਜਿੰਨਾ ਔਖੇ ਤੋਂ ਔਖਾ ਕੇਸ ਇਹਤੇ ਪਾ ਦਿਓ। ਮੈਂ ਤਾਂ ਕਹਿੰਦਾ ਜਿਹੜਾ ਕੇਸ ਪਾਉਂਦੇ ਆ ਉਹਨਾਂ ਨੂੰ ਵੀ ਅੰਦਰ ਕਰਨਾ ਚਾਹੀਦਾ ਵੀ ਤੁਸੀਂ ਕਿੱਦਾਂ ਪਾ ਰਹੇ ਹੋ ਇਹ ਕੇਸ। ਮਤਲਬ ਇੱਕ ਪੱਥਰ ਭੰਨੇ ਦਾ ਇਰਾਦਾ ਏ, ਕਿਹਦਾ ਕਤਲ ਹੋਣਾ ਸੀਗਾ ਉੱਤੇ? ਇਹਨਾਂ ਦਾ ਇਹਨਾਂ
ਨੂੰ ਮਾੜੀ ਮੋਟੀ ਡਿਸਟਰਕਸ਼ਨ ਦਾ ਪਾਸਾ ਦੇ ਤੁਸੀਂ, ਹਾਂ ਪਬਲਿਕ ਪਲੇਸ ਦੀ ਡਿਸਟਰਕਸ਼ਨ ਕੀਤੀ ਆ ਜਾਂ ਕੋਸ਼ਿਸ਼ ਕੀਤੀ ਆ,
ਉਹ ਇਰਾਦਾ ਏ ਕਤਲ। ਮਤਲਬ ਕਿੱਦਾਂ ਤੁਸੀਂ ਪਾ ਸਕਦੇ ਇੱਕ ਬੁੱਤ ਭੰਨੇ ਦਾ? ਮਤਲਬ ਉਹਨਾਂ ਜਿਨ੍ਹਾਂ ਨੇ ਉਹ ਕੇਸ ਪਾਏ ਆ ਉਹਨਾਂ ਤੇ ਇਨਕੁਆਇਰੀ ਪੁਲਿਸ ਦੀ ਇੰਟਰਨਲ ਹੋ ਕੇ ਉਹਨਾਂ ਨੂੰ ਚੱਕ ਕੇ ਬਾਹਰ ਮਾਰਨਾ ਚਾਹੀਦਾ ਵੀ ਜਾਂ ਅਪਗ੍ਰੇਡ ਕਰਕੇ ਆਓ, ਜਾਂ ਤੁਹਾਨੂੰ ਅਸੀਂ ਸਸਪੈਂਡ ਕਰਦੇ ਹਾਂ, ਨਵੇਂ ਮੁੰਡਿਆਂ ਨੂੰ ਚਾਂਸ ਦਿਓ, ਹਨਾ, ਹੋਰ ਤਰੱਕੀਆਂ ਮਿਲਣਗੀਆਂ। ਦੇ ਆਰ ਨਾਟ ਡੂਇੰਗ ਦੇ, ਜਿੱਥੋਂ ਫੋਨ ਆਇਆ ਇੱਥੇ ਤੇ ਇੰਨੇ ਕੇਸ ਪਾ ਦਿਓ ਜੀ, ਚਲੋ ਜੀ ਪਾ ਦਿਓ। ਬਣਾਉਣਾ ਕੀ ਆ, ਹਜੇ ਦੋ ਬੋਰੀਆਂ ਥਾਣੇ ਚ ਭੁੱਕੀ ਦੀਆਂ ਪਈਆਂ, ਇਹ ਉਹਨਾਂ ਸਿਰ ਪਾ ਦਿਓ, ਕਿਉਂਕਿ ਬੋਰੀਆਂ ਫੇਰ ਮੁੜ ਕੇ ਆ ਜਾਣੀਆਂ ਉੱਥੇ, ਉੱਥੇ ਹੀ ਰਹਿਣੀਆਂ, ਭੁੱਕੀ ਵੀ ਨੀ ਹੁੰਦੀ ਉਹਨਾਂ ਚ। ਤੇ ਮੁੜ ਕੇ ਕੀ ਹੁੰਦਾ, ਤੁਸੀਂ ਦੇਖਿਓ ਜਿੰਨੇ ਵੀ ਕੇਸ ਪਾਏ ਹੁੰਦੇ ਆ ਨਸ਼ੇ ਨੁਸ਼ੇ ਦੇ, ਜਾਲੀ ਸ਼ਰਾਬ ਦੇ, ਉਹਨਾਂ ਚੋਂ 80% ਕੇਸ ਜਿਹੜੇ ਆ ਉਹ ਸਾਰੇ ਹੀ ਖਾਰਜ ਹੋ ਜਾਂਦੇ ਆ, ਉਹ ਜੱਜ ਦੇ ਮੂਹਰੇ ਖੜੇ ਹੀ ਨਹੀਂ ਸਕਦੇ ਉਹ ਕੇਸ। ਉਹ ਤੁਸੀਂ ਰਿਕਾਰਡ ਕਢਾ ਕੇ ਦੇਖ ਲਿਓ, 80% ਪੁਲਿਸ ਦੇ ਕੇਸ ਪਾਇਓ 6-7 ਮਹੀਨੇ ਬਾਅਦ, ਉਹ ਪੁਲਿਸ ਵਾਲੇ ਆਪ ਹੀ ਨਹੀਂ ਜਾਂਦੇ ਉਹ ਕੇਸ ਝਗੜਨ ਨੂੰ, ਕਿਉਂਕਿ ਉਹਨਾਂ ਚ 100 ਮੋਰੀਆਂ ਹੁੰਦੀਆਂ, ਪ੍ਰੂਵ ਹੀ ਨਹੀਂ ਕਰ ਸਕਦੇ ਹੁੰਦੇ। ਇਸ ਕਰਕੇ ਮਤਲਬ ਨਾ ਇਹ ਸਾਰੀਆਂ ਚੀਜ਼ਾਂ, ਚਲੋ ਮੈਂ ਕਹਿਣਾ ਚਾਹੁੰਦਾ ਸੀਗਾ, ਮੈਂ ਨੋਟ ਕੀਤੀਆਂ ਇਹ ਗੱਲਾਂ ਵੀ ਇਹ ਮਾਜਰਾ ਕੀ ਚਲਾ ਰਹੇ ਨੇ ਇਸ ਘੜੀ ਦੇ ਵਿਚ। ਮਤਲਬ ਜਿੰਨੀ ਇਹਨਾਂ ਨੇ ਬਦਨਾਮੀ ਇਕੱਠੀ ਸੀ, ਮੈਨੂੰ ਲੱਗਦਾ ਕਿ ਹੁਣ ਕੋਈ ਕੇਸ ਨਹੀਂ ਆਏਗਾ। ਇਹ ਗਰੰਟੀ ਆ ਕਿ ਹੁਣ ਪੁਲਿਸ ਦੇ ਧੱਕੇ ਦਾ ਅਗਲੇ 15-20 ਦਿਨ, ਦੋ ਮਹੀਨੇ ਨਾ ਜਨਤਾ ਖੁਸ਼ ਹੈ। ਮੈਂ ਗਰਾਊਂਡ ਲੈਵਲ ਤੇ ਫੋਨ ਕਰ ਕਰਕੇ ਪੁੱਛਿਆ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਠੀਕ ਹੈ ਨਿਹੰਗ ਨੇ ਗਲਤ ਕੀਤਾ, ਪਰ ਕਹਿੰਦੇ ਇੱਕ ਵਾਰੀ ਨਾ ਸੂਤ ਕਰਤੇ ਸਾਰੇ, ਹੁਣ ਗਾਂ ਵਾਸਤੇ ਨਾ ਅਕਲ ਦੇ ਦਿੱਤੀ ਭਾਈ ਖੜੇ ਆ ਹਜੇ, ਮਤਲਬ ਅਣਖ ਮਰੀ ਨੀ ਹੈਗੀ ਪੰਜਾਬੀਆਂ ਦੀ, ਹੈਗੀ ਆ। ਮਤਲਬ ਮੈਂ ਇਸ ਐਂਗਲ ਤੋਂ ਦੇਖਦਾ ਕਿ ਇਸੇ ਚੀਜ਼ ਨੂੰ ਨਾ ਪੁਲਿਸ ਵਾਲੇ ਡਰ ਗਏ ਭਾਈ ਇਹ ਤਾਂ ਲੋਕ ਤਾਂ ਸਾਡੇ ਪਹਿਲੇ ਉਲਟ ਤੇ, ਕਿਤੇ ਸਾਡੇ ਮਤਲਬ ਸਾਡੇ ਲਹਿਰ ਨਾ ਬਣ ਜਾਵੇ ਕਿਤੇ, ਤਾਂ ਜਾ ਕੇ ਫਿਰ ਉਹ ਆ ਕੇਸ ਪਾਏ, ਝੂਠੀਆਂ ਗੱਲਾਂ ਬਣਾਈਆਂ, ਇਹ ਜੀ ਆਹ ਕਰਦੇ ਆ। ਉਹ ਜਿਹੜਾ ਦੂਜਾ ਵੀਡੀਓ ਨਿਹੰਗ ਦਾ ਬਣਾਇਆ ਨਾ, ਉਹ ਵੀ ਟੋਟਲੀ ਉਹ ਰੋਂਗ ਹੈ। ਉਹ ਮਤਲਬ ਉਹਦੇ ਵਿਚ 100 ਮੋਰੀਆਂ, 100 ਗਲਤੀਆਂ ਅਸੀਂ ਕੱਢ ਸਕਦੇ ਹਾਂ ਵੀ ਉਹ ਵੀਡੀਓ ਫਿਰ ਬਾਅਦ ਦਾ ਬਣਿਆ ਹੈ। ਚਲੋ ਅਮਰੀਕ ਜੀ, ਗੱਲ ਇਹ ਆ ਵੀ ਗੱਜਣ ਵਾਲਾ ਬਾਈ ਜੀ ਨੇ ਕੱਲ ਨੂੰ ਆਉਣਾ ਪ੍ਰੋਗਰਾਮ ਦੇ ਵਿਚ, ਤੇ ਤੁਸੀਂ ਪਿਛਲੀ ਵਾਰੀ ਸੁਣਿਆ ਸੀਗਾ ਉਹਨਾਂ ਦਾ ਪ੍ਰੋਗਰਾਮ?
ਬਿਲਕੁਲ ਬਿਲਕੁਲ, ਮਿੱਠੂ ਮਲੰਗ ਦੀਆਂ ਤੇ ਆਪਣੇ ਜਿਹੜੇ ਬੈਦ ਸਾਹਿਬ ਆ ਉਹਨਾਂ ਦੀਆਂ ਗੱਲਾਂ ਸੁਣੀਆਂ ਆ। ਤੁਸੀਂ ਕਹਿੰਦੇ ਇੰਗਲੈਂਡ ਤੋਂ ਕੋਈ ਭਾਈ ਵੀ ਜੁੜੂਗੇ ਕੱਲ ਨੂੰ, ਉਹਨਾਂ ਦੀਆਂ ਵੀ ਗੱਲਾਂ ਸੁਣੋਗੇ। ਉਹ ਵੈਸੇ ਕਾਫੀ ਗਰਾਊਂਡ ਦੀਆਂ, ਗਰਾਊਂਡ ਰੂਟ ਦੀਆਂ ਗੱਲਾਂ ਹੁੰਦੀਆਂ, ਬੇਸਿਕ ਗੱਲਾਂ ਹੁੰਦੀਆਂ। ਪਿੰਡਾਂ ਵਿਚ ਜਿਹੜੀ ਬੋਲੀ ਬੋਲੀ ਜਾਂਦੀ ਆ ਉਹੀ ਹੁੰਦੀ ਆ, ਇੱਕ ਕਰੈਕਟਰ ਨੂੰ ਪੇਸ਼ ਕਰਦਾ ਆ। ਉਹ ਬਹੁਤ ਸੋਹਣਾ ਲੱਗਦਾ ਅਮਨਦੀਪ, ਪਿੰਡਾਂ ਦੀਆਂ ਜਿਹੜੀਆਂ ਪਿੰਡਾਂ ਦੀ ਜਿਹੜੇ ਨਕਸ਼ਾ ਖਿੱਚ ਕੇ ਰੱਖਦੇ ਚੰਗਾ ਲੱਗਦਾ ਬਹੁਤ, ਸਟ੍ਰਕਚਰਡ ਨੀ ਹੁੰਦਾ।
ਕੱਲ ਨੂੰ ਵੀ ਉਹਨਾਂ ਨੇ ਬਹੁਤ ਵਧੀਆ ਕਰਨੀ ਆ ਗੱਲਬਾਤ ਮੇਰੀ ਹੋਈ ਸੀਗੀ। ਤੇ ਦੂਜੀ ਗੱਲ ਭਾਜੀ ਭਾਈ, ਉਹ ਹੁਣ ਤੁਸੀਂ ਪਤਾ ਕਰਨਾ ਆ ਅਧਿਕਾਰ ਕੌਰ ਦਾ, ਹਰਨਾਮ ਸਿੰਘ ਦੀ ਵਾਈਫ ਦਾ,
ਉਹਦੀ ਮਦਰ ਦਾ ਨਾਮ ਕੀ ਇਹ ਪਤਾ ਕਰਨਾ।
ਹਾਂ, ਤੇ ਉਹਨੇ ਕੀ ਸੋਚ ਕੇ ਰੱਖਿਆ ਉਹਦਾ ਨਾਮ, ਇਹ ਵੀ ਪਤਾ ਕਰਨਾ। ਤੇ ਰਿੱਕੀ ਨੂੰ ਵੀ ਫਤਿਹ ਬੁਲਾਇਓ, ਹੁਣ ਆਪਾਂ ਵੀ ਇਜਾਜ਼ਤ ਲੈਣੀ ਆ, ਮੈਸੇਜ ਪੜ੍ਹਦਾ ਮੈਂ। ਉਹਨਾਂ ਦਾ ਪ੍ਰਾਈਮ ਮਿਨਿਸਟਰ ਬਿਮਾਰ ਰਿਹਾ, ਉਹਦੇ ਬਾਰੇ ਪੁੱਛਿਓ, ਜੌਨਸਨ ਦੀ ਖਬਰ ਲੈ ਲਿਓ ਤੁਸੀਂ।
ਹਾਂਜੀ, ਉਹਦੀ ਵੀ ਲਵਾਂਗੇ।
ਠੀਕ ਹੈ ਭਾਜੀ,
ਹੁਣ ਇਹਦੀ ਉਮਰ ਵੀ 10 ਸਾਲ ਹੋ ਗਈ, ਪਿਛਲੇ ਸਾਲ ਤਾਂ 9 ਸਾਲ ਦਾ ਸੀ, 10 ਸਾਲ ਦਾ ਹੋ ਗਿਆ, ਥੋੜਾ ਬੜਾ ਵੀ ਹੋ ਗਿਆ ਨਾ, ਉਹ ਸਿਆਣੀਆਂ ਗੱਲਾਂ ਵੀ ਕਰਨ ਲੱਗ ਪਿਆ।
ਠੀਕ ਹੈ, ਚਲੋ ਠੀਕ ਹੈ ਭਾਜੀ, ਥੈਂਕ ਯੂ। ਹਾਂਜੀ, ਸੋ ਸਤਿ ਸ੍ਰੀ ਅਕਾਲ। ਤੇ ਰਾਜਵਿੰਦਰ ਕਾਕੂਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਕਹਿੰਦੇ ਬਾਈ ਜੀ, ਆ ਨਿਹੰਗ ਲੋਕਲਸ ਨੂੰ ਵੀ ਬਹੁਤ ਤੰਗ ਕਰਦੇ ਨੇ। ਦੇਖੋ ਉਹ ਵੱਖਰੀ ਗੱਲ ਹੈ, ਉਹ ਪਰੇਸ਼ਾਨੀ ਵੱਖਰੀ ਹੈ। ਇਹਦਾ ਪ੍ਰਸ਼ਾਸਨ ਨੂੰ ਤਰੀਕੇ ਦੇ ਨਾਲ ਕੰਟਰੋਲ ਕਰਨਾ ਚਾਹੀਦਾ, ਲੋਕਾਂ ਨੂੰ, ਪੰਚਾਇਤਾਂ ਨੂੰ ਕਰਨਾ ਚਾਹੀਦਾ, ਜਥੇਦਾਰ ਸਾਹਿਬ ਨੂੰ ਜਾ ਕੇ ਮਿਲਣਾ ਚਾਹੀਦਾ, ਇਹਨਾਂ ਦੇ ਬੰਦਿਆਂ ਨੂੰ ਮਿਲਣਾ ਚਾਹੀਦਾ ਜਾ ਕੇ। ਸੋ ਲੋਕਾਂ ਦੀ ਕਹਿੰਦੇ ਫਸਲਾਂ ਵਿਚ ਘੋੜੇ ਵਾੜ ਦਿੰਦੇ ਨੇ, ਬਿਲਕੁਲ ਵਾੜ ਦਿੰਦੇ ਨੇ ਜੀ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਜੋ ਉਸ ਘਟਨਾ ਦੇ ਵਿਚ ਹੋਇਆ, ਉਹ ਆਪਾਂ ਉਹਨੂੰ ਐਨਾਲਿਸਿਸ ਕਰ ਰਹੇ ਹਾਂ। ਮੇਰਾ ਨਿਹੰਗਾਂ ਦੇ ਨਾਲ ਕਾਫੀ ਦੇਖ ਰੇਖ ਰਹੀ ਹੈ, ਲਾਗੇ ਰਿਹਾ, ਮੈਂ ਓਬਜ਼ਰਵ ਕੀਤਾ ਆ ਤੇ ਕਿੱਦਾਂ ਉਹ ਓਪਰੇਟ ਕਰਦੇ ਨੇ, ਇਹ ਸਾਰਾ ਕੁਛ ਮੈਂ ਬੜਾ ਹੰਢਾਇਆ ਆ, ਦੇਖਿਆ ਆ। ਸੋ ਫਿਰ ਕਿਤੇ ਡੂੰਘੀਆਂ ਗੱਲਾਂ ਕਰਾਂਗੇ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹੁਣ ਤੁਹਾਡਾ ਜੀ ਮੈਸੇਜ ਸਮਝ ਨਹੀਂ ਆ ਰਿਹਾ, ਥੋੜਾ ਸਪਸ਼ਟ ਲਿਖਿਆ ਕਰੋ, ਪਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਿਕਰਮਜੀਤ ਸਿੰਘ ਸਾਡੇ ਨਾਲ ਜੁੜੇ ਨੇ ਵੱਲਨ ਵਿਕਟੋਰੀਆ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਅਗਰੀ ਕਰ ਰਿਹਾ ਵਟ ਐਵਰ ਯੂ ਸੈਡ ਅਬਾਊਟ ਪੁਲਿਸ ਪਰਫਾਰਮੈਂਸ, ਦਿਸ ਹੈਪਨਡ ਆਲਸੋ ਇਨ ਆਸਟ੍ਰੇਲੀਆ ਵੈਨ ਨੈਡ ਕੈਲੀ ਟੁੱਕ ਦਾ ਮੈਟਰ ਇਨ ਹੈਂਡਸ। ਕਿਆ ਬਾਤ ਹੈ, ਮੈਨੂੰ ਯਾਦ ਭੁੱਲ ਗਿਆ ਜੀ, ਮੈਂ ਪਹਿਲਾਂ ਯਾਦ ਕਰਾਂ, ਮੈਂ ਨੈਡ ਕੈਲੀ ਵੀ ਇਸੇ ਕਰਕੇ ਫਿਰ ਉਹਨੇ ਖੋਲੀਆਂ ਸੀਗੀਆਂ ਫਿਰ ਆਪਣੀਆਂ ਜੁੱਤੀਆਂ। ਤੇ ਇਹ ਸਮੇਂ ਸਮੇਂ ਸਿਰ ਹੁੰਦਾ ਆ, ਮੈਂ ਤਾਂ ਪਰਸੋਂ ਹੀ ਸੋਚ ਰਿਹਾ ਸੀ ਨਿਊਯਾਰਕ ਦੇ ਵਿੱਚ, ਐਲ ਏ ਦੇ ਵਿੱਚ ਕਿੰਨੇ ਥਾਂ ਦੇ ਉੱਤੇ, ਲੰਡਨ ਦੀਆਂ ਤੁਸੀਂ ਦੇਖ ਲਓ ਕਿ ਜਦੋਂ ਪੁਲਿਸ ਸਾਰਾ ਕੁਛ ਇਹ ਰਨ ਕਰਦੀ ਸੀ, ਚਿੱਟੇ ਦਾ ਟਰੇਡ, ਡਰੱਗ ਦਾ ਟਰੇਡ, ਮਾਫੀਆ ਟਰੇਡ, ਫਿਰ ਲੋਕਾਂ ਨੇ ਉੱਠ ਕੇ ਫਿਰ ਉਹਨਾਂ ਦੀ ਸੇਵਾ ਕੀਤੀ ਤਾਂ ਫਿਰ ਸੈੱਟ ਆਇਆ ਕੰਮ। ਤੇ ਹਰਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਡਾਰਵਿਨ ਤੋਂ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਨਾਰਦਰਨ ਟੈਰੀਟਰੀਜ਼ ਕਹਿੰਦੇ ਸਕੂਲ ਮੰਡੇ ਨੂੰ ਓਪਨ ਹੋ ਰਹੇ ਨੇ ਕਿਉਂਕਿ ਨਾਰਦਰਨ ਟੈਰੀਟਰੀਜ਼ 27 ਕੇਸ ਪੋਜ਼ਿਟਿਵ ਸੀ ਤੇ 10 ਦਿਨ ਤੋਂ ਕੋਈ ਵੀ ਕੇਸ ਨਹੀਂ ਬਣਿਆ। ਬਹੁਤ ਵਧੀਆ ਜੀ, ਖੁਸ਼ੀ ਦੀ ਗੱਲ ਹੈ। ਤੇ ਗੁਰਸ਼ਾਂਤ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੜਾ ਵਧੀਆ ਚੱਲ ਰਿਹਾ ਜੀ। ਤੇ ਇਕਬਾਲ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਭ ਠੀਕ ਠਾਕ ਹੈ ਜੀ, ਮੈਂ ਪੋਡਕਾਸਟ ਦੇ ਵਿੱਚ ਸੁਣਦਾ ਜੀ, ਉੱਥੇ ਬੈਸਟ ਹੈ ਜੀ। ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਗੁਰਵਿੰਦਰ ਸਿੰਘ ਨੱਤ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਨਿਊਟਰਲ ਵਿਚਾਰ ਰੱਖੇ ਤੁਸੀਂ ਜੀ ਇਸ ਮਾਮਲੇ ਤੇ, ਸ਼ੁਕਰਾਨਾ ਜੀ। ਅਰਸ਼ ਮੱਲੀ ਜੀ, ਤੁਹਾਡੀ ਟਸਮੈਨੀਆ ਦੀ ਫੋਟੋ, ਕਿਆ ਬਾਤ ਹੈ, ਬਹੁਤ ਸੋਹਣਾ ਜੀ, ਮੈਂ ਸ਼ੇਅਰ ਕਰ ਦਿੱਤੀ ਹੈ। ਹਰਜਿੰਦਰ ਸਿੰਘ ਸਿੱਧੂ ਹੁਣਾਂ ਨੇ ਫਾਰਮ ਦੀਆਂ ਫੋਟੋਆਂ ਭੇਜੀਆਂ ਸੀ ਆਪਣੇ ਦੀਆਂ, ਕਿਆ ਬਾਤ ਹੈ, ਬਹੁਤ ਸੋਹਣਾ ਗਾਰਡਨ ਬਣਾਇਆ ਹੋਇਆ, ਰੱਬ ਭਲੀ ਕਰੇ, ਤੇ ਸਬਜ਼ੀਆਂ ਲਾਈਆਂ ਹੋਈਆਂ। ਰਵਿੰਦਰ ਸਿੰਘ ਧਨੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤਾਂ ਈਮੇਲਸ ਹੋਰ ਆ ਰਹੀਆਂ ਨੇ ਸਾਨੂੰ ਤੇ ਮੈਂ ਉਹ ਵੀ ਪੜ੍ਹਦਾ। ਤੇ ਸਾਡੇ ਨਾਲ ਅਜੀਤ ਸਿੰਘ ਹੁਣੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਗਲਾ ਰਹੇ ਨੇ, ਬਣਾ ਰਹੇ ਨੇ। ਤੇ ਕਹਿੰਦੇ ਅਜੀਤ ਬੁੱਟਰ, ਕਹਿੰਦੇ ਮੈਂ ਤੁਹਾਡੇ ਨਾਲ ਜੀ ਬਿਲਕੁਲ ਸਹਿਮਤ ਹਾਂ ਤੇ ਸ਼ੁਕਰਾਨਾ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਕਿ ਤੁਹਾਡਾ ਨਿਹੰਗਾਂ ਨਾਲ ਖੜਨ ਦਾ ਮੈਂ ਸਮਰਥਨ ਕਰਦਾ ਹਾਂ, ਮੇਰੇ ਵੀ ਬਹੁਤ ਪੁਲਿਸ ਵਾਲੇ ਦੋਸਤ ਆਪਣੇ ਗਲਤ ਮੁਲਾਜ਼ਮਾਂ ਦੇ ਵਿਰੁੱਧ ਨੇ। ਬਿਲਕੁਲ ਜੀ, ਇਹ ਜਿਹੜੇ ਬਹੁਤ ਚੰਗੇ ਬੰਦੇ ਮੈਂ ਦੇਖੇ ਨੇ ਪੁਲਿਸ ਦੇ ਵਿੱਚ, ਬਹੁਤ ਵਧੀਆ ਵਧੀਆ ਆਫੀਸਰ ਨੇ, ਬੜੇ ਸਤਿਕਾਰ ਪਿਆਰ ਦੇ ਮਾਡਰਨ ਤਰੀਕੇ ਨਾਲ ਕੰਮ ਕਰਦੇ ਨੇ, ਪਰ ਜਿਹੜੀ ਇਹ ਪੁਰਾਣੀ ਮਾਨਸਿਕਤਾ ਪਿੱਛੋਂ ਚੱਲੀ ਜਾਂਦੀ ਆ, ਕੁਛ ਨੂੰ ਐਟੀਚਿਊਡ ਪ੍ਰੋਬਲਮ ਹੈ, ਉਹ ਸਾਰੇ ਹੀ ਡਿਪਾਰਟਮੈਂਟਾਂ ਨੂੰ ਗੰਦਲਾ ਕਰ ਦਿੰਦੇ। ਹੁਣ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਗੱਲ ਕੀਤੀ ਆ, ਬਹੁਤ ਸਾਰੇ ਜਿਹੜੇ ਮਾਸਟਰ ਨੇ ਬਹੁਤ ਟੌਪ ਦਾ ਕੰਮ ਕਰ ਰਹੇ ਨੇ ਆਪਣੇ ਫੀਲਡ ਦੇ ਵਿੱਚ। ਸੋ ਲਓ ਜੀ, ਮੈਂ ਲੈਣਾ ਇਜਾਜ਼ਤ ਕਿਉਂਕਿ ਸਮਾਂ ਬਹੁਤ ਉੱਪਰ ਹੋ ਗਿਆ, ਤੇ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਸੋਹਣਾ ਗੀਤ ਸੁਣਾਉਣਾ, ਬੂਟਾ ਗਾਲਾਂ ਕੱਢਦਾ, ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।